ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ। ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ। ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਟ ਤੋਂ ਮਿੰਟੂ ਬਰਾ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ। ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ। ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਜੀ। ਮੈਂ ਤੁਹਾਡਾ ਆਪਣਾ ਹੋਸਟ ਅਮਨਦੀਪ ਸਿੱਧੂ ਕੌਫ ਸਰਵਰ ਸਟੂਡੀਓ ਤੋਂ। ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਕੀ ਹਾਲ ਚਾਲ ਹੈ, ਠੀਕ ਠਾਕ ਹੋ? 2 ਹਫ਼ਤੇ ਬਾਅਦ ਆਪਣਾ ਮੇਲ ਹੋਇਆ ਇਸ ਪ੍ਰੋਗਰਾਮ ਦੇ ਰਾਹੀਂ। ਪਿਛਲਾ ਹਫ਼ਤਾ ਮਿਸ ਕੀਤਾ, ਆਪ ਸਭ ਜਾਣਦੇ ਹੋ। ਮੇਰੇ ਬੇਟੇ ਦਾ ਵਿਆਹ ਸੀ, ਇਸ ਕਰਕੇ ਉਧਰ ਜ਼ਿਆਦਾ ਡੈਡੀਕੇਸ਼ਨ ਰੱਖਣੀ ਪੈਣੀ ਸੀ ਤੇ, ਪਰ ਆਪਣੇ ਸਾਰੇ ਤਕਰੀਬਨ ਸਰੋਤੇ ਸਾਰੇ ਸਮਝਦੇ ਨੇ ਤੇ ਸ਼ੁਭ ਸ਼ਾਮਾਂ ਵੀ ਭੇਜੀਆਂ। ਬਹੁਤ ਬਹੁਤ ਧੰਨਵਾਦ। ਤੇ ਬਹੁਤ ਸਾਰੇ ਸਾਡੇ ਪ੍ਰੈਜ਼ੈਂਟਰ ਆਏ ਹੋਏ ਸਨ, ਉਹਨਾਂ ਨੂੰ ਵੀ ਮਿਲਣ ਦਾ ਮੌਕਾ ਮਿਲਿਆ। ਸੋ ਐਨੀਵੇ, ਅੱਜ ਸ਼ਨਿਚਰਵਾਰ ਚੜ ਚੁੱਕਾ, ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਤੇ 2 ਘੰਟੇ ਪ੍ਰੋਗਰਾਮ ਆਪਾਂ ਕਰਾਂਗੇ। ਇਸ ਦੇ ਵਿੱਚ ਅੱਜ ਅਮਰੀਕ ਸਿੰਘ ਫਲੋਰਾ ਸਾਡੇ ਨਾਲ ਜੁਆਇਨ ਕਰ ਰਹੇ ਨੇ ਥੋੜੀ ਦੇਰ ਬਾਅਦ, ਤੇ ਉਹ ਵੀ ਪੂਰਾ ਆਪਣਾ ਹੈਲਮਟ ਪਾਈ ਬੈਟ ਬੱਲਾ ਲਈ ਬੈਠੇ ਨੇ ਕਿਉਂਕਿ ਕ੍ਰਿਕਟ ਦਾ ਵਰਲਡ ਕੱਪ ਚੱਲ ਰਿਹਾ ਤੇ ਉਸ ਦੇ ਬਾਰੇ ਅਸੀਂ ਕਾਫੀ ਗੱਲਬਾਤ ਵੀ ਕਰਾਂਗੇ। ਗੀਤ ਹੋਣਗੇ ਸੋਹਣੇ ਸੋਹਣੇ, ਮੌਸਮ ਦੀ ਜਾਣਕਾਰੀ, ਖਬਰਾਂ, ਮਸਲੇ ਮਸਲਿਆਂ ਦੇ ਹੱਲ, ਤੁਹਾਡੇ ਸੁਨੇਹੇ, ਸਾਡੇ ਦਿਲ ਵਾਲੀਆਂ ਗੱਲਾਂ ਸਾਰਿਆਂ ਦੀਆਂ ਸਾਂਝੀਆਂ ਕਰਾਂਗੇ। ਸੋ ਪਤਾ ਹੈ ਜੀ, request@harmanradio.com ਈਮੇਲ, ਔਰ ਤੁਸੀਂ ਟੈਲੀਗ੍ਰਾਮ ਦੇ ਰਾਹੀਂ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਟੈਲੀਗ੍ਰਾਮ ਇੱਕ ਐਪਲੀਕੇਸ਼ਨ ਹੈ ਜਿਹੜੀ ਕਿ ਬੜੀ ਵਧੀਆ ਆਲਾ ਦਰਜੇ ਦੀ ਐਪਲੀਕੇਸ਼ਨ ਹੈ। ਸੋ ਉਸ ਦੇ ਰਾਹੀਂ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਕੀ ਹਾਲ ਚਾਲ ਹੈ, ਸਾਰੇ ਠੀਕ ਹੋ? ਤੇ ਆਓ ਫਿਰ ਸਾਰੇ ਰਲੀਏ ਰਲ ਕੇ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਇਸ ਵੇਲੇ 9:03 ਹੋਏ ਨੇ, ਦਿਨ ਸ਼ਨਿਚਰਵਾਰ ਹੈ, 8 ਜੂਨ 2019 ਆਸਟ੍ਰੇਲੀਆ ਦੇ ਈਸਟ ਕੋਸਟ ਦੇ ਉੱਤੇ ਸਮਾਂ ਹੈ, ਔਰ ਮੱਧਵਰਤੀ ਆਸਟ੍ਰੇਲੀਆ ਐਡਲੇਡ ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਹੈ ਜੀ। 8:33 ਉੱਥੇ ਹੋਏ ਨੇ, ਔਰ ਪਰਥ ਦੇ ਵਿਚ 7:03 ਹੋਏ ਨੇ। ਭਾਰਤ ਦੇ ਵਿਚ 4:33, ਡੁਬਈ ਚ 3:03, ਲੰਡਨ ਚ 12:03, ਔਰ ਨਿਊਯਾਰਕ ਦੇ ਵਿਚ ਹਜੇ ਪਿਛਲੀ ਤਰੀਕ ਚੱਲ ਰਹੀ ਹੈ, ਯਾਨੀ ਕਿ 7 ਜੂਨ ਤੇ ਦਿਨ ਸ਼ੁੱਕਰਵਾਰ। ਟੋਰੋਂਟੋ ਤੇ ਨਿਊਯਾਰਕ ਦੇ ਵਿਚ ਸ਼ਾਮ ਦੇ 7:03 ਨੇ, ਔਰ ਲਾਸ ਏਂਜਲਿਸ ਤੇ ਵੈਨਕੂਵਰ ਦੇ ਵਿਚ ਸ਼ੁੱਕਰਵਾਰ ਦੇ ਹੀ ਦੁਪਹਿਰਾਂ ਢਲ ਰਹੀਆਂ ਨੇ, 4:04 ਹੋ ਚੁੱਕੇ ਨੇ। ਸੋ ਬਹੁਤ ਪਾਸਿਓਂ ਤੁਸੀਂ ਸਾਨੂੰ ਸੁਣਦੇ ਹੋ, ਹਾਜ਼ਰੀ ਵੀ ਲਵਾਓ, ਮੈਸੇਜ ਭੇਜ ਸਕਦੇ ਹੋ ਤੇ ਇੱਕ ਦੂਜੇ ਦੇ ਨਾਲ ਆਪਾਂ ਸਾਂਝ ਪਾਉਂਦੇ ਹਾਂ ਤੇ ਅੱਜ ਦਾ ਵਿਚਾਰ ਵੀ ਤੁਹਾਡੇ ਨਾਲ ਸ਼ੇਅਰ ਕਰਨਾ। ਵਿਚਾਰ ਬਾਰੇ ਮੈਂ ਸੋਚ ਰਿਹਾ ਹੁੰਦਾ, ਅਕਸਰ ਸੋਚ ਰਿਹਾ ਹੁੰਦਾ ਕਿ ਕਾਫੀ ਵਲਵਲੇ ਚੱਲਦੇ ਰਹਿੰਦੇ ਨੇ ਮੇਰੇ ਮਨ ਦੇ ਵਿਚ, ਦਿਲ ਦੇ ਵਿਚ। ਸੋ ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਉਹ ਤੁਹਾਡੇ ਨਾਲ ਸਾਂਝਾ ਕਰਾਂ, ਕਿਉਂਕਿ ਇਹ ਪ੍ਰੋਗਰਾਮ ਦਾ ਨਾਂ ਹੀ ਦਿਲ ਵਾਲੀ ਗੱਲ ਹੈ ਤੇ ਦਿਲ ਦੇ ਵਿਚ, ਹਿਰਦੇ ਦੇ ਵਿਚ ਪ੍ਰਭੂ ਵੱਸਦਾ, ਪਰਮਾਤਮਾ ਵੱਸਦਾ। ਸੋ ਕੋਈ ਵੀ ਵਿਚਾਰ ਪ੍ਰਗਟ ਹੁੰਦਾ, ਕੋਈ ਵੀ ਹਾਵ ਭਾਵ ਪ੍ਰਗਟ ਹੁੰਦਾ ਤਾਂ ਉਹ ਸਾਡੇ ਦਿਲ ਦੇ ਵਿਚ ਹੁੰਦਾ ਆ ਤੇ ਦਿਲ ਪਰਮਾਤਮਾ ਕੰਟਰੋਲ ਕਰ ਰਿਹਾ। ਹੁਣ ਪਰਮਾਤਮਾ ਦੀ ਗੱਲ ਕਰਦੇ ਹਾਂ, ਆਪਣੇ ਸਾਹਿਬ ਦੀ ਗੱਲ ਕਰਦੇ ਹਾਂ, ਆਪਣੇ ਮਾਲਕ ਦੀ ਗੱਲ ਕਰਦੇ ਹਾਂ, ਤਾਂ महाराज ने गुरबाणी दे विच सिद्धांत जिहड़े दित्ते ने कि अगर परमात्मा नूं पाउणा है, अगर उस महाशक्ति नूं महाहस्ती नूं अनुभव करना है तां किहो जिहा रिलेशन होना चाहिदा है, साडा ते उस शक्ति दे नाल किहो जिहा रिलेशन होना चाहिदा। क्योंकि देखो बिना सेवा तों बिना डेडिकेशन तों ओ अनुभव नहीं हो सकता। उस नूं अनुभव करन दे लई अपना जिहड़ा भांडा सानूं तैयार करना पैना ते उहदे लई एग्जाम्पल दे रहे ने महाराज कि साडा जिहड़ा रिलेशनशिप है ओह किहो जिहा होना चाहिदा उस हस्ती दे नाल। देखो पहलां तां गुरु चेले दा जिहड़ा कॉन्सैप्ट है ओह तां बहुत वड्डा कॉन्सैप्ट है, ओह तां हैगा ही हैगा है। पर जदों असीं गुरु चेले दा वी कॉन्सैप्ट करदे हां तां कईआं नूं इह कॉन्सैप्ट नहीं पता कि असीं एजुकेशन दी गल करदे हां, असीं वैसे एक दो हफ्तिआं तक करनी वी है गल कि टीचर दे कोल जांदे हां, फीस दिंदे हां, पढ़दे हां, घर नूं आ जांदे हां और बहुत जदों असीं पढ़ रहे हुंदे हां ना तकरीबन स्टूडेंट सारे टीचरां नूं गालां कढरहे हुंदे ने। इह सच्चाई है क्योंकि उहनां नूं पढ़ना पैंदा है ते उह पढ़ना नहीं चाहुंदे हुंदे। पर इह जिहड़ा ज्यादा जिहड़ा असीं कॉन्सैप्ट जिहड़े मैच्योर बंदे ने ओह की कहिंदे ने कि जा नौकर एक मालक तां हैगा ही हैगा, मालक दे नाल नौकर वांगर वरतीए जा गुलाम वांगर। हुण अज आपां नौकर ते गुलाम दे विचाले फर्क देखना है कि कम दोने कर रहे ने, मालक दा दोने कम कर रहे ने, पर आपां इह देखना है कि इह जिहड़ी आपां अनुभव दी गल कीती है इलाही अनुभव दी ਉਹਦੇ ਵਿੱਚ ਕਿਹੜਾ ਤਰੀਕਾ ਆਪਾਂ ਅਪਣਾਉਣਾ ਆ। ਹੁਣ ਕਹਿੰਦੇ ਕਿ ਸੇਵਾ ਸਫਲ ਹੈ, ਮੈਂ ਇਹ ਕਿਤਾਬ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰ ਰਿਹਾ, ਗੁਰਮਤ ਵਿੱਚ ਬਹੁ ਪੱਕੀ ਸੇਵਾ ਦਾ ਸੰਕਲਪ, ਡਾਕਟਰ ਜਸਵੀਰ ਸਿੰਘ ਸਾਬਰ। ਉਹ ਕਹਿੰਦੇ ਨੇ ਕਿ ਸੇਵਾ ਸਫਲ ਹੈ ਪਰ ਜਦੋਂ ਮਨੁੱਖ ਸੇਵਾ ਕਰਕੇ ਆਪਣੀ ਜ਼ੁਬਾਨ ਤੋਂ ਪਰਾਈ ਨਿੰਦਿਆ ਕਰਦਾ ਹੈ ਤਾਂ ਉਹ ਕੀਤੀ ਹੋਈ ਸੇਵਾ ਵੀ ਕਈ ਵਾਰੀ ਨਿਫਲ ਹੋ ਕੇ ਚਲੀ ਜਾਂਦੀ ਹੈ। ਇਸ ਲਈ ਮਨੁੱਖ ਨੇ ਚਾਕਰ ਬਣ ਕੇ ਸੇਵਾ ਕਰਨੀ ਹੈ, ਪਰ ਚਾਕਰ ਦੀ ਸੇਵਾ ਤਾਂ ਪ੍ਰਵਾਨ ਹੈ ਜੇ ਖਸਮ ਦੇ ਪਾਣੇ ਵਿੱਚ ਤੁਰੇ ਤੇ ਜੇ ਚਾਕਰ ਬਣ ਕੇ ਖਸਮ ਦੇ ਸਾਹਮਣੇ ਬੋਲਦਾ ਹੈ ਤਾਂ ਉਹ ਸੇਵਾ ਮਾਲਕ ਦੀ ਖੁਸ਼ੀ ਲੈਣ ਦੀ ਥਾਂ ਕਈ ਵਾਰੀ ਮਾਲਕ ਉਸਦੇ ਕਰਮ ਦੇਖ ਕੇ ਉਸ ਕੋਲੋਂ ਨਾਰਾਜ਼ ਹੋ ਜਾਂਦਾ ਹੈ। ਦੂਸਰਾ ਤਰੀਕਾ ਜੋ ਸੇਵਾ ਕਰਨ ਦਾ ਹੈ ਉਸ ਅਨੁਸਾਰ ਉੱਥੇ ਚਾਕਰੀ ਨਹੀਂ, ਉੱਥੇ ਹੈ ਗੁਲਾਮ ਬਣ ਕੇ ਸੇਵਾ ਕਰਨੀ, ਲਾਲੇ ਗੋਲੇ ਬਣ ਕੇ ਸੇਵਾ ਕਰਨੀ। ਨੌਕਰ ਵਿੱਚ ਤੇ ਗੁਲਾਮ ਵਿੱਚ ਥੋੜਾ ਜਿਹਾ ਅੰਤਰ ਹੈ। ਇਹ ਅੰਤਰ ਹੁਣ ਆਪਾਂ ਦੇਖਦੇ ਹਾਂ ਕਿ ਪਰਮਾਤਮਾ ਦੀ ਅਕਾਲ ਪੁਰਖ ਦੀ ਗੁਰੂ ਦੀ ਸੇਵਾ ਜਦੋਂ ਕਰਨੀ ਆ ਤਾਂ ਨੌਕਰ ਬਣ ਕੇ ਕਰਨੀ ਆ ਕਿ ਗੁਲਾਮ ਬਣ ਕੇ ਕਰਨੀ ਆ। ਹੁਣ ਡਾਕਟਰ ਸਾਹਿਬ ਕਹਿੰਦੇ ਨੇ ਕਿ ਨੌਕਰ ਹਰ ਮਹੀਨੇ ਤਨਖਾਹ ਲੈਂਦਾ ਹੈ। ਨੌਕਰ ਦਾ ਕੰਮ ਹੈ ਕਿ ਜੇ ਇੱਕ ਮਹੀਨਾ ਉਸਨੇ ਕੰਮ ਕੀਤਾ ਹੈ ਤਾਂ ਮਹੀਨੇ ਬਾਅਦ ਉਸਨੂੰ ਤਨਖਾਹ ਮਿਲਣੀ ਹੈ। ਕਈ ਵਾਰੀ ਹਫ਼ਤੇ ਵਿੱਚ ਜਾਂ ਹਫ਼ਤੇ ਬਾਅਦ ਨੌਕਰ ਨੂੰ ਤਨਖਾਹ ਮਿਲਦੀ ਹੈ। ਕਈ ਐਸੇ ਨੌਕਰ ਰੱਖੇ ਜਾਂਦੇ ਹਨ ਜੋ ਸਵੇਰੇ ਕੰਮ ਕਰਦੇ ਹਨ ਤੇ ਸ਼ਾਮ ਨੂੰ ਉਹਨਾਂ ਨੂੰ ਦਿਹਾੜੀ ਜਿੰਨਾ ਉਹਨਾਂ ਨੇ ਕੰਮ ਕੀਤਾ ਹੈ ਉਸ ਦੇ ਪੈਸੇ ਦਿੱਤੇ ਜਾਂਦੇ ਹਨ। ਨੌਕਰ ਦੀ ਮਰਜ਼ੀ ਹੈ ਕਿ ਅੱਜ ਕੰਮ ਕਰਨ ਆਇਆ ਹੈ ਤੇ ਕੱਲ ਨੂੰ ਸਵੇਰੇ ਕਹਿ ਦੇਵੇ ਮਾਲਕ ਨੂੰ ਕਿ ਆਪਣਾ ਪ੍ਰਬੰਧ ਕਰ ਲਈ ਕਿਉਂਕਿ ਮੈਂ ਕੁਝ ਦਿਨਾਂ ਬਾਅਦ ਤੇਰੀ ਨੌਕਰੀ ਛੱਡ ਕੇ ਚਲੇ ਜਾਣਾ ਹੈ। ਜੇ ਨੌਕਰ ਨੌਕਰੀ ਛੱਡਣੀ ਚਾਹੇ ਤਾਂ ਮਾਲਕ ਉਸ ਨੂੰ ਜ਼ੋਰ ਨਾਲ ਆਪਣੇ ਕੰਮ ਜਾਂ ਆਪਣੇ ਘਰ ਦੇ ਵਿੱਚ ਨਹੀਂ ਰੱਖ ਸਕਦਾ, ਪਰ ਗੁਲਾਮ ਕਦੀ ਵੀ ਜਵਾਬ ਦੇ ਕੇ ਨਹੀਂ ਜਾਂਦਾ। ਗੁਲਾਮ ਇੱਕ ਵਾਰੀ ਖਰੀਦੇ ਜਾਂਦੇ ਹਨ ਤੇ ਜਿਹੜੇ ਮਾਲਕ ਦੇ ਦਰ ਤੇ ਖਰੀਦੇ ਜਾਣ ਉਹ ਆਪਣੀ ਮਰਜ਼ੀ ਨਹੀਂ ਕਰਦੇ, ਉਹ ਮਰਦੇ ਦਮ ਤੱਕ ਮਾਲਕ ਦੇ ਹੀ ਬਣ ਕੇ ਰਹਿੰਦੇ ਹਨ। ਇਸੇ ਲਈ ਗੁਰਬਾਣੀ ਦਾ ਕਥਨ ਹੈ ਕਿ ਚਿੱਤ ਲਾ ਕੇ ਸੇਵਾ ਕਰ, ਗੁਲਾਮ ਬਣ ਕੇ ਸੇਵਾ ਕਰ। ਨੌਕਰ ਛੱਡ ਕੇ ਜਾਂਦੇ ਹਨ ਪਰ ਗੁਲਾਮ ਦੀ ਤਾਂ ਹੋਰ ਥਾਂ ਹੀ ਕੋਈ ਨਹੀਂ, ਉਸ ਨੇ ਕਿਹੜੀ ਜਗ੍ਹਾ ਤੇ ਜਾਣਾ ਹੈ, ਹੋਰ ਕਿਹੜੀ ਜਗ੍ਹਾ ਤੇ ਜਾਣਾ ਹੈ। ਸੋ ਗੁਰੂ ਸਾਹਿਬ ਨੇ ਬੜਾ ਸੋਹਣਾ ਇੱਕ ਸ਼ਬਦ ਉਚਾਰਨ ਕੀਤਾ ਗੁਰਬਾਣੀ ਦੇ ਵਿੱਚ ਕਿ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਉਂ ਸੁਭਾਗਾ, ਗੁਰ ਕੀ ਬਚਨੀ ਹਾਟ ਬਿਕਾਨਾ, ਜਿੱਤ ਲਾਇਆ ਤਿੱਤ ਲਾਗਾ। ਸੋ ਇਹ ਜਿਹੜਾ ਗੁਲਾਮ ਬਣਨਾ ਗੋਲਾ ਸਲੇਵ, ਅਸੀਂ ਉਸ ਬਿਰਤੀ ਦੇ ਨਾਲ ਉਸ ਅਕਾਲ ਪੁਰਖ ਦੀ ਸੇਵਾ ਕਰਨੀ ਹੈ, ਨੌਕਰ ਦੀ ਸੇਵਾ ਨਹੀਂ, ਨੌਕਰ ਵਾਂਗਰ ਨਹੀਂ, ਕਿ ਅਸੀਂ ਵੈਸੇ ਚਾਹੁੰਦੇ ਨੌਕਰ ਮੰਗ ਰਹੀ ਹੈ ਕਿ ਅੱਜ ਬਸ ਇੰਨਾ ਕੁ ਅਸੀਂ ਪਾਠ ਕਰ ਲਈਏ, ਇੰਨਾ ਕੁ ਨਿਤਨੇਮ ਕਰ ਲਈਏ, ਇੱਕ ਸੁਖਮਣੀ ਸਾਹਿਬ ਕਰ ਲਈਏ ਤੇ ਸਾਨੂੰ ਉਹਦਾ ਹੁਣੇ ਹੀ ਰਿਜ਼ਲਟ ਆ ਜਾਵੇ, ਸਾਨੂੰ ਹੁਣੇ ਹੀ ਫਲ ਮਿਲ ਜਾਵੇ। ਨਹੀਂ, ਇੱਦਾਂ ਨਹੀਂ। ਜੇ ਸਾਨੂੰ ਨਹੀਂ ਮਿਲਦਾ ਮਹੀਨਾ, ਸਾਡਾ ਟੈਸਟ ਹੁੰਦਾ ਆ, ਨਹੀਂ ਮਿਲਦਾ, ਦੋ ਮਹੀਨੇ ਨਹੀਂ ਮਿਲਦਾ, ਅਸੀਂ ਛੱਡ ਕੇ ਚਲੇ ਜਾਂਦੇ ਹਾਂ। ਇਹ ਹੈਗੀ ਨੌਕਰਾਂ ਵਾਲੀ ਵਰਤੀ, ਅਸੀਂ ਉਹ ਛੱਡ ਦਿੰਦੇ ਹਾਂ ਨਿਤਨੇਮ ਕਰਨਾ। ਪਰ ਜੇ ਆਪਾਂ ਗੁਲਾਮ ਗੋਲੇ ਦੀ ਭਾਵਨਾ ਨਾਲ ਕੰਮ ਪਾਠ ਕਰੀਏ, ਉਹਦੀ ਸੇਵਾ ਕਰੀਏ, ਤਾਂ ਉਹ ਕਰੀ ਜਾਣੀ ਆ, ਸੇਵਾ ਕਰੀ ਜਾਣੀ ਆ, ਫਲ ਮਿਲੇ ਜਾਂ ਨਾ ਮਿਲੇ। ਸੋ ਇਹ ਹੈ ਕੰਸੈਪਟ ਨੌਕਰ ਦਾ ਤੇ ਗੁਲਾਮ ਦਾ। ਜਦੋਂ ਅਸੀਂ ਆਪਣੇ ਅੰਦਰ ਬੈਠੇ ਪਰਮਾਤਮਾ ਦੀ ਭਗਤੀ ਕਰਨੀ ਆ ਜਾਂ ਉਸ ਨੂੰ ਅਨੁਭਵ ਕਰਨ ਦੀ ਕੋਸ਼ਿਸ਼ ਕਰਨੀ ਹੈ। ਸੋ ਇਹ ਸੀ ਵਿਚਾਰ ਜਿਹੜਾ ਤੁਹਾਡੇ ਨਾਲ ਸਾਂਝਾ ਕੀਤਾ। ਕੁਝ ਸੱਜਣ ਸਾਡੇ ਨਾਲ ਜੁੜ ਰਹੇ ਨੇ ਪ੍ਰੋਗਰਾਮ ਦੇ ਵਿੱਚ, ਵਿਜੇ ਵਰਦੀ ਜੀ ਵੀ ਆ ਗਏ ਨੇ, ਰਾਜ ਮਹਿੰਦਰ ਵੀ, ਉਹਨਾਂ ਦਾ ਵੀ ਸਵਾਗਤ ਹੈ ਜੀ ਆਇਆਂ ਨੂੰ, ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ। ਤੇ ਲਓ ਤੁਹਾਨੂੰ ਇੱਕ ਗੀਤ ਸੁਣਾਉਂਦੇ। ਇਹ ਗੀਤ ਨਵੀਂ ਫਿਲਮ ਦੇ ਵਿੱਚ ਆਇਆ, ਪ੍ਰੋਗਰਾਮ ਦੀ ਸ਼ੁਰੂਆਤ ਇੱਥੋਂ ਆਪਾਂ ਕਰਦੇ ਹਾਂ। ਨਵੀਂ ਫਿਲਮ ਹੈ ਜੀ ਮੁੰਡਾ ਫਰੀਦਕੋਟੀਆ, ਤੇ ਸਰਦਾਰ ਅਲੀ ਨੇ ਇਹ ਗੀਤ ਗਾਇਆ ਆ, ਉੱਠ ਫਰੀਦਾ।
ਚੱਲਿਆ ਕੋਈ ਭੁੱਲ ਗਿਆ ਮਕਸਦ ਆਵਣ ਦਾ, ਕੋਈ ਕਰਕੇ ਮਕਸਦ ਹੱਲ ਚੱਲਿਆ। ਇੱਥੇ ਹਰ ਕੋਈ ਫਰੀਦ ਮੁਸਾਫਿਰ, ਕੋਈ ਅੱਜ ਚੱਲਿਆ ਕੋਈ ਕੱਲ ਚੱਲਿਆ।
ਉੱਠ ਫਰੀਦਾ ਸੁੱਤਿਆ, ਉੱਠ ਜਾਣੂ ਵੇ
ਟੁੱਟੇ ਮੇਲੇ ਵਿੱਚ ਕੂਕਣ ਹਾਏ ਹਾਏ
ਸਰਦਾਰ ਅਲੀ ਦੀ ਆਵਾਜ਼ ਦੇ ਵਿਚ ਇਹ ਗੀਤ ਸੁਣ ਰਹੇ ਹਾਂ ਜੀ, ਫਿਲਮ ਮੁੰਡਾ ਫਰੀਦਕੋਟੀਆ ਦੇ ਵਿਚੋਂ। ਸੋ ਸਾਰੇ ਸਰੋਤਿਆਂ ਦਾ ਸਵਾਗਤ ਹੈ ਜੀ ਆਇਆਂ ਨੂੰ, ਜਿਹੜੇ ਹੁਣੇ ਹੁਣੇ ਸਾਡੇ ਨਾਲ ਜੁਆਇਨ ਕਰ ਰਹੇ ਨੇ। ਪ੍ਰੋਗਰਾਮ ਚੱਲ ਰਿਹਾ ਜੀ। ਨਿਸ਼ਾਨ ਅਮਰਕੋਟ ਹੁਣੀ ਮੈਸੇਜ ਕਰਕੇ ਪੁੱਛ ਰਹੇ ਸੀ, ਸ਼ਾਇਦ ਗੀਤ ਚੱਲ ਰਿਹਾ ਸੀ, ਇਹਨਾਂ ਨੇ ਥੋੜਾ ਲੇਟ ਜੁਆਇਨ ਕੀਤਾ, ਪਰ ਜੀ ਆਇਆਂ ਨੂੰ। ਵਿਜੇ ਵਿਰਦੀ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ ਜੀ? ਕਹਿੰਦੇ ਵੈਲਕਮ ਬੈਕ ਆਫਟਰ ਯੂਰ ਪ੍ਰਮੋਸ਼ਨ ਇਨ ਯੂਰ ਫੈਮਿਲੀ। ਬਿਲਕੁਲ ਜੀ, ਹੁਣ ਅਪਗ੍ਰੇਡ ਹੋ ਗਏ ਤੇ ਧੰਨਵਾਦ ਕਰਾਂਗੇ ਗੱਲ ਇਸ ਤੇ ਵੀ। ਔਰ ਵਿਨੇਪੈਕ ਕੈਨੇਡਾ ਤੋਂ ਡਾਕਟਰ ਸੁਖਦੇਵ ਸਿੰਘ ਭਾਮ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੀ ਟੀਮ ਨੂੰ ਵੀ। ਅੱਜ ਕਹਿੰਦੇ ਬਹੁਤ ਵਿਚਾਰ ਵਧੀਆ ਲੱਗਿਆ ਜੀ, ਕਾਫੀ ਦਿਨ ਬਾਅਦ ਆਵਾਜ਼ ਸੁਣ ਕੇ ਵਧੀਆ ਲੱਗ ਰਿਹਾ ਜੀ। ਗੋਡ ਬਲੈਸ ਯੂ ਆਲ, ਥੈਂਕ ਯੂ ਜੀ। ਤੇ ਰਾਜ ਮਹਿੰਦਰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਪੰਜਾਬੀ ਦੀਆਂ ਉਪ ਬੋਲੀਆਂ ਦੇ ਬਾਰੇ ਉਹਨਾਂ ਨੇ ਇੱਕ ਫੋਟੋ ਭੇਜੀ ਹੈ, ਬਹੁਤ ਧੰਨਵਾਦ ਜੀ। ਸੱਤੀ ਸਿੰਘ ਜੀ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਬ੍ਰਿਸਬੇਨ ਤੋਂ ਆ ਰਹੇ ਜੀ, ਕੌਫਸ ਨੂੰ ਇੰਜੋਏ ਕਰ ਰਹੇ ਹਾਂ ਰੇਡੀਓ ਤੇ, ਦਿਲ ਵਾਲੀ ਗੱਲ ਹੈ। ਠੀਕ ਹੈ, ਸੇਫ ਡਰਾਈਵਿੰਗ। ਕਾਫੀ ਕੰਸਟਰਕਸ਼ਨ ਚੱਲ ਰਹੀ ਹੈ, ਨਵੇਂ ਰੋਡ ਬਣ ਰਹੇ ਨੇ, ਸੜਕਾਂ ਬਣ ਰਹੀਆਂ ਨੇ, ਸੋ ਥੋੜਾ ਜਿਹਾ ਧਿਆਨ ਨਾਲ, ਤੇ ਮੀਂਹ ਵੀ ਪੈ ਰਿਹਾ। ਵੈਸੇ ਕੌਫਸ ਹਾਰਬਰ ਦੇ ਵਿਚ ਅੱਜ ਝੜੀ ਲੱਗੀ ਹੋਈ ਹੈ, ਹਲਕੀ ਹਲਕੀ, ਤੇ ਬੱਦਲ ਸੰਘਣੇ ਨੇ, ਸਮੁੰਦਰ ਚ ਉੱਠ ਰਹੇ ਨੇ। ਕਿਆ ਬਾਤ ਹੀ ਮਾਹੌਲ ਹੈ, ਪਕੌੜਿਆਂ ਵਾਲਾ ਰੱਖ ਲਓ ਮਾਹੌਲ, ਮੈਂ ਬਹੁਤ ਦੇਰ ਹੋ ਗਿਆ ਪਕੌੜੇ ਨਹੀਂ ਕਹੇ, ਸੋ ਪਕੌੜਿਆਂ ਵਾਲਾ ਮਾਹੌਲ ਹੋਇਆ ਪਿਆ, ਤੇ ਮੈਨੂੰ ਲੱਗਦਾ ਆਊਟਡੋਰ ਅੱਜ ਸਾਰੇ ਛੁੱਟੀਆਂ ਨੇ, ਸੋ ਪ੍ਰੋਗਰਾਮ ਦਾ ਮਾਣੋ ਆਨੰਦ। ਗੁਰੂ ਘਰਾਂ ਦੇ ਵਿਚ ਅਖੰਡ ਪਾਠ ਸਾਹਿਬ ਆਰੰਭੇ ਹੋਏ ਨੇ, ਸੋ ਪਹੁੰਚੋ, ਹਾਜ਼ਰੀਆਂ ਲਾਓ। ਤੇ ਜਗਤਾਰ ਚੌਲ ਮਨੀਲੇ ਤੋਂ ਵੀ ਆ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਹਰਮਨ ਦੇ ਵਿਆਹ ਦੀਆਂ ਵਧਾਈਆਂ ਦੇ ਰਹੇ ਨੇ। ਤੇ ਸ਼ੋਅ ਦੇ ਸ਼ੁਰੂ ਵਿਚਲਾ ਹਰ ਵਿਚਾਰ ਕਹਿੰਦੇ ਵਧੀਆ ਹੁੰਦਾ, ਜਾਣਕਾਰੀ ਭਰਪੂਰ, ਸ਼ੁਕਰੀਆ ਜੀ। ਸੋ ਹੁਣ ਆਪਾਂ ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲਈਏ। ਸਵੇਰੇ ਮੈਂ ਆਪਣੇ ਮਾਮਾ ਜੀ ਨੂੰ ਚੜਾਉਣ ਗਿਆ ਸੀ 5:30 ਵਜੇ ਏਅਰਪੋਰਟ ਤੇ ਕੌਫਸ ਹਾਰਬਰ, ਤੇ ਉੱਥੇ ਜਾ ਕੇ ਪਤਾ ਲੱਗਾ ਕਿ ਸਿਡਨੀ ਦੇ ਵਿਚ ਅੱਜ ਸੰਘਣੀ ਧੁੰਦ ਪਈ ਆ, ਜਿਸ ਦੇ ਕਾਰਨ ਫਲਾਈਟਾਂ 2-2.5 ਘੰਟੇ ਡਿਲੇ ਹੋਈਆਂ ਨੇ। ਹੁਣ ਫਲਾਈਟ ਚੜੀ ਹੈ ਜੀ 2.5 ਘੰਟੇ ਬਾਅਦ, ਤੇ ਗਾਂਹ ਵਾਲੀਆਂ ਫਲਾਈਟਾਂ ਵੀ ਮਿਸ ਹੋ ਗਈਆਂ ਨੇ। ਸੋ ਬਹੁਤ ਸਾਰੀਆਂ ਫਲਾਈਟਾਂ ਜਿਹੜੀਆਂ ਬ੍ਰਿਸਬੇਨ ਤੇ ਮੈਲਬਨ ਨੂੰ ਡਿਵਰਟ ਕੀਤੀਆਂ ਗਈਆਂ, ਪਰ ਹੁਣ ਮੈਨੂੰ ਲੱਗਦਾ ਕਿ ਫਿਰ ਚੱਲ ਪਿਆ ਹੋਣਾ ਸਿਸਟਮ। ਤੇ ਚਲੋ ਆਪਾਂ ਕੇਨਸ ਤੋਂ ਸ਼ੁਰੂ ਕਰਦੇ ਹਾਂ। ਕੇਨਸ ਦੇ ਵਿਚ 26 ਡਿਗਰੀ ਅੱਜ ਦੱਸਿਆ ਜਾ ਰਿਹਾ, ਤੇ ਮੀਂਹ ਬ੍ਰਿਸਬੇਨ ਦੇ ਵਿਚ ਮੀਂਹ ਦੱਸਿਆ ਜਾ ਰਿਹਾ 21 ਡਿਗਰੀ, ਕੌਫਸ ਹਾਰਬਰ ਦੇ ਵਿਚ ਸ਼ਾਵਰ ਵਧਣਗੇ ਦਿਨ ਜਿੱਦਾਂ ਜਿੱਦਾਂ ਚੜੇਗਾ, 19 ਡਿਗਰੀ ਵੱਧ ਤੋਂ ਵੱਧ ਤਾਪਮਾਨ। ਤੇ ਸਿਡਨੀ ਦੇ ਵਿਚ ਵੀ ਇਸੇ ਤਰ੍ਹਾਂ ਥੋੜੀ ਹਵਾ ਵੀ ਚੱਲੇਗੀ, ਤਾਂ ਕੈਨਬਰਾ ਦੇ ਵਿਚ ਭਾਰੀ ਬੱਦਲਵਾਈ 14 ਡਿਗਰੀ, ਮੈਲਬਨ ਦੇ ਵਿਚ ਦਿਨ ਸਾਫ 18 ਡਿਗਰੀ, ਐਡਲੇਡ ਦੇ ਵਿਚ ਹਲਕੇ ਬੱਦਲ 17 ਡਿਗਰੀ, ਪਰਥ ਦੇ ਵਿਚ ਸ਼ਾਵਰ ਦੱਸੇ ਜਾ ਰਹੇ ਨੇ 19 ਡਿਗਰੀ, ਔਰ ਡਾਰਵਿਨ ਦੇ ਵਿਚ 31 ਡਿਗਰੀ ਮੌਸਮ ਸਾਫ, ਐਲਿਸ ਸਪ੍ਰਿੰਗ ਦੇ ਵਿਚ ਕੋਹਰਾ 1-21 ਡਿਗਰੀ। ਤੇ ਚਲਦੇ ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਇਸ ਵੇਲੇ 27 ਡਿਗਰੀ ਤਾਪਮਾਨ ਹੈ, ਔਰ ਦਿਨਾਂ ਨੂੰ ਅੱਜ 42 ਡਿਗਰੀ ਤੱਕ ਪਹੁੰਚਣ ਦੀ ਪੂਰੀ ਪੂਰੀ ਸੰਭਾਵਨਾ ਹੈ ਜੀ। ਸੋ ਮਿੰਟੂ ਬਰਾੜ ਜੀ ਵੀ ਵਾਪਸ ਆ ਚੁੱਕੇ ਨੇ ਕੱਲ ਸਵੇਰ ਦੇ, ਸੋ ਉਨ੍ਹਾਂ ਦੇ ਮਾਤਾ ਜੀ ਹੁਣ ਬਿਲਕੁਲ ਠੀਕ ਠਾਕ ਨੇ, ਦੇਖਭਾਲ ਕੀਤੀ ਜਾ ਰਹੀ ਹੈ, ਫੁੱਲ ਰਿਕਵਰੀ ਚੱਲ ਰਹੀ ਹੈ ਉਨ੍ਹਾਂ ਦੀ, ਤੇ ਕੱਲ ਨੂੰ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਣਗੇ। ਤੇ ਇਧਰ ਹਰੀਸ਼ ਅਰੋੜਾ ਜੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਜੀ? ਤੇ ਬਾਕੀ ਕਹਿੰਦੇ ਸਰਦੀ ਦੀ ਰੁੱਤ ਵਿਚ ਰੇਡੀਓ ਸੁਣਨ ਦਾ ਆਨੰਦ ਮਾਣ ਰਹੇ ਹਾਂ ਜੀ, ਇੰਡੀਆ ਤੋਂ ਮਦਰ ਫਾਦਰ ਆਏ ਹਨ ਤੇ ਉਹ ਵੀ ਰੇਡੀਓ ਸੁਣ ਰਹੇ ਨੇ, ਤੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਵਿਚ ਰੱਖੇ। ਮਾਤਾ ਜੀ ਤੇ ਪਿਤਾ ਜੀ, ਸਵਾਗਤ ਹੈ ਤੁਹਾਡਾ ਜੀ ਆਇਆਂ ਨੂੰ ਆਸਟ੍ਰੇਲੀਆ ਦੇ ਵਿਚ, ਤੇ ਉਮੀਦ ਰੱਖਦੇ ਹਾਂ ਕਿ ਆਸਟ੍ਰੇਲੀਆ ਵਿਚ ਤੁਸੀਂ ਆਨੰਦ ਮਾਣੋਗੇ, ਪਰਿਵਾਰ ਦੇ ਵਿਚ ਰਹੋਗੇ, ਰੇਡੀਓ ਤੁਹਾਡੇ ਹਰਦਮ 24 ਘੰਟੇ ਅੰਗ ਸੰਗ ਰਹੇਗਾ, ਸਾਥ ਰਹੇਗਾ, ਸੁਣ ਸਕਦੇ ਹੋ ਕਿਸੇ ਵੀ ਟਾਈਮ ਦੇ ਵਿਚ। ਸੋ ਰਾਜਨਦੀਪ ਕੈਨਵਰ ਵਾਲੇ ਵੀ ਆ ਗਏ ਨੇ, ਉਹ ਵੀ ਫਤਿਹ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਰਾਜਨਦੀਪ। ਸੋ ਸਾਰੇ ਸਰੋਤਿਆਂ ਦਾ ਸਵਾਗਤ ਹੈ ਜੀ ਆਇਆਂ ਨੂੰ, ਜਿਹੜੇ ਸਾਡੇ ਨਾਲ ਜੁੜ ਰਹੇ ਨੇ ਦੇਸ਼ ਵਿਦੇਸ਼ ਤੋਂ। ਤੇ ਲਓ ਫਿਰ ਅਗਲਾ ਗੀਤ ਮੈਂ ਨਾ ਅਮਰੀਕ ਭਾਜੀ ਦੀ ਪਸੰਦ ਦਾ ਲਾਉਣਾ, ਕਿਉਂਕਿ ਉਹਨਾਂ ਨੇ ਮੈਨੂੰ ਕੱਲ ਰਾਤੀ ਹੀ ਮੈਸੇਜ ਪਾ ਕੇ ਕਹਿਤਾ ਸੀ ਵੀ ਇਸ ਗੀਤ ਨੂੰ ਜ਼ਰੂਰ ਲਾਉਣਾ ਆ। ਤੇ ਲਓ ਗੀਤ ਲਾਉਂਦੇ ਹਾਂ, ਤੇ ਗੀਤ ਤੋਂ ਬਾਅਦ ਫਿਰ ਅਮਰੀਕ ਭਾਜੀ ਵੀ ਰੈਡੀ ਹੈ, ਉਹ ਵੀ ਬੈਠਕਾਂ ਬੁਠਕਾਂ ਮਾਰ ਰਹੇ ਨੇ, ਤੇ ਆਪਾਂ ਉਹਨਾਂ ਨੂੰ ਪ੍ਰੋਗਰਾਮ 'ਚ ਸ਼ਾਮਲ ਕਰਾਉਣਾ।
ਸੁਨਮ ਤੇਰੇ ਹੋ प्यार में तेरे खो गए हम, मिल गया मुझको ऐसनम जिंदगी का बहाना। साहिल पर
मुस्कुराते राही एक संग दो मुकद्दर, ओ सनम तेरे हो गए हम, प्यार में तेरे खो गए हम, जिंदगी खोए हम दम, आ गया मुस्कुराना।
चुप सुनती है ये हंसी अफसाना,
देखते हैं तारे बस गया वीराना,
चांद को शर्मा दे आपका शर्माना, ओ सनम तेरे हो गए हम, प्यार में तेरे खो गए हम, मिल गया मुझको ऐसा नम जिंदगी का बहाना।
क्या बात है जी, बहुत खूबसूरत गीत। ते सज्जन मित्र होर भी प्रोग्राम च शामिल हो गए ने। हां जी सुखनिंदर, की हाल चाल है? सत श्री अकाल बुला रहे ने साडे पिंडू रैन मार्क तो, मुबारकां दे रहे ने, बहुत बहुत धन्नवाद जी। कुलवीर सिंह तंजू सिडनी तो सत श्री अकाल बुला रहे ने, कहते अपग्रेड होने दी बहुत बहुत वधाइयां। ते ग्रिफिथ नूं जा रहे हैं, देखो अज ग्रिफिथ दे विच शहीदी टूरनामेंट शुरू हो रहा है, सारे सज्जणां नूं दस दईए। ते उत्थे वध चढ़ के सज्जण मित्र जा रहे ने, बहुत संगतां जा रहीआं ने, सो तुसीं भी पहुंचो। अगर तुसीं मेलबर्न च हो तां कल नूं बस भी जा रही है अपने संधु ट्रांसपोर्ट वालिआं दी, ते डे ट्रिप भी तुसीं कर सकदे हो। सो बड़ा ही वधिया माहौल हुंदा, ते परिवारक माहौल हुंदा, सो जरूर पहुंचणा जी। सर मुहब्बत हुणी सत श्री अकाल बुला रहे ने, फोटो शेयर कर रहे ने गुरुद्वारा साहब दियां व्याह दियां, मैं शेयर करती है जी लाइव ब्लॉग ते, सारे सज्जन मित्र देख सकते ने, गुरुद्वारे सामने सारे खड़े ने, ते गुरुद्वारा साहब भी देखे इन्होंने, ते म्यूजियम भी देखा। सो ये फोटो तुसी देख सकते हो जी, मैं शेयर कर दती है। सज्जन मित्रों प्रोग्राम च तुसी शामिल हो सकते हो, रिक्वेस्ट एट हरमन रेडियो डॉट कॉम या फिर टैलीग्राम के राही मैसेज भेज के। थोड़ी जी खबर थोड़े नाल शेयर कर लैने आस्ट्रेलिया दी। एक आस्ट्रेलिया की औरत जस्टिन रस्चिक जिसकी कि मौत हो गई सी अमरीका दे विच, पुलिस वाले ने गोली मारती सी, ते उस पुलिस वाले मुहम्मद नूर नू अमेरिका की कोर्ट के 12.5 साल की जेल हुई है, ते उसने माफी मंगी है। ते इसी मतलब एक खबर जी आस्ट्रेलिया की एक औरत की है। ते आपां थोड़ी डोनल्ड ट्रंप की भी गल करांगे, काफी कुछ फेर बदल कर रहा दुनिया दे विच, ते उस दे हर बयान दे नाल स्टॉक एक्सचेंज लई अमेरिका दी काफी चढ़ रही है। ਇਹਦੇ ਬਾਰੇ ਅਮਰੀਕ ਸਿੰਘ ਫਲੋਰਾ ਨਾਲ ਗੱਲ ਕਰਾਂਗੇ ਕਿ ਉਹ ਕਰਨਾ ਕੀ ਚਾਹੁੰਦੇ ਨੇ ਐਂਡ ਵਟ ਹੀ ਇਜ਼ ਟ੍ਰਾਇੰਗ ਟੂ ਡੂ ਐਂਡ ਹਾਓ ਹੀ ਇਜ਼ ਟ੍ਰਾਇੰਗ ਟੂ ਡੂ ਅਤੇ ਇਸ ਦੇ ਨਾਲ ਬਾਕੀ ਦੇਸ਼ਾਂ ਨੂੰ ਕੀ ਫਾਇਦੇ ਨੁਕਸਾਨ ਹੁੰਦੇ ਹੋਣਗੇ। ਇੱਕ ਜਿਹੜਾ ਭਾਰਤ ਨੂੰ ਨੁਕਸਾਨ ਹੋ ਰਿਹਾ ਉਹ ਕਿ ਪ੍ਰੈਫਰੈਂਸ਼ੀਅਲ ਸਟੇਟਸ ਜਿਹੜਾ ਆ ਉਹ ਹਟਾ ਲਿਆ ਗਿਆ 5 ਜੂਨ ਤੋਂ ਡੋਨਲਡ ਟਰੰਪ ਨੇ। ਇਸ ਦੇ ਨਾਲ ਜਿਹੜੇ ਇੰਡੀਆ ਦੀ ਫ੍ਰੀ ਟ੍ਰੇਡ ਦੀ ਨੀਤੀ ਸੀਗੀ, ਜਾਣੀ ਕਿ ਤਕਰੀਬਨ 2000 ਪ੍ਰੋਡਕਟ ਜਿਹੜੇ ਸੀ ਉਹਨਾਂ 'ਤੇ ਕਸਟਮ ਨਹੀਂ ਸੀ ਲੱਗਦਾ, ਉਹਨਾਂ 'ਤੇ ਡਿਊਟੀ ਨਹੀਂ ਸੀ ਲੱਗਦੀ ਅਮਰੀਕਾ 'ਚ ਵਿਕਣ ਦੇ ਵੇਲੇ, ਉਹ ਪ੍ਰਭਾਵਿਤ ਹੋਏਗੀ। ਔਰ ਇਸ ਦੇ ਬਾਰੇ ਆਪਾਂ ਥੋੜ੍ਹੀ ਜਿਹੀ ਗੱਲ ਕਰਨੀ ਆ ਕਿ ਕਿਹਨਾਂ ਕਿਹਨਾਂ ਨੂੰ ਫਾਇਦੇ ਨੁਕਸਾਨ ਹੋਣ ਵਾਲੇ ਆ ਇਸ ਫੈਸਲੇ ਦੇ ਨਾਲ। ਤਾਂ ਚਲੋ ਇਹ ਸੀ ਖਬਰਾਂ ਤੇ ਪਰਮਜੀਤ ਸਿੰਘ ਧਾਲੀਵਾਲ ਸਾਡੇ ਨਾਲ ਜੁੜ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਹਾਂਜੀ ਧਾਲੀਵਾਲ ਸਾਹਿਬ ਆਓ ਜੀ, ਪ੍ਰੋਗਰਾਮ ਚ ਸਵਾਗਤ ਹੈ। ਤੇ ਲਓ ਤੁਹਾਨੂੰ ਹੁਣ ਫਿਰ ਮੈਂ ਐਮੀ ਵਿਰਕ ਦਾ ਇੱਕ ਗੀਤ ਸੁਣਾਉਣਾ ਵੰਗ ਦਾ ਨਾਪ, ਤੇ ਉਸ ਤੋਂ ਬਾਅਦ ਫਿਰ ਅਮਰੀਕ ਸਿੰਘ ਫਲੋਰਾ ਪ੍ਰੋਗਰਾਮ ਚ ਸ਼ਾਮਲ ਹੋਣਗੇ।
ਸ਼ਹੀਦੀ ਖੇਡ ਮੇਲਾ ਜੋ ਕਿ 9 ਜੂਨ ਨੂੰ ਹੋਣ ਜਾ ਰਿਹਾ ਹੈ, ਜੇ ਤੁਸੀਂ ਵੀ ਇਸ ਮੇਲੇ ਦੀ ਮੌਜ ਮਾਨਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਸੰਧੂ ਬੱਸ ਲਾਈਨਸ ਲੈ ਕੇ ਆਏ ਨੇ ਐਕਸਾਈਟਿੰਗ ਆਫਰ। ਕ੍ਰੇਗੀਬਨ ਗੁਰਦੁਆਰਾ ਮੈਲਬਨ ਤੋਂ ਸੰਧੂ ਬੱਸ ਸਵੇਰੇ 6:45 ਤੇ ਗ੍ਰਿਫਟ ਲਈ ਰਵਾਨਾ ਹੋਵੇਗੀ ਤੇ ਫਾਈਨਲ ਮੈਚ ਖਤਮ ਹੋਣ ਦੇ ਠੀਕ 15 ਮਿੰਟ ਬਾਅਦ ਵਾਪਸੀ ਮੈਲਬਨ ਲਈ, ਤੇ ਟਿਕਟਾਂ ਬਹੁਤ ਹੀ ਵਾਜਿਬ ਰੇਟ ਤੇ ਜੀ। ਅਡਲਟ ਟਿਕਟ $55, ਚਾਇਲਡ ਟਿਕਟ ਅੰਡਰ 12 $35 ਤੇ ਫੈਮਿਲੀ ਟਿਕਟ ਜਸਟ ਫੋਰ $160। ਵਧੇਰੇ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਕਰਨ ਸੰਧੂ ਨੂੰ 0424111551 ਤੇ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸਨੇ ਮਾਰਿਆ ਕਿਤੇ ਧਰਨਾ ਕਿਹਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਦਿਲ ਵਾਲੀਆਂ ਗੱਲਾਂ ਚੱਲ ਰਹੀਆਂ ਨੇ ਅੱਜ ਦਿਨ ਸ਼ਨਿਚਰਵਾਰ 8 ਜੂਨ 2019 ਨੂੰ ਤੇ ਸਵੇਰ ਦੇ 9:32 ਹੋ ਗਏ ਨੇ ਤੁਸੀਂ ਨੋਟ ਕੀਤਾ ਹੋਣਾ ਕਿ ਮੇਰੀ ਆਵਾਜ਼ ਦੇ ਵਿੱਚ ਥੋੜੀ ਜਿਹੀ ਖਰਾਸ਼ ਹੈ ਖੈਰ ਖਰਾਸ਼ ਇਸ ਕਰਕੇ ਕਿਉਂਕਿ ਗਲੇ ਦੇ ਵਿੱਚ ਖਰਾਸ਼ ਹੈ ਵਿਆਹ ਖਾਧਾ ਹੋਇਆ ਤੇ ਮੌਸਮ ਵੀ ਸਰਦ ਰੁੱਤ ਸੀ ਤੇ ਤੁਹਾਨੂੰ ਪਤਾ ਕਿ ਫਲੂ ਦਾ ਵੀ ਜਿਹੜਾ ਹੈ ਫਲਾਰਾ ਹੋ ਚੁੱਕਾ ਹੈ ਤੇ ਉਧਰ ਜਦੋਂ ਮੈਂ ਅਮਰੀਕ ਭਾਜੀ ਨੂੰ ਸਿਸਟਮ ਚੋਂ ਲਾਇਆ ਤੇ ਉਹਨਾਂ ਦੀ ਆਵਾਜ਼ ਵੀ ਕੁਛ ਮੇਰੇ ਤਰ੍ਹਾਂ ਅਰਗੀ ਲੱਗਦੀ ਆ ਤੇ ਚਲੋ ਆਪਾਂ ਉਹਨਾਂ ਨੂੰ ਪੁੱਛਦੇ ਹਾਂ ਪਹਿਲਾਂ ਉਹਨਾਂ ਨੂੰ ਪ੍ਰੋਗਰਾਮ 'ਚ ਆਪਾਂ ਸ਼ਾਮਲ ਕਰੀਏ ਸਤਿ ਸ਼੍ਰੀ ਅਕਾਲ ਅਮਰੀਕ ਸਿੰਘ ਜੀ ਜੀ ਆਇਆਂ ਨੂੰ ਕੀ ਹਾਲ ਚਾਲ
ਸਤਿ ਸ਼੍ਰੀ ਅਕਾਲ ਅਮਰੀਕ ਤੇ ਸਤਿ ਸ਼੍ਰੀ ਅਕਾਲ ਸਾਰੇ ਹਰਨ ਰੇਡੀਓ ਦੇ ਸੋਚਿਆਂ ਨੂੰ ਜਿਹੜੇ ਇਸ ਵੇਲੇ ਇਹ ਪ੍ਰੋਗਰਾਮ ਸੁਣ ਰਹੇ ਦੇਸ਼ਾਂ ਦੇ ਵਿਦੇਸ਼ਾਂ ਵਿੱਚ ਜੀ ਮੈਂ ਜੀ ਬਿਲਕੁਲ ਟੁਕੜੇ ਕਾਫੀ ਗਰਜੀ ਕਰ ਲਿਆ ਦੋ ਤਿੰਨ ਦਿਨਾਂ ਦਾ ਕੜਾ ਬਹੁਤ ਖਰਾਬ ਆ ਤੇ ਇੱਕ ਤਾਂ ਸਾਲਾਂ ਤਾਰ ਸਰ ਤੇ ਦੂਜੇ ਉਹ ਤੋਂ ਵਿਆਹ ਸਾਡੇ ਤੁਹਾਡੇ ਲੜਕੇ ਦਾ ਤੇ ਉਹ ਰੱਚ ਬੋਲ ਕੁਛ ਹੋ ਨੀ ਰਿਹਾ
ਨਹੀਂ ਨਹੀਂ ਬੋਲਣਾ ਆਪਾਂ ਨੂੰ ਪੈਣਾ ਹੈ ਕਿਉਂਕਿ ਆਪਾਂ ਚੁੱਪ ਕਰੇ ਨਹੀਂ ਸਕਦੇ ਰੇਡੀਓ ਦੀ ਇਹ ਖਾਸੀਅਤ ਹੈ ਚੁੱਪ ਕਰਕੇ ਤਾਂ ਉਹਨੂੰ ਡੈਡ ਏਅਰ ਕਹਿੰਦੇ ਅਮਰੀਕ ਜੀ ਤੇ ਹਾਂਜੀ ਤੇ ਵੈਸੇ ਨਾ ਜਿਹੜਾ ਪੁਹਾਰਾ ਆ ਫਲੂ ਦਾ ਐਤਕੀ ਕਾਫੀ ਜ਼ਿਆਦਾ ਹੋਇਆ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਉਹ ਆਪਣੇ ਆਪਣੇ ਜਿਹੜੇ ਵੈਕਸੀਨੇਸ਼ਨ ਹੈ ਟੀਕੇ ਆ ਫਲੂ ਵੈਕਸੀਨੇਸ਼ਨ ਉਹ ਜ਼ਰੂਰ ਲਵਾ ਕੇ ਰੱਖਣ ਆਪਣੇ ਆਪ ਨੂੰ ਬਚਾ ਕੇ ਰੱਖਣ ਕਿਉਂਕਿ ਇਸ ਵਾਰੀ ਕੋਈ ਵੱਖਰੇ ਤਰ੍ਹਾਂ ਦਾ ਜਿਹੜਾ ਫਲੂ ਫੈਲ ਰਿਹਾ ਸੋ ਅਮਰੀਕ ਜੀ ਪ੍ਰੋਗਰਾਮ ਦੇ ਵਿੱਚ ਆਪਾਂ ਅੱਜ ਕਈ ਖਬਰਾਂ ਵੀ ਕਵਰ ਕਰਨੀਆਂ ਨੇ ਕਈ ਟੌਪਿਕ ਨੇ ਜਿਹੜੇ ਕਵਰ ਕਰਨੇ ਆ ਤੇ ਸਕੂਲਾਂ ਦੀ ਵੀ ਆਪਾਂ ਥੋੜੀ ਬਹੁਤੀ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਪ੍ਰਾਈਵੇਟ ਸਕੂਲਾਂ ਦੀ ਤੇ ਪਬਲਿਕ ਸਕੂਲਾਂ ਦੀ ਕਿ ਸਾਨੂੰ ਕੀ ਕਰਨਾ ਚਾਹੀਦਾ ਸਾਡੇ ਬੱਚਿਆਂ ਨੂੰ ਕਿੱਥੇ ਪੜ੍ਹਾਉਣਾ ਚਾਹੀਦਾ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਆਸਟ੍ਰੇਲੀਆ ਦੇ ਨਾਲ ਦੀ ਨਾਲ ਆਪਾਂ ਇੰਡੀਆ ਦਾ ਵੀ ਕੰਪੇਅਰ ਕਰੀ ਜਾਣਾ ਥੋੜਾ ਥੋੜਾ ਤਾਂ ਵੈਸੇ ਪਹਿਲਾਂ ਅੱਜ ਇੱਕ ਵਾਰੀ ਫੇਰ ਦੱਸ ਦਈਏ ਕਿ ਗ੍ਰਿਫਿਥ ਦੇ ਵਿੱਚ ਸ਼ਹੀਦੀ ਟੂਰਨਾਮੈਂਟ ਅੱਜ ਸ਼ੁਰੂ ਹੋ ਚੁੱਕਾ ਇਸ ਵੇਲੇ ਸੋ ਸਾਰੇ ਸੱਜਣ ਮਿੱਤਰ ਜਿਹੜੇ ਜਾ ਰਹੇ ਨੇ ਸੁਣ ਰਹੇ ਨੇ ਰੇਡੀਓ ਚੱਲ ਰਹੇ ਹੋਣੇ ਆ ਉਹਨਾਂ ਨੂੰ ਬੇਨਤੀ ਹੈ ਕਿ ਨਿਊ ਸਾਊਥ ਵੇਲਜ਼ ਦੇ ਵਿੱਚ ਡਬਲ ਡੀ ਮੈਰਿਟ ਪੁਆਇੰਟ ਨੇ ਸੋ ਅਗਰ ਤੁਸੀਂ ਕੋਈ ਵੀ ਰੋਡ ਰੂਲ ਦੀ ਉਲੰਘਣਾ ਕਰਦੇ ਫੜੇ ਗਏ ਤਾਂ ਜਿੰਨੇ ਪੁਆਇੰਟ ਹੁੰਦੇ ਉਹਨਾਂ ਡਬਲ ਕੱਟੇ ਜਾਣੇ ਤੇ ਫਾਈਨ ਵੀ ਜ਼ਿਆਦਾ ਹੋਏਗਾ ਸੋ ਕਿਰਪਾ ਕਰਕੇ ਆਪਣੀ ਸੀਟ ਬੈਲਟਾਂ ਲਾ ਕੇ ਸਪੀਡ ਦੇ ਵਿੱਚ ਹੀ ਰਹਿਣਾ ਫੋਨ ਨਹੀਂ ਵਰਤਣੇ ਈਵਨ ਕਿ ਖਾਣਾ ਪਾਣੀ ਵਗੈਰਾ ਨਹੀਂ ਵਰਤਣਾ ਰੁਕ ਕੇ ਰੈਸਟ ਲੈ ਕੇ ਜਾਣਾ ਹੈ ਕੋਈ ਨਹੀਂ ਹੌਲੀ ਹੌਲੀ ਪਹੁੰਚ ਜਾਂਦੇ ਹੁੰਦੇ ਆ ਜੀ ਸਾਰੇ ਜਰਾ ਸਹਿਜੇ ਸਹਿਜ ਇੰਜੋਏਬਲ ਡਰਾਈਵ ਕਰਨੀ ਚਾਹੀਦੀ ਆ ਅਮਰੀਕੀ ਜੀ ਤੁਹਾਨੂੰ ਯਾਦ ਹੈ ਆਪਾਂ ਵੀ ਇੱਕ ਵਾਰੀ ਗਏ ਸੀ ਤੇ ਪਤਾ ਹੀ ਨਹੀਂ ਲੱਗਾ ਹਨਾ ਆਪਾਂ ਸਪੀਡ ਦੇ ਵਿੱਚ ਵੀ ਗਏ ਸੀ ਤੇ ਬਿਲਕੁਲ ਆਪਣੀ ਨਿਰਧਾਰਿਤ ਸਪੀਡ ਦੇ ਵਿੱਚ ਤੇ ਗੱਲਾਂ ਬਾਤਾਂ ਪੂਰਾ ਇੰਜੋਏਬਲ ਟ੍ਰਿਪ ਸੀ ਆਪਣਾ ਉਹ 4-5 ਸਾਲ ਪਹਿਲਾਂ ਹਾਂਜੀ ਹਾਂਜੀ ਮੈਂ ਉਹੀ ਕਰਨਾ ਚਾਹੁੰਦਾ ਸੀ ਦੱਸਣਾ ਚਾਹੁੰਦਾ ਸੀ ਕਿ ਇੱਦਾਂ ਵੀ $400-500 ਫਾਈਨ ਹੁੰਦਾ ਫਿਰ ਜਦੋਂ ਹੁੰਦਾ ਤੇ ਫਿਰ ਜਿਹੜਾ ਮਜ਼ਾ ਹੀ ਖਰਾਬ ਹੋ ਜਾਂਦਾ ਹੈ ਸੋ ਇਸ ਕਰਕੇ ਜਰਾ ਧਿਆਨ ਦੇ ਨਾਲ ਡਰਾਈਵ ਕਰਨਾ ਜੀ ਤੇ ਉੱਥੇ ਵੀ ਅਮਰੀਕ ਜੀ ਇਸ ਵਾਰੀ ਪ੍ਰਬੰਧਕਾਂ ਵੱਲੋਂ ਬੇਨਤੀ ਹੈ ਕਿ ਕਿਉਂਕਿ ਟ੍ਰੈਫਿਕ ਬਹੁਤ ਹੋ ਜਾਂਦੀ ਹੈ ਬਾਹਰੋਂ ਜਿਹੜੀ ਸੰਗਤਾਂ ਬਹੁਤ ਆਈਆਂ ਹੁੰਦੀਆਂ ਇਸ ਕਰਕੇ ਜਿਹੜੀ ਪਾਰਕਿੰਗ ਵੀ ਆ ਉਹ ਨਿਰਧਾਰਿਤ ਥਾਵਾਂ ਦੇ ਉੱਤੇ ਹੀ ਲਾਉਣੀ ਆ ਅਸੀਂ ਲੋਕ ਕਈ ਵਾਰੀ ਲੋਕਾਂ ਦੇ ਡਰਾਈਵੇ ਵੀ ਬਲੌਕ ਕਰ ਜਾਂਦੇ ਹਾਂ ਉਹ ਬੜੀ ਪ੍ਰੋਬਲਮ ਹੈ ਤੇ ਪਿਛਲੇ ਸਾਲ ਤੋਂ ਸ਼ੁਰੂ ਕੀਤਾ ਸੀ ਕਿ ਉਹ ਟੋ ਕਰਕੇ ਗੱਡੀ ਲੈ ਜਾਣੀ ਆ ਫਿਰ ਉਹ ਟੋ ਦੇ ਵੀ ਪੈਸੇ ਪੈਣੇ ਆ ਫਾਈਨ ਵੀ ਹੋਣਾ ਆ ਹੁਣ ਇਸ ਸਮੱਸਿਆ ਨੂੰ ਨਾਲ ਸਿੱਝਣ ਦੇ ਲਈ ਨਾ ਇਸ ਵਾਰੀ ਸਾਈਡ ਦੇ ਉੱਤੇ ਕਾਰ ਪਾਰਕਾਂ ਖੋਲੀਆਂ ਗਈਆਂ ਨੇ ਲੱਗ ਗਈ ਤੇ ਉੱਥੋਂ ਬੱਸਾਂ ਚੱਲ ਰਹੀਆਂ ਨੇ ਹਰੇਕ 10-15 ਮਿੰਟ ਬਾਅਦ ਸੋ ਉੱਥੇ ਗੱਡੀ ਖੜੀ ਕਰੋ ਅਗਰ ਪਾਰਕਿੰਗ ਨਹੀਂ ਲਾਗੇ ਮਿਲਦੀ ਤਾਂ ਬੱਸ ਦੇ ਵਿੱਚ ਤੁਸੀਂ ਆ ਜਾ ਸਕਦੇ ਹੋ ਉੱਥੇ ਨੂੰ ਸੋ ਬੜੇ ਪ੍ਰਬੰਧ ਐਤਕੀ ਕੀਤੇ ਨੇ ਸੋ ਸਾਰੇ ਉੱਥੇ ਪਹੁੰਚੋ ਜੀ ਸੋ ਅਮਰੀਕ ਜੀ ਉਸ ਤੋਂ ਬਾਅਦ ਆਪਾਂ ਥੋੜੀ ਜਿਹੀ ਨਾ ਹੁਣ ਖਬਰਾਂ ਵੱਲ ਹੋ ਲਈਏ ਆਸਟ੍ਰੇਲੀਆ ਦੇ ਵਿੱਚ ਨਾ ਜਰਨਲਿਸਟ ਭਾਈਚਾਰਾ ਜਿਹੜਾ ਆਪਣਾ ਪੱਤਰਕਾਰੀ ਭਾਈਚਾਰਾ ਆ ਉਹ ਥੋੜਾ ਜਿਹਾ ਹੁਣ ਪ੍ਰੋਬਲਮ 'ਚ ਆਇਆ ਹੋਇਆ ਪਿਛਲੇ ਹਫ਼ਤੇ ਤੋਂ ਦੋ ਵੱਡੇ ਅਦਾਰਿਆਂ ਦੇ ਜਿਹੜੇ ਪੱਤਰਕਾਰ ਸੀ ਉਹਨਾਂ 'ਤੇ ਛਾਪੇ ਪਏ ਨੇ ਇੱਕ ਬੜੇ ਸੀਨੀਅਰ ਪੱਤਰਕਾਰ ਨਿਊਜ਼ ਕਾਰਪ ਦੇ ਯਾਨੀ ਕਿ ਜਿਹੜੇ ਸਕਾਈ ਟੀਵੀ ਵਾਲੇ ਨੇ ਸਕਾਈ ਚੈਨਲ ਵਾਲੇ ਉਹਨਾਂ ਦੇ ਇੱਕ ਪੱਤਰਕਾਰ ਦੇ ਉੱਤੇ ਲੇਡੀ ਪੱਤਰਕਾਰ ਦੇ ਘਰੇ ਛਾਪਾ ਪਿਆ। ਫੈਡਰਲ ਪੁਲਿਸ ਨੇ ਆਸਟ੍ਰੇਲੀਅਨ ਫੈਡਰਲ ਪੁਲਿਸ ਨੇ ਕਾਫੀ ਦਸਤਾਵੇਜ਼ ਜਿਹੜੇ ਨੇ ਉਹ ਸੀਲ ਕੀਤੇ, ਕੰਪਿਊਟਰ ਛਾਣਬੀਣ ਕੀਤੀ। ਉਸ ਤੋਂ ਬਾਅਦ ABC ਯਾਨੀ ਕਿ ਆਸਟ੍ਰੇਲੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ ਦੇ ਦਫ਼ਤਰਾਂ ਤੇ ਵੀ ਛਾਪੇ ਪਏ ਨੇ ਤੇ ਉਹਨਾਂ ਨੂੰ ਵੀ ਇਨਵੈਸਟੀਗੇਸ਼ਨ ਦੇ ਘੇਰੇ ਦੇ ਵਿੱਚ ਲਿਆਂਦਾ ਗਿਆ। ਹੁਣ ਇਹ ਪੋਰਟਫੋਲੀਓ ਆਉਂਦਾ ਜੀ ਹੋਮ ਮਿਨਿਸਟਰ ਪੀਟਰ ਡਟਨ ਦੇ ਅੰਡਰ ਹੇਠਾਂ। ਤੇ ਅਮਰੀਕ ਜੀ, ਵੈਸੇ ਇਹਦੇ ਬਾਰੇ ਮੈਂ ਥੋੜੀ ਬੈਕਗਰਾਉਂਡ ਦੱਸਦਾ ਕਿ 2-3 ਸਾਲ ਪਹਿਲਾਂ ਨਾ ਇੱਕ ਰਿਪੋਰਟ ਜਾਰੀ ਹੋਈ ਸੀ ਫੋਰ ਕਾਰਨਰਸ ਦੀ ਜਾਂ ABC ਦੇ ਉੱਤੇ, ਜਿੱਥੇ ਅਫਗਾਨਿਸਤਾਨ ਦੇ ਵਿੱਚ ਆਸਟ੍ਰੇਲੀਆ ਦੇ ਫੌਜੀਆਂ ਦਾ ਰੋਲ ਜਿਹੜਾ ਆ ਉਹ ਡਿਸਕਸ ਕੀਤਾ ਗਿਆ ਸੀ ਕਿ ਉਹਨਾਂ ਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਉੱਥੋਂ ਦੇ ਵਸ਼ਿੰਦਿਆਂ ਨੂੰ ਮਾਰਿਆ, ਸਿਵਿਲੀਅਨਸ ਨੂੰ ਮਾਰਿਆ, ਔਰ ਕੀ ਕਲਚਰ ਸੀ ਉਹਨਾਂ ਦਾ। ਔਰ ਇਹ ਜਿਹੜੀ ਰਿਪੋਰਟ ਸੀ ਇਹ ਆਸਟ੍ਰੇਲੀਆ ਦੇ ਜਿਹੜੇ ਕਲਾਸੀਫਾਈਡ ਡਾਕੂਮੈਂਟ ਹੈ ਉਹਨਾਂ ਦੇ ਉੱਤੇ ਆਧਾਰਿਤ ਸੀ। ਹੁਣ ਇਹ ਜਿਹੜੀ ਰਿਪੋਰਟ ਬਾਹਰ ਆਉਣ ਨਾਲ ਇਨਵੈਸਟੀਗੇਸ਼ਨਾਂ ਵੀ ਹੋਈਆਂ। ਸੋ ਅਮਰੀਕ ਜੀ, ਗੌਰਮੈਂਟ ਦਾ ਮੰਨਣਾ ਆ, ਫੈਡਰਲ ਪੁਲਿਸ ਦਾ ਮੰਨਣਾ ਆ ਕਿ ਜਦੋਂ ਇੱਕ ਕਲਾਸੀਫਾਈਡ ਡਾਕੂਮੈਂਟ ਬਾਹਰ ਜਾਂਦਾ ਆ ਤਾਂ ਕੀ ਤੁਸੀਂ ਉਸ ਨੂੰ ਨਸ਼ਰ ਕਰ ਸਕਦੇ ਹੋ ਜਾਂ ਨਹੀਂ ਕਰ ਸਕਦੇ, ਤੁਹਾਡਾ ਕੀ ਕਹਿਣਾ?
ਅਮਰੀਪ ਇੱਕ ਮਿੰਟ, ਤੁਸੀਂ ਮੈਨੂੰ ਦੂਜੇ ਫੋਨ ਤੇ ਫੋਨ ਕਰਿਓ, ਇਹਦੀ ਬੈਟਰੀ ਡੈਡ ਹੋਣ ਵਾਲੀ ਹੈ। ਇੱਕ ਮਿੰਟ
ਜੀ, ਕੋਈ ਨਹੀਂ, ਹਾਂਜੀ ਮੈਂ ਦੂਸਰੇ ਫੋਨ ਤੇ ਤੁਹਾਨੂੰ ਲਾਉਣਾ। ਹਾਂਜੀ ਹਾਂਜੀ, ਮੈਨੂੰ SMS ਕਰ ਦਿਓ ਤੇ ਮੈਂ ਤੁਹਾਨੂੰ ਦੁਬਾਰਾ ਫੋਨ ਕਰਦਾ। ਤੇ ਅਮਰੀਕ ਸਿੰਘ ਫਲੋਰਾ ਥੋੜੀ ਦੇਰ ਵਾਸਤੇ ਬ੍ਰੇਕ ਲੈ ਰਹੇ ਨੇ ਤੇ ਚਲੋ ਮੈਂ ਵੀ ਬ੍ਰੇਕ ਲੈਣਾ ਤੇ ਮੈਸੇਜ ਕੁਛ ਆਏ ਨੇ ਉਹ ਪੜ੍ਹਦੇ ਆ। ਤੇ ਨਵਰਾਜ ਪਾਲ ਮੈਲਬਨ ਤੋਂ ਕਹਿ ਰਹੇ ਨੇ, ਸਤਿ ਸ੍ਰੀ ਅਕਾਲ ਜੀ, ਪ੍ਰੋਗਰਾਮ ਸੁਣ ਰਹੇ ਵਧੀਆ ਲੱਗ ਰਿਹਾ ਤੇ ਬੇਟੇ ਦੇ ਵਿਆਹ ਦੀਆਂ ਵਧਾਈਆਂ ਦੇ ਰਹੇ ਨੇ, ਸ਼ੁਕਰੀਆ ਜੀ। ਗੁਰਵਿੰਦਰ ਸਿੰਘ ਨੱਥ ਵੀ ਸਾਡੇ ਨਾਲ ਜੁੜ ਗਏ ਨੇ, ਉਹ ਵੀ ਵਧਾਈਆਂ ਦੇ ਰਹੇ ਨੇ। ਸੋ ਲਓ, ਇਨ ਦਾ ਮੀਨ ਟਾਈਮ ਮੈਂ ਅਮਰੀਕ ਸਿੰਘ ਫਲੋਰਾ ਹੁਣਾਂ ਨੂੰ ਮੁੜ ਕੇ ਸੰਪਰਕ ਦੇ ਵਿੱਚ ਲੈ ਕੇ ਆਵਾਂ। ਆਓ ਤੁਹਾਨੂੰ ਇੱਕ ਗੀਤ ਸੁਣਾਉਂਦੇ ਹਾਂ।
ਗਲੀਆਂ ਦੇ ਵਿੱਚ ਹਮਰ ਕੂਕਦੀ ਅਸਲੇ ਪੌਣ ਪਟਾਕੇ ਨੀ, ਮਾਊਜ਼ਰਾਂ ਵਰਗੇ ਕਿੱਥੇ ਦੱਬਦੇ ਵੱਡਿਆਂ ਘਰਾਂ ਦੇ ਕਾਕੇ ਨੀ। ਚੜ੍ਹਦੇ ਸਿਆਲ ਦੀ ਡੇਟ ਮੈਰਿਜ ਦੀ ਕਾਰਡਾਂ ਉੱਤੇ ਲਿਖਾ ਦਾਂਗੇ, ਸੁਰਖ ਗੁਲਾਂ ਚੋਂ ਹਾਂ ਜੇ ਕਰਦੇ ਸਾਰੇ ਸ਼ੌਕ ਪੁਗਾ ਦਾਂਗੇ। ਤੇਰੇ ਗੁੱਟ ਨੂੰ ਕਰਾ ਸਰਦਾਰ ਨੀਏ, ਡਾਇਮੰਡ ਦੀ ਚਾਦਰ ਪਾ ਲਾਂਗੇ, ਗੁੱਟ ਨੂੰ ਕਰਾ ਸਰਦਾਰ ਨੀਏ, ਡਾਇਮੰਡ ਦੀ ਚਾਦਰ ਪਾ ਲਾਂਗੇ। ਨੋਟ ਨੂਟ ਨਾ ਜੋੜੇ ਬਹੁਤੇ ਬਥੇਰੇ ਨੀ, ਐਟੀਟਿਊਡ ਤਾਂ ਰੱਖਣ ਰਕਾਨਾ ਚੋਬਰ ਰੱਖਦੇ ਜੇਰੇ ਨੀ, ਐਟੀਟਿਊਡ ਤਾਂ ਰੱਖਣ ਰਕਾਨਾ ਚੋਬਰ ਰੱਖਦੇ ਜੇਰੇ ਨੀ, ਚੋਬਰ ਰੱਖਦੇ ਜੇਰੇ ਨੀ। ਉਹਨਾਂ ਚੋਂ ਨਾ ਜਾਣੀ ਜੱਟ ਨੂੰ ਟੋਚ ਨੂੰ ਫਤਿਹ ਕਰਾ ਦਾਂਗੇ, ਜੇ ਪੈਗੀ ਲੋੜ ਤਾਂ ਫੋਨ ਮਾਰਦੀ ਮਿੱਠੀਏ ਬੰਬ ਬੁਲਾ ਦਾਂਗੇ। ਜੱਟ ਸ਼ਿਕਾਰਾਂ ਦੇ ਨਿੱਕੇ ਨੰਬਰ ਮਹਿੰਗੇ ਮੁੱਲ ਦੇ, ਚੜੇ ਨੇ ਮਹਿੰਗੀਆਂ ਕਾਰਾਂ ਤੇ, ਨਿੱਕੇ ਨੰਬਰ ਮਹਿੰਗੇ ਮੁੱਲ ਦੇ, ਚੜੇ ਨੇ ਮਹਿੰਗੀਆਂ ਕਾਰਾਂ ਤੇ, ਚੜੇ ਨੇ ਮਹਿੰਗੀਆਂ ਕਾਰਾਂ ਤੇ, ਜਿਹੜੇ ਸਾਡੇ ਨਾਲ ਖੈਂਦੇ ਫਿਰਦੇ ਜੱਟੀਏ ਤਾਂ ਬੁਲਵਾ ਦਾਂਗੇ, ਕਹਿ
ਦਿਲਗੀਰੀ ਦੇ ਮੈਂ ਤੇ ਕੋਠੀ ਤੇਰੇ ਨਾਮ ਲਗਾ ਦਾਂਗੇ ਗੱਭਰੂ ਦਾ ਰਾਜ਼ੀ ਜੱਗ ਦਾ ਛੱਡ ਖਿਆਲ ਬਿੱਲੋ ਜੀ ਵੈਗਨ ਤੇ ਰੋਜ਼ ਲਵਾ ਕੇ ਲੈ ਜੂ ਤਾਲੀ ਵਾਲ ਬਿੱਲੋ ਜੀ ਵੈਗਨ ਤੇ ਰੋਜ਼ ਲਵਾ ਕੇ ਲੈ ਜੂ ਤਾਲੀ ਵਾਲ ਬਿੱਲੋ ਵਿੱਕੀ ਤਾਲੀ ਵਾਲ ਬਿੱਲੋ
ਜਿੰਨੀ ਝਾਂਜਰਾ ਪਾਉਣ ਦਾ ਸ਼ੌਂਕ ਹੈ ਨਾ ਤਾਂ ਕਰੇ ਆ, ਏਦਾਂ ਨੀ ਸਰਦਾਰਾ ਵਾਂਗੂ ਵਿਆਹ ਕੇ ਲੈ ਕੇ ਜਾ।
ਪਿੰਡ ਰਸਾਲੀ ਲਾਣੇਦਾਰ ਦੀ ਤੈਨੂੰ ਨੂੰ ਬਣਾ ਦਾਂਗੇ, ਗੁਰਨਾਮ ਭੁੱਲਰ ਦਾ ਖਾੜਾ ਗੋਰੀਏ ਅੱਜ ਹੀ ਬੁੱਕ ਕਰਾ ਦਾਂਗੇ ਤੇਰੇ ਗੁੱਤ ਨੂੰ ਕਰਾ ਸਰਦਾਰੀਏ ਡਾਇਮੰਡ ਦੀ ਚਾਦਰ ਪਾ ਦਾਂਗੇ, ਗੁੱਤ ਨੂੰ ਕਰਾ ਸਰਦਾਰੀਏ ਡਾਇਮੰਡ ਦੀ ਚਾਦਰ ਪਾ ਦਾਂ
ਜੀ। ਗੀਤ ਸੁਣ ਰਹੇ ਸੀ ਮੈਂ ਰੈਂਡਮਲੀ ਗੀਤ ਲਾ ਰਿਹਾ ਤੇ ਕਈ ਗੀਤ ਮੈਂ ਸੁਣੇ ਹੀ ਨਹੀਂ, ਸੋ ਨਵੇਂ ਗੀਤ ਆ ਰਹੇ ਨੇ ਬੜੇ ਜਿਹੜੇ ਸੁਣਨੇ ਹੁੰਦੇ। ਸੋ ਮੇਰੇ ਨਾਲ ਅਮਰੀਕ ਫਲੋਰਾ ਭਾਜੀ ਜੁਆਇਨ ਕਰ ਗਏ ਨੇ। ਅਮਰੀਕ ਜੀ ਹੁਣ ਠੀਕ ਆ? ਬਿਲਕੁਲ ਹਾਂਜੀ, ਆਪਾਂ ਗੱਲ ਚੱਲ ਰਹੀ ਸੀਗੀ ਜਿਹੜੀ ਫੈਡਰਲ ਪੁਲਿਸ ਨੇ ਛਾਪੇ ਮਾਰੇ ABC ਰੇਡੀਓ ਜਾਂ ABC ਅਦਾਰੇ ਦੇ ਉੱਤੇ, ਤਾਂ ਅਫਗਾਨਿਸਤਾਨ ਦੇ ਵਿਚ ਜੋ ਹੋਇਆ ਉਸ ਦੀਆਂ ਕਲਾਸੀਫਾਈਡ ਰਿਪੋਰਟਸ ਨੂੰ ਲੀਕ ਕਰਕੇ ਲੀਕ ਹੋਈਆਂ ਨੂੰ ਨਸ਼ਰ ਕੀਤਾ ਗਿਆ, ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ?
ਅਮਨਦੀਪ, ਜਿਸ ਤਰ੍ਹਾਂ ਆਸਟ੍ਰੇਲੀਅਨ ਗਵਰਨਮੈਂਟ ਦਾ ਸਵਾਲ ਹੈ, ਫੈਡਰਲ ਪੁਲਿਸ ਦਾ ਸਵਾਲ ਹੈ, ਇੱਥੇ ਜਿਹੜੀਆਂ ਕਾਫੀ ਟ੍ਰਾਂਸਪਰੈਂਟ ਐਕਟੀਵਿਟੀਜ਼ ਹੁੰਦੀਆਂ, ਕੋਈ ਵੀ ਐਕਟੀਵਿਟੀ ਕਿਸੇ ਦੇ ਖਿਲਾਫ਼ ਹੁੰਦੀ ਹੈ ਤਾਂ ਬਿਲਕੁਲ ਪ੍ਰੂਫਾਂ ਦੇ ਆਧਾਰ ਤੇ ਹੁੰਦੀ ਹੈ ਜਿਸ ਤਰ੍ਹਾਂ ਕਿਹਾ ਜਾਂਦਾ ਹੈ। ਮੇਰੇ ਖਿਆਲ ਦੇ ਜਿੰਨੇ ਵੀ ਛਾਪੇ ਪਏ ਆ ABC ਤੇ ਜਾਂ ਦੂਜੀਆਂ ਆਰਗੇਨਾਈਜੇਸ਼ਨ ਤੇ, ਉਹਨਾਂ ਦੇ ਵਿਚ ਕੁਛ ਨਾ ਕੁਛ ਤਾਂ ਰਾਜ ਹੋਊਗਾ ਹੀ, ਅਗਰ ਕੋਈ ਨਾ ਕੋਈ ਗਲਤੀ ਉਹ ਅਦਾਰੇ ਕਰ ਰਹੇ ਆ ਜਾਂ ਜਿਸਦੇ ਨਾਲ ਪਬਲਿਕ ਨੂੰ ਨੁਕਸਾਨ ਹੋ ਰਿਹਾ ਹੋਊਗਾ, ਮੇਰੇ ਖਿਆਲ ਦੇ ਵਿਚ ਉਸ ਨੂੰ ਪੂਰਾ ਕਰਨ ਦੇ ਲਈ ਜਾਂ ਉਸ ਨੂੰ ਕਵਰ ਕਰਨ ਦੇ ਲਈ ਇਹ ਜਿਹੜੇ ਛਾਪੇ ਪੈ ਰਹੇ ਆ। ਮੇਰੇ ਖਿਆਲ ਵਿਚ ਇਹ ਸੰਬੰਧੀ ਬਹੁਤੀ ਡਿਟੇਲ ਦੇ ਵਿਚ ਤਾਂ ਨਹੀਂ ਪਤਾ,
ਹਾਂਜੀ ਉਹ ਮੈਂ ਵੀ ਥੋੜਾ ਇਹਦੇ ਬਾਰੇ ਗੱਲ ਕਰਨਾ ਚਾਹੁੰਦਾ ਕਿਉਂਕਿ ਕਾਫੀ ਸੋਸ਼ਲ ਮੀਡੀਆ ਦੇ ਉੱਤੇ ਇਸ ਨੂੰ ਗੱਲਬਾਤ ਕੀਤੀ ਜਾ ਰਹੀ ਹੈ ਕਿ ਜਿਹੜੇ ਰਾਈਟਸ ਨੇ ਉਸ ਨੂੰ ਜਿਹੜਾ ਅੱਖੋਂ ਪਰੋਖੇ ਕੀਤਾ ਜਾ ਰਿਹਾ। ਪਰ ਅਮਰੀਕ ਜੀ, ਪੀਟਰ ਡਟਨ ਦੇ ਮੈਂ ਬਿਆਨ ਪੜ ਰਿਹਾ ਸੀ, ਸਰਕਾਰ ਦੇ ਬਿਆਨ ਪੜ ਰਿਹਾ ਸੀ ਕਿ ਜਿਹੜੀ ਆਸਟ੍ਰੇਲੀਅਨ ਫੈਡਰਲ ਪੁਲਿਸ ਹੈ ਉਸ ਨੇ ਐਕਸ਼ਨ ਲਿਆ, ਹੁਣ ਇਨਵੈਸਟੀਗੇਸ਼ਨ ਜਾਰੀ ਸੀ। ਦੇਖੋ ਬਹੁਤ ਸਾਰੇ ਜਿਹੜੇ ਡਾਕੂਮੈਂਟ ਹੁੰਦੇ ਨੇ ਨਾ ਉਹਨਾਂ ਤੇ ਕਲਾਸੀਫਾਈਡ ਲਿਖਿਆ ਹੁੰਦਾ ਕਿ ਉਹ ਕਲਾਸੀਫਾਈਡ ਨੇ, ਉਹ 30 ਸਾਲ 50 ਸਾਲ 100 ਸਾਲ ਜਿਹੜੇ ਨੇ ਉਹ ਲੋਕਾਂ ਦੇ ਸਾਹਮਣੇ ਨਹੀਂ ਆ ਸਕਦੇ ਕਿਉਂਕਿ ਸਰਕਾਰਾਂ ਦੇ ਜਿਹੜੇ ਕੰਮ ਨੇ ਉਹ, ਜੇ ਹੁਣ ਆਪਾਂ ਚਲੋ ਕਮੇਟੀਆਂ ਚਲਾਉਂਦੇ ਆ ਦੇਖਦੇ ਆ, ਉਹ ਕਮੇਟੀ ਚਲਾਈ ਦੀ ਆ ਤੇ ਉਹਦੇ ਵਿਚ ਇਕ ਨਾ ਪੋਜੀਸ਼ਨ ਹੁੰਦੀ ਹੈ ਸੈਕਟਰੀ, ਹਨਾ। ਅਸੀਂ ਬਹੁਤ ਨਾ ਕਈ ਵਾਰੀ ਸੋਚੀਦਾ ਨੀ ਵੀ ਉਹਦਾ ਮਤਲਬ ਕੀ ਆ, ਉਹਦਾ ਮਤਲਬ ਹੈ ਸੀਕਰੇਟਰੀ, ਜਿਹੜਾ ਸੀਕਰੇਟ ਰੱਖਦਾ ਹੈ, ਜਿਹੜਾ ਸਾਰੀ ਚੀਜ਼ਾਂ ਨੂੰ ਇਕੱਠਾ ਰੱਖਦਾ ਆ ਇੱਦਾਂ ਦਾ। ਫਿਰ ਜੇ ਹੁਣ ਉਹਦੇ ਮਿੰਟ ਕੋਈ ਵੀ ਲੈਂਦੇ ਆ ਅਸੀਂ, ਹਨਾ, ਤਾਂ ਉਹ ਨਸ਼ਰ ਹੋਈ ਜਾਣ, ਉਹ ਪਹਿਲਾਂ ਹੀ ਪਤਾ ਲੱਗ ਜਾਣ ਕਿ ਇਹਨੇ ਕੀ ਕਰਨਾ ਆ, ਤੇ ਜਿਹੜੇ ਤੁਹਾਡੇ ਕੰਪੈਟੀਟਰ ਆ ਜਾਂ ਹੋਰ ਸਰਕਾਰਾਂ ਆ ਉਹ ਪਹਿਲਾਂ ਹੀ ਜਾ ਕੇ ਉਹਨਾਂ ਨੂੰ ਖਰਾਬ ਕਰਨ ਲੱਗ ਪੈਣ। ਸੋ ਉਹ ਜਿਹੜੇ ਨਾ ਕਈ ਵਾਰੀ ਜਿਹੜੇ ਕਈ ਸੀਕਰੇਟ ਰੱਖਣੇ ਪੈਂਦੇ ਆ, ਗੁਪਤ ਰੱਖਣਾ ਪੈਂਦਾ ਕੰਮ, ਕਾਫੀ ਗੁਪਤ ਰੱਖਣਾ ਪੈਂਦਾ ਆ। ਹੁਣ ਉਹਦੇ ਪਰ ਇਨ੍ਹਾਂ ਨੇ ਮੈਕਨਿਜ਼ਮ ਬਣਾਇਆ ਹੋਇਆ ਕਿ ਕਲਾਸੀਫਾਈਡ ਲਿਖ ਦੇਣਾ। ਹੁਣ ਆਸਟ੍ਰੇਲੀਅਨ ਫੈਡਰਲ ਪੁਲਿਸ ਇਹ ਕਹਿੰਦੀ ਹੈ ਕਿ ਜਦੋਂ ਮਤਲਬ ਲੀਕ ਹੋ ਗਿਆ, ਸਰਕਾਰ ਦੀ ਗਲਤੀ ਨਾਲ ਹੋ ਗਿਆ ਜਾਂ ਕਿਸ ਤਰ੍ਹਾਂ ਉਹ ਡਾਕੂਮੈਂਟ ਬਾਹਰ ਆ ਗਏ, ਉਹ ਕਹਿੰਦੇ ਵੀ ਜਦੋਂ ਉਹਦੇ ਤੇ ਕਲਾਸੀਫਾਈਡ ਲਿਖਿਆ ਹੋਇਆ ਨਾ, ਜੇ ਤਾਂ ਉਹ ਆਮ ਬੰਦਾ ਉਹਨੂੰ ਨਸ਼ਰ ਕਰੇ ਜਿਹੜਾ ਪੜ੍ਹਿਆ ਲਿਖਿਆ ਨਹੀਂ ਹੈਗਾ, ਫੇਰ ਤਾਂ ਉੱਥੇ ਢਿੱਲ ਦਿੱਤੀ ਜਾ ਸਕਦੀ ਆ। ਜਦੋਂ ਇੱਕ ਜਰਨਲਿਸਟ ਜਿਹੜੇ ਨੇ ਟ੍ਰੇਨਡ ਨੇ, ਉਹਨਾਂ ਨੂੰ ਪਤਾ ਹੈ ਸਾਰੇ ਪ੍ਰੋਟੋਕੋਲਸ ਦਾ, ਉਹ ਫੇਰ ਜਾਣ ਬੁੱਝ ਕੇ ਮਤਲਬ ਉਹ ਕਿਉਂਕਿ ਉਹ ਵੀ ਇੱਕ ਇਲੀਗਲ ਤਰੀਕੇ ਨਾਲ ਚੀਜ਼ ਹੈ, ਲਾਅ ਬ੍ਰੇਕ ਹੋ ਕੇ ਆਇਆ ਉਹ ਡਾਕੂਮੈਂਟ ਕਿਸੇ ਨਾ ਕਿਸੇ ਤਰੀਕੇ ਨਾਲ, ਤਾਂ ਉਹ ਜਿਹੜਾ ਲਾਅ ਇੱਦਾਂ ਸਮਝ ਲਓ ਕਿਸੇ ਨਾ ਕਿਸੇ ਦਾ ਮੋਟਰਸਾਈਕਲ ਚੋਰੀ ਕਰ ਲਿਆ, ਚੋਰੀ ਕਰਕੇ
ਹਾਂਜੀ
ਉਹ ਜਿਹਨੂੰ ਉਹ ਵੇਚਣ ਗਿਆ ਬੰਦਾ ਉਹਨੂੰ ਵੀ ਪਤਾ ਸੀ ਇਹ ਚੋਰੀ ਦਾ, ਠੀਕ ਹੈ ਨਾ, ਉਹਨੇ ਖਰੀਦ ਲਿਆ। ਸੋ ਉੱਤੇ ਤਕਰੀਬਨ ਜੇ ਫਿਰ ਉਹ ਮੁੜ ਕੇ ਮਾਲਕ ਅਸਲੀ ਲੱਭਿਆ ਵੇ ਤੇ ਫਿਰ ਉਹ ਨਹੀਂ ਜੀ ਮੈਂ ਤਾਂ ਖਰੀਦਿਆ ਆ, ਪਰ ਉਹਨੂੰ ਪਤਾ ਸੀਗਾ ਵੀ ਇਹ ਚੋਰੀ ਦਾ ਮਾਲ ਹੈ, ਤਾਂ ਉਹਨੂੰ ਦੱਸਣਾ ਚਾਹੀਦਾ ਸੀ ਵੀ ਇਹ ਸਮਾਨ ਉਹਦਾ ਆ। ਸੋ ਇਹੀ ਇਸੇ ਆਧਾਰ ਦੇ ਉੱਤੇ, ਇਸੇ ਲੌਜਿਕ ਦੇ ਆਧਾਰ ਦੇ ਉੱਤੇ ਆਸਟ੍ਰੇਲੀਅਨ ਫੈਡਰਲ ਪੁਲਿਸ ਕਹਿ ਰਹੀ ਹੈ ਕਿ ਅਗਰ ਡਾਕੂਮੈਂਟ ਚੋਰੀ ਹੁੰਦੇ ਆ, ਕੋਈ ਲੀਕ ਹੁੰਦੇ ਆ ਕਲਾਸੀਫਾਈਡ, ਤਾਂ ਜਿਹੜੇ ਜਰਨਲਿਸਟ ਹੈ ਕਮ ਸੇ ਕਮ ਉਹਨਾਂ ਨੂੰ ਤਾਂ ਪਤਾ ਹੈ ਨਾ ਲਾਅ ਕੀ ਆ, ਦੇ ਸ਼ੁੱਡ ਨਾਟ ਬੀ ਬ੍ਰੇਕਿੰਗ ਦਾ ਲਾਅ। ਸੋ ਇਸੇ ਕਾਰਨ ਉਹ ਮਤਲਬ ਇਹਨਾਂ ਨੂੰ ਪ੍ਰੋਸੀਕਿਊਟ ਕਰ ਰਹੇ ਨੇ, ਤੇ ਇੱਕ ਨਾ ਕਲਚਰ ਵੀ ਡਿਵੈਲਪ ਹੋ ਰਿਹਾ ਆ ਜਿਹੜਾ ਮੀਡੀਆ ਦੇ ਵਿੱਚ ਨਾ ਜਿਹੜਾ ਦੇਖਣ ਨੂੰ ਮਿਲਿਆ ਆ ਕਿ ਉਹ ਕੋਈ ਵੀ ਜਿਹੜੀ ਮੌਜੂਦਾ ਸਰਕਾਰ ਹੈ ਧੜੇ ਬਣੇ ਹੋਏ ਨੇ, ਉਹ ਮੌਜੂਦਾ ਸਰਕਾਰ ਦੇ ਉਲਟ ਉਹ ਧੜਾ ਜਿਹੜਾ ਐਕਟਿਵ ਲਾਗੂ ਹੋ ਜਾਂਦਾ ਤੇ ਉਹ ਆਪਣਾ ਏਜੰਡਾ ਕੰਮ ਕਰਨਾ ਸ਼ੁਰੂ ਕਰ ਦਿੰਦਾ। ਹੁਣ ਤੁਸੀਂ ਦੇਖਿਆ ਹੋਣਾ ਕਿ ABC ਜਿਹੜਾ ਚੈਨਲ ਹੈ ਉਹ ਤਕਰੀਬਨ ਲੇਬਰ ਤੇ ਗ੍ਰੀਨਸ ਨੂੰ ਫੇਵਰ ਕਰਦਾ ਰਹਿੰਦਾ, ਸਾਰੀ ਦੁਨੀਆ ਜਾਣਦੀ ਹੈ ਹਨਾ, ਤੇ ਉਹ ਸਰਕਾਰ ਨੂੰ ਚਲਾਉਣ ਦੇ ਲਈ ਏਜੰਡਾ ਸੈੱਟ ਕਰਦਾ ਹੈ। ਹਾਲਾਂਕਿ ਜਿਹੜਾ ਜਰਨਲਿਜ਼ਮ ਦਾ ਮਤਲਬ ਹੈ ਕਿ ਜੋ ਕੁਛ ਹੋ ਰਿਹਾ ਉਹਦੇ ਬਾਰੇ ਦੱਸਣਾ, ਉਹਨੂੰ ਵੀ ਆਹ ਕੁਛ ਹੋ ਰਿਹਾ ਆ, ਤੇ ਉਹ ਲੋਕਾਂ ਦੇ ਮੂੰਹ ਚ ਗੱਲਾਂ ਪਾ ਕੇ ਇੱਦਾਂ ਕਰਨ ਦੀ ਕੋਸ਼ਿਸ਼ ਕਰਦੇ ਨੇ। ਤੇ ਈਵਨ ਨਿਊਜ਼ ਕਾਰਪ ਜਿਹੜਾ ਉਹ ਟੋਟਲੀ ਫੇਵਰ ਜਿਹੜਾ ਆ ਉਹ ਲਿਬਰਲ ਤੇ ਕੰਜ਼ਰਵੇਟਿਵ ਨੂੰ ਕਰਦਾ। ਸੋ ਕਿਤੇ ਨਾ ਕਿਤੇ ਜਿਹੜਾ ਆ ਇਹ ਕਲੀਨ ਅਪ ਵੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲਾਅ ਨਹੀਂ ਬ੍ਰੇਕ ਕਰਨਾ, ਚਾਹੇ ਜਿਹੜਾ ਮਰਜ਼ੀ ਫਿਰ ਅਦਾਰਾ ਹੋਵੇ ਦੋਨਾਂ ਚੋਂ। ਹੁਣ ਦੋਨੇ ਅਦਾਰੇ ਜਿਹੜੇ ਨੇ ਆਸਟ੍ਰੇਲੀਅਨ ਫੈਡਰਲ ਪੁਲਿਸ ਨੇ ਟੰਗੇ ਨੇ, ਮੈਨੂੰ ਲੱਗਦਾ ਕਿ ਇੱਦਾਂ ਹੋਣਾ ਚਾਹੀਦਾ ਕਿ ਜਦੋਂ ਉਹਦੇ ਤੇ ਕਲਾਸੀਫਾਈਡ ਲਿਖ ਹੀ ਦਿੱਤਾ ਆ ਤਾਂ ਉਹ ਕਲਾਸੀਫਾਈਡ ਹੀ ਰਹਿਣਾ ਚਾਹੀਦਾ। ਬਾਕੀ ਅਮਰੀਕ ਜੀ ਦੇਖੋ ਜਦੋਂ ਫੌਜਾਂ ਜਾਂਦੀਆਂ ਨੇ ਇੱਕ ਦੂਜੇ ਦੇ ਦੇਸ਼ਾਂ ਦੇ ਵਿੱਚ ਤਾਂ ਉੱਥੇ ਕੋਈ ਪਿਆਰ ਭਾਵਨਾ ਨਾਲ ਤਾਂ ਕੋਈ ਜਾਂਦਾ ਹੀ ਨਹੀਂ, ਇਹ ਤਾਂ ਪਤਾ ਹੀ ਹੈ ਸਾਰਿਆਂ ਨੂੰ ਹਨਾ। ਪਹਿਲੀ ਗੱਲ ਤਾਂ ਇਹ ਹੈ ਵੀ ਫੌਜਾਂ ਭੇਜਣੀਆਂ ਨਹੀਂ ਚਾਹੀਦੀਆਂ, ਜਦੋਂ ਜਾਂਦਾ ਆ ਉੱਥੇ ਫਿਰ ਉਹ ਅੱਤ ਕਰਦੇ ਨੇ, ਹਰ ਬੰਦਾ ਅੱਤ ਕਰਦਾ ਆ। ਹੁਣ ਡਾਕੂਮੈਂਟ ਹੁੰਦਾ, ਸਾਰਾ ਇਨਵੈਸਟੀਗੇਸ਼ਨਾਂ ਹੁੰਦੀਆਂ ਆ ਤੇ ਉਹ ਜਿਹੜੇ ਨੇ ਦੇਖੇ ਜਾਂਦੇ ਨੇ। ਪਰ ਇੱਥੇ ਨਾ ਅਮਰੀਕ ਜੀ ਇੱਕ ਹੋਰ ਫੰਡਾ ਇਹ ਸਾਹਮਣੇ ਆ ਰਿਹਾ ਵੀ ਜੇ ਇਹ ਡਾਕੂਮੈਂਟ ਲੀਕ ਹੋਏ ਨੇ ਤੇ ਇਹਨੂੰ ਮਤਲਬ ਮੰਨਦੇ ਨੇ ਤਾਂ ਆਸਟ੍ਰੇਲੀਆ ਜਿਹੜਾ ਆ ਵਾਰ ਕ੍ਰਾਈਮਸ ਦੇ ਵਿੱਚ ਵੀ ਪ੍ਰੋਸੀਕਿਊਟ ਕੀਤਾ ਜਾ ਸਕਦਾ ਆ। ਜੀ ਮਾਫੀ ਚਾਹੁੰਦੇ ਆ, ਸੰਪਰਕ ਟੁੱਟ ਗਿਆ ਸੀ ਇਸ ਕਰਕੇ ਸਾਰਾ ਪ੍ਰੋਗਰਾਮ ਅਪਸੈਟ ਹੋ ਗਿਆ, ਮੇਜਰ ਲਿੰਕ ਜਿਹੜਾ ਸਾਡਾ ਡਾਊਨ ਹੋ ਗਿਆ ਸੀ। ਪਰ ਇੱਕ ਵਾਰੀ ਫਿਰ ਮੈਂ ਵਾਪਸ ਤੁਹਾਡੇ ਨਾਲ ਹਾਂ। ਮਨਿੰਦਰਜੀਤ ਸਿੱਧੂ ਸਾਡੇ ਨਾਲ ਪ੍ਰੋਗਰਾਮ ਚ ਸ਼ਾਮਲ ਹੋਏ ਨੇ, ਉਹਨਾਂ ਨੇ ਐਪ ਦੇ ਬਾਰੇ ਦੱਸਿਆ ਕਿ ਨਹੀਂ ਚੱਲ ਰਹੀ। ਹਾਂਜੀ ਥੋੜੀ ਜਿਹੀ ਸਿਸਟਮ ਚ ਪ੍ਰੋਬਲਮ ਆ ਗਈ ਸੀ। ਕੁਲਵਿੰਦਰ ਸਿੰਘ ਧਾਲੀਵਾਲ ਗੋਲਡ ਕੋਸਟ ਤੋਂ ਵੀ ਦੱਸ ਰਹੇ ਨੇ, ਲੱਕੀ ਖਰੜਾ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ। ਤੇ ਰਾਜਵਿੰਦਰ ਖੱਕ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਤੇ ਫੋਟੋਆਂ ਭੇਜ ਰਹੇ ਨੇ ਕੇਸੀ ਫੀਲਡਸ ਦੀਆਂ ਜਿੱਥੇ ਸਿੱਖ ਖੇਡਾਂ ਹੋਈਆਂ ਸੀ, ਤੇ ਉਹ ਵੀ ਕਹਿੰਦੇ ਨੇ ਕਿ ਵਾਕ ਕਰ ਰਹੇ ਹਾਂ ਅਸੀਂ ਤੇ ਤੁਰਾ ਫੇਰਾ ਜਾਰੀ ਹੈ ਜੀ ਹਰਮਨ ਰੇਡੀਓ ਦੇ ਨਾਲ। ਤੇ ਸਾਡੇ ਨਾਲ ਹਾਂਜੀ ਡੈਂਡਨੋਂਗ ਤੋਂ ਜੁੜੇ ਨੇ ਜੀ ਸਿਵੀਆ ਸਾਹਿਬ, ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੁਹਾਡਾ ਨੰਬਰ ਨਹੀਂ ਜੀ ਸੇਵ ਹੋਇਆ ਇੱਧਰ, ਮੈਨੂੰ ਲੱਗਦਾ ਤੁਸੀਂ ਚੇਂਜ ਕਰ ਲਿਆ, ਪਰ ਕੋਈ ਨਹੀਂ ਮੈਂ ਸੇਵ ਕਰਦਾ। ਤੇ ਸਾਡੇ ਨਾਲ ਮੈਲਬਨ ਤੋਂ ਗੁਰਪ੍ਰੀਤ ਗਿੱਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਵਿਆਹ ਦੀਆਂ ਵਧਾਈਆਂ ਦੇ ਰਹੇ ਨੇ। ਗੁਰਸ਼ਰਨ ਸਿੰਘ ਵੀ ਪ੍ਰੋਗਰਾਮ ਚ ਸ਼ਾਮਲ ਹੋਏ ਨੇ, ਵੈਲਕਮ ਬੈਕ ਕਹਿੰਦੇ। ਤੇ ਜਸਵੀਰ ਬਰਾੜ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਨਵਰਾਜ ਬਲ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪ੍ਰੋਗਰਾਮ ਚ। ਸੋ ਬਹੁਤ ਸਾਰੇ ਸੱਜਣ ਮਿੱਤਰ ਜੁਆਇਨ ਕਰ ਰਹੇ ਨੇ, ਸਾਰਿਆਂ ਦਾ ਸਵਾਗਤ ਹੈ। ਤੇ ਮਾਫੀ ਚਾਹੁੰਦੇ ਹਾਂ ਕਿ ਪ੍ਰੋਗਰਾਮ ਵਿਚ ਥੋੜਾ ਜਿਹਾ ਡਿਸਟਰਬੈਂਸ ਆਈ ਆ, ਤੇ ਕੋਈ ਗੱਲ ਨਹੀਂ, ਆਪਾਂ ਅਮਰੀਕ ਭਾਜੀ ਨੂੰ ਦੁਬਾਰਾ ਫੇਰ ਜੁਆਇਨ ਕਰਵਾਉਂਦੇ ਹਾਂ ਪ੍ਰੋਗਰਾਮ ਦੇ ਵਿਚ, ਤੇ ਕੋਸ਼ਿਸ਼ ਜਾਰੀ ਆ ਕਿ ਛੇਤੀ ਤੋਂ ਛੇਤੀ ਉਹਨਾਂ ਨਾਲ ਆਪਾਂ ਗੱਲਬਾਤ ਆਪਣੀ ਸ਼ੁਰੂ ਕਰੀਏ। ਤਾਂ ਦੋਸਤੋ ਪ੍ਰੋਗਰਾਮ ਦੇ ਵਿਚ ਬ੍ਰੇਕ ਵੀ ਆਪਾਂ ਲੈਣੀ ਆ, ਪਰ ਅੱਜ ਜਿਹੜੀ ਸਾਡੀ ਗੱਲਬਾਤ ਚੱਲ ਰਹੀ ਸੀ ਆਪਾਂ ਕੋਸ਼ਿਸ਼ ਕਰਾਂਗੇ ਅਮਰੀਕ ਭਾਜੀ ਦੇ ਨਾਲ ਗੱਲਬਾਤ ਦੇ ਦੌਰਾਨ ਸਕੂਲਾਂ ਦੇ ਬਾਰੇ ਗੱਲ ਕਰ ਸਕੀਏ ਕਿ ਬੱਚਿਆਂ ਨੂੰ ਪੜ੍ਹਾਉਣਾ ਪ੍ਰਾਈਵੇਟ ਸਕੂਲ ਚਾਹੀਦਾ ਆ ਜਾਂ ਪਬਲਿਕ ਸਕੂਲ ਚਾਹੀਦਾ ਆ, ਤੇ ਇਸ ਦੇ ਬਾਰੇ ਥੋੜਾ ਜਿਹਾ ਆਪਾਂ ਚਿੰਤਨ ਕਰਨ ਦੀ ਕੋਸ਼ਿਸ਼ ਕਰਾਂਗੇ। ਉਸ ਤੋਂ ਇਲਾਵਾ ਹੋਰ ਜਿਹੜੇ ਮੁੱਦੇ ਨੇ ਕ੍ਰਿਕਟ ਦੇ ਬਾਰੇ ਵੀ ਆਪਾਂ ਗੱਲਬਾਤ ਕਰਨੀ ਆ, ਤੇ ਆਸਟ੍ਰੇਲੀਆ ਦੇ ਵਿੱਚ ਕੀ ਵਾਪਰ ਰਿਹਾ ਉਸ ਦੀ ਵੀ ਆਪਾਂ ਗੱਲਬਾਤ ਜਿਹੜੀ ਆ ਉਹ ਕਰਦੇ ਰਹਿਣਾ। ਇੰਡੀਆ ਦੀਆਂ ਖਬਰਾਂ ਵੀ ਤੁਹਾਡੇ ਨਾਲ ਕੁਝ ਸ਼ੇਅਰ ਕਰਾਂਗੇ ਤੇ ਜਾਣਾਂਗੇ ਕਿ ਕੀ ਹੋ ਰਿਹਾ ਸਾਡੇ ਆਸ ਪਾਸ। ਤਾਂ ਲਓ ਤੁਹਾਨੂੰ ਥੋੜਾ ਜਿਹਾ ਇੰਤਜ਼ਾਰ ਹੋਰ ਕਰਨਾ ਪਏਗਾ ਕਿਉਂਕਿ ਮੈਂ ਇੱਕ ਬ੍ਰੇਕ ਲੈ ਰਿਹਾ। ਬ੍ਰੇਕ ਤੋਂ ਬਾਅਦ ਫਿਰ ਅਸੀਂ ਅਮਰੀਕ ਸਿੰਘ ਫਲੋਰਾ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਾਵਾਂਗੇ। ਸੋ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ, ਮਿਲਦੇ ਹਾਂ ਇਸ ਬ੍ਰੇਕ ਦੇ ਉਸ ਪਾਰ।
ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿੱਲ ਸੈਂਟਰ ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਟਿਊਟ AHMI, ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ। ਉਹਦੇ ਵਿੱਚੋਂ ਟ੍ਰੇਡ ਕੋਰਸਿਸ, ਆਟੋਮੋਟਿਵ ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ, IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਸ। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਟਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 6129687323 0288859037 ਤੇ।
ਸਫ਼ਰ ਆਪਣਿਆਂ ਨਾਲ ਕਰਨ ਦਾ ਹੀ ਮਜ਼ਾ ਏ, ਸਫ਼ਰ ਆਪਣੇ ਪਣ ਚ ਹੋਣ ਦਾ ਹੀ ਸਵਾਦ ਏ।
Safe and customer focused bus company, superior service and good value of money in every market segment, excel in anticipating, quick responding to customer needs.
ASS Sandhu bus lines da, chahe hove business tour, academic, ja hove sports tour, hove vyah ja hove janmdin, khas party da sabab bane countryside, ja le jani hove dharmik yatra. ਆਪਣੇ ਨਾਲ ਸਫ਼ਰ, ਆਪਣਿਆਂ ਦੇ ਅਹਿਸਾਸ ਸੰਧੂ ਬੱਸ ਲਾਈਨ।
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au।
ਫਾਰ ਮੋਰ ਇਨਫੋ 0424-115-551, ਯੂ ਕੈਨ ਈਮੇਲ ਆਸ
info@sandhubuslines.com.au।
ਭਰੋਸੇ ਦਾ ਨਾਮ ਸੰਧੂ ਬੱਸ ਲਾਈਨ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲਾਗ ਇਨ ਕਰੋ www.jaspalsandhu.com। Migration Agent Registration Number 0851410।
The Migration Show ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਵੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ। ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ, ਸੁਣਨਾ ਨਾ ਭੁੱਲਿਓ द माइग्रेशन शो विथ रोहित मोहन एंड रणबीर सिंह ओनली ऑन हरमन रेडियो।
हां भाई, किद्दां तू इतना पतला किवें हो गया?
मेरा कुलार वाले डॉक्टर ने दूरबीन राय मिनी गैस्ट्रिक बाईपास कीता भाई।
ते तैनू होर भी कोई फायदा होया ऑपरेशन दा?
बड़ा फायदा होया भाई। पहला मेनू साह बड़ा चढ़दा सी, बहुता तुरिया फिरिया भी नहीं सी जांदा, रात नू नींद नहीं सी आउंदी, घराड़े वाजे रहंदे सी, कई बारी तो दिन च ही सो जांदा सा। पर हुण इस ऑपरेशन तों बाद सारा कुछ ठीक हो गया भाई। 60 किलो भार भी घट गया मेरा। कमाल दी गल इह है कि मेरी शुगर भी नालों नाल ठीक हो गई।
कमाल है, इन्ना भार घट गया, कोई कमजोरी तां महसूस नहीं हुंदी?
ना भाई ना, मैं खुराक भी वधिया खाना आ ते कमजोरी तो दूर दी गल है, हुण तां मैं कुल मिला के खुश ही खुश आ।
कुलार हस्पताल मोटापे लई मिनी गैस्ट्रिक बाईपास दा इंडिया दा सब तो पहला हस्पताल है। अपना वजन घटाउण लई तुसी भी पता नोट कर लो, कुलार हस्पताल, GT रोड, पीजा, नेड़े खन्ना, पंजाब, इंडिया। संपर्क नंबर 9878090001, 9880 90001। वेबसाइट विजिट करो kularhospital.com।
ਦਿਲ ਨਾਲ ਦਿਲ ਮਿਲੇ ਤਾਈਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕੀ ਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਸਵਾਗਤ ਹੈ ਪ੍ਰੋਗਰਾਮ ਦੇ ਦੂਸਰੇ ਹਿੱਸੇ ਦੇ ਵਿਚ ਜੀ ਆਇਆਂ ਨੂੰ ਸਿਸਟਮ ਪੂਰੀ ਤਰ੍ਹਾਂ ਰਿਸਟੋਰ ਕਰ ਲਿਆ ਗਿਆ ਅਮਰੀਕ ਸਿੰਘ ਫਲੋਰਾ ਮੇਰੇ ਨਾਲ ਆ ਕੇ ਫਿਰ ਜੁਆਇਨ ਕਰ ਗਏ ਨੇ ਸੋ ਅਮਰੀਕ ਜੀ ਮੈਨੂੰ ਲੱਗਦਾ ਕਿ ਹੁਣ ਆਪਣਾ ਜਿਹੜਾ ਪ੍ਰੋਗਰਾਮ ਨਿਰਵਿਘਨ ਚੱਲੇਗਾ ਸੋ ਦੋ ਹਫ਼ਤੇ ਮੈਨੂੰ ਲੱਗਦਾ ਸਾਡੇ ਸਿਸਟਮ ਨੇ ਵੀ ਲੱਡੂ ਜਲੇਬੀਆਂ ਸ਼ੱਕਰਪਾਰੇ ਜ਼ਿਆਦਾ ਹੀ ਖਾ ਲਏ ਸਿਸਟਮ ਥੋੜਾ ਡਾਊਨ ਹੋਇਆ ਜਾ ਰਿਹਾ ਦਾ ਤੇ ਮੇਰੀ ਸਰ ਮੁਹੱਬਤ ਉਹਨਾਂ ਨਾਲ ਵੀ ਗੱਲ ਚੱਲ ਰਹੀ ਸੀ ਉਹ ਵੀ ਥੋੜਾ ਜਿਹਾ ਇਸੇ ਹੀ ਦੁਬਿਧਾ ਦੇ ਵਿਚ ਪਏ ਹੋਏ ਨੇ ਸੀ ਕਿ ਥੋੜੇ ਖਾਣ ਪੀਣ ਤੇ ਜ਼ਿਆਦਾ ਨਜ਼ਰ ਰੱਖ ਰਹੇ ਸੀਗੇ ਤੇ ਅਮਰੀਕ ਜੀ ਇੱਕ ਨਾ ਸਾਡੇ ਨਾਲ ਹਰਿੰਦਰ ਸਿੰਘ ਸਿਵੀਆ ਵੀ ਜੁੜੇ ਨੇ ਧੰਨਵਾਦ ਜੀ ਮੈਂ ਸੇਵ ਕਰਦਾ ਲਾਡੀ ਪਰਥ ਤੋਂ ਵੀ ਸਾਡੇ ਨਾਲ ਜੁਆਇਨ ਕਰ ਗਏ ਨੇ ਤਾਂ ਆਪਾਂ ਨਾ ਥੋੜੀ ਗੱਲਬਾਤ ਕਰਨੀ ਹੈ ਇੰਡੀਆ ਦੇ ਬਾਰੇ ਵੀ ਕਿ ਇੰਡੀਆ ਦੇ ਵਿਚ ਆਪਾਂ ਕਈ ਵਾਰੀ ਗੱਲ ਕਰਦੇ ਦੀ ਆ ਜਦੋਂ ਵੋਟਿੰਗ ਹੁੰਦੀ ਆ ਉਹ ਲੋਕ ਤਾਂ ਜੀ ਅਨਪੜ੍ਹ ਹੈ ਉਹਦਾ ਬੇਵਕੂਫ ਜਨਤਾ ਹਨਾ ਇੱਥੇ ਆਸਟ੍ਰੇਲੀਆ ਦੇ ਵਿਚ ਵੀ ਇੱਦਾਂ ਹੋਈ ਕਿ ਜਦੋਂ ਆ ਇਲੈਕਸ਼ਨ ਹੋਈਆਂ ਨਾ ਸਕੌਟ ਮੋਰਿਸਨ ਦੁਆਰਾ ਜਿੱਤਿਆ ਤੇ ਨਿਊਜ਼ੀਲੈਂਡ ਦੇ ਨਾ ਜਿਹੜਾ ਇਮੀਗ੍ਰੇਸ਼ਨ ਵੈਬਸਾਈਟ ਹੈ ਉਸ ਦੀ ਟ੍ਰੈਫਿਕ ਬਹੁਤ ਜ਼ਿਆਦਾ ਵੱਧ ਗਈ ਲੋਕ ਨਿਊਜ਼ੀਲੈਂਡ ਜਾਣ ਨੂੰ ਫਿਰਦੇ ਸੀ ਕਈ ਤਾਂ ਇਹ ਵੀ ਕਹਿ ਰਹੇ ਸੀ ਬਸ ਹੁਣ ਤਾਂ ਖਤਮ ਹੋ ਗਿਆ ਅਸੀਂ ਤਾਂ ਸਾਨੂੰ ਤਾਂ ਆਸਟ੍ਰੇਲੀਆ ਛੱਡਣਾ ਪੈਣਾ ਉਹ ਇੰਨੇ ਨਮੋਸ਼ ਹੋ ਗਏ ਹਨਾ ਤੇ ਲੋਕਾਂ ਨੂੰ ਗਾਲਾਂ ਕੱਢੀ ਜਾ ਰਹੇ ਸੀ ਲੋਕ ਸਦਾਈ ਆ ਲੋਕ ਆ ਆ ਲੋਕ ਅਨਪੜ੍ਹ ਆ ਬੇਵਕੂਫ ਸਿੱਧਾ ਪਹਿਲੀ ਗੱਲ ਤਾਂ ਨਾ ਜਾਣੀ ਕਿ ਅਨਪੜ੍ਹ ਜਿਹੜਾ ਲਾਉਂਦੇ ਆ ਲੇਬਲ ਹਨਾ ਤਾਂ ਇੰਡੀਆ ਦੇ ਵਿਚ ਵੀ ਇੱਦਾਂ ਲੱਗਦਾ ਕਿ ਲਓ ਜੀ ਅਨਪੜ੍ਹ ਜਨਤਾ ਉਹਨਾਂ ਨੇ ਬਣਾ ਦਿੱਤਾ ਤੁਹਾਡਾ ਕੀ ਮੰਨਣਾ ਹੈ ਇਹਦੇ ਬਾਰੇ ਵੀ ਅਨਪੜ੍ਹ ਤੇ ਜਿਹੜਾ ਪੜ੍ਹੇ ਲਿਖੇ ਦਾ ਮਤਲਬ ਕੀ ਇਹਦਾ ਮੀਟਰ ਕੀ ਆ ਮਾਪ ਕੀ ਆ ਇਹਦਾ
ਜੀ ਅਮਨਦੀਪ ਮੈਂ ਵੀ ਇਸੇ ਬਾਰੇ ਕਾਫੀ ਦਿਨਾਂ ਤੋਂ ਸੋਚ ਰਿਹਾ ਸੀ ਕਿ ਅਸੀਂ ਇੱਦਾਂ ਕਹਿ ਦਿੰਦੇ ਹਾਂ ਕਿ ਅਨਪੜ੍ਹ ਵੋਟਰਾਂ ਨੇ ਮੋਦੀ ਨੂੰ ਬਣਾ ਦਿੱਤਾ ਜਾਂ ਪੜ੍ਹੇ ਲਿਖੇ ਵੋਟਰਾਂ ਨੇ ਕੇਜਰੀਵਾਲ ਨੂੰ ਬਣਾ ਦੇਣਾ ਸੀ ਜਾਂ ਉਹਦੀ ਸਰਕਾਰ ਬਣਾ ਦਿੱਲੀ ਦੇ ਵਿਚ ਪੈਰਾਮੀਟਰ ਤਾਂ ਕੋਈ ਹੈ ਹੀ ਨਹੀਂ ਹੈ ਹੁਣ ਤੁਸੀਂ ਅਨਪੜ੍ਹ ਕਿਹੜੇ ਬੰਦੇ ਨੂੰ ਕਹੋਗੇ ਜਿਹੜਾ ਪੰਜਵੀਂ ਪਾਸ ਨਹੀਂ ਆ ਜਾਂ ਪੜ੍ਹਿਆ ਲਿਖਿਆ ਉਹ ਬੰਦਾ ਜਿਹਨੇ ਦਸਵੀਂ ਕੀਤੀ ਹੋ ਜਾਂ ਬਾਰਵੀਂ ਕੀਤੀ ਹੋ ਜਾਂ ਬੀ ਏ ਕੀਤੀ ਹੋ ਜਾਂ ਐਮ ਏ ਕੀਤੀ ਹੋ ਜਾਂ ਫਜ਼ੂਲ ਦੀ ਡਿਗਰੀ ਪੀ ਐਚ ਡੀ ਕੀਤੀ ਹੋ ਤਾਂ ਕਿਹਨੂੰ ਤੁਸੀਂ ਕਹੋਗੇ ਪੜ੍ਹਿਆ ਲਿਖਿਆ ਆ ਪੜ੍ਹੇ ਲਿਖੇ ਤੇ ਅਨਪੜ੍ਹ ਵਿਚ ਗੈਪ ਕਿੱਦਾਂ ਡਿਟਰਮਿਨ ਕਰੋਗੇ ਮੈਂ ਤਾਂ ਕੋਈ ਲੱਜਾ ਨੌਕਰੀ ਕਰਦਾ ਜਾਂ ਉਹ ਪੜ੍ਹਿਆ ਲਿਖਿਆ ਆ ਇਹ ਤੇ ਫਜ਼ੂਲ ਦੀ ਗੱਲ ਹੈ ਜੀ ਉਹਨੂੰ ਕਿਹਾ ਜਾਂਦਾ ਕਿ ਉਹ ਅਨਪੜ੍ਹ ਆ ਉਹ ਪੜ੍ਹਿਆ ਲਿਖਿਆ ਮੈਂ ਤਾਂ ਉਹ ਬੰਦੇ ਦੇਖੇ ਬਿਲਕੁਲ ਜਿਨ੍ਹਾਂ ਨੇ ਕਦੇ ਫਾਰਮਲ ਐਜੂਕੇਸ਼ਨ ਲਈ ਨਹੀਂ ਹੈ ਲੇਕਿਨ ਉਹ ਇੰਨੇ ਜ਼ਿਆਦਾ ਲਿਟਰੇਟ ਆ ਆਪਣੇ ਵਾਤਾਵਰਨ ਬਾਰੇ ਇੰਨੇ ਜ਼ਿਆਦਾ ਲਿਟਰੇਟ ਆ ਪੋਲੀਟੀਕਲ ਸਿਨਾਰੀਓ ਬਾਰੇ ਇੰਨੇ ਜ਼ਿਆਦਾ ਲਿਟਰੇਟ ਆ ਇਕਨੋਮਿਕ ਇਸ਼ੂਜ ਦੇ ਬਾਰੇ ਇੰਨੇ ਜ਼ਿਆਦਾ ਲਿਟਰੇਟ ਆ ਆਪਣੀ ਫੈਮਿਲੀ ਨੂੰ ਰੇਸ ਕਰਨ ਦੇ ਬਾਰੇ ਕਿ ਉਹਨਾਂ ਦਾ ਕੋਈ ਹੈ ਹੀ ਨਹੀਂ ਹੈ ਉਹਨਾਂ ਦਾ ਮੁਕਾਬਲਾ ਹੀ ਨਹੀਂ ਹੈ ਪੜ੍ਹਿਆ ਲਿਖਿਆ ਇਹ ਅਮਦੀਪ ਮੈਂ ਡੈਫੀਨੇਟਲੀ ਕਹਿ ਪਾਉਂਦਾ ਕਿ ਪੜ੍ਹਿਆ ਲਿਖਿਆ ਤੇ ਅਨਪੜ੍ਹ ਵਿਚ ਕੀ ਫਰਕ ਹੁੰਦਾ ਆ ਹੁਣ ਪੜ੍ਹਿਆ ਲਿਖਿਆ ਨੂੰ ਤੁਸੀਂ ਜਿਹੜੇ ਲਿਟਰੇਸੀ ਨਿਊਮਰੇਸੀ ਆਦੀ ਆ ਉਹਨੂੰ ਤੁਸੀਂ ਪੜ੍ਹਿਆ ਲਿਖਿਆ ਕਹਿ ਸਕਦੇ ਆ ਕਹਿੰਦੇ ਆ ਜਾਂ ਨਹੀਂ ਕਹਿੰਦੇ ਆ ਹੁਣ ਇਹਦੇ ਬਾਰੇ ਕੋਈ ਪਰਫੈਕਟ ਡੈਫੀਨੇਸ਼ਨ ਹੈ ਨੀ ਵੈਸੇ ਜਿਸ ਵੇਲੇ ਅਸੀਂ ਕਹਿੰਦੇ ਆ ਨਾ ਅਨਪੜ੍ਹਾਂ ਨੇ ਵੋਟਾਂ ਪਾ ਦਿੱਤੀਆਂ ਮੇਰੇ ਖਿਆਲ ਦੇ ਵਿਚ ਸਾਡੇ ਤੋਂ
ਅਮਰੀਕੀ ਜੀ ਜਿਹੜੀ ਪੜ੍ਹੇ ਲਿਖੇ ਦੀ ਚਲੋ ਆਪਾਂ ਡੈਫੀਨੇਸ਼ਨ ਕਰਦੇ ਆ ਆਪਾਂ ਗੱਲ ਕੀਤੀ ਆ ਕਿ ਜਿਹੜਾ ਬੰਦਾ ਜਿਹਨੇ 12 ਕੀਤੀਆਂ ਉਹ 10ਵੀਂ ਵਾਲੇ ਨੂੰ ਅਨਪੜ੍ਹ ਸੱਦੀ ਜਾਂਦਾ ਠੀਕ ਹੈ ਨਾ ਜਿਹਨੇ ਬੀ ਏ ਕੀਤੀ ਉਹ 12ਵੀਂ ਵਾਲੇ ਨੂੰ ਸੱਦੀ ਜਾਂਦਾ ਤੇ ਐਮ ਏ ਬੀ ਏ ਵਾਲੇ ਨੂੰ ਅਨਪੜ੍ਹ ਜਨਤਾ ਇੱਦਾਂ ਜਿਹੜਾ ਪੀ ਐਚ ਡੀ ਆ ਉਹ ਹਰੇਕ ਨੂੰ ਹੀ ਮਤਲਬ ਅਨਪੜ੍ਹ ਸੱਦੀ ਜਾਂਦਾ ਹਾਂ ਸੋ ਮਤਲਬ ਇਹਦਾ ਕੋਈ ਮੀਟਰ ਨਹੀਂ ਹੈਗਾ ਪਰ ਮੀਟਰ ਇਹ ਹੈ ਕਿ ਆਪਣਾ ਵਰਤਾਰਾ ਕੀ ਹੈ ਹਨਾ ਕਿ ਜਦੋਂ ਆਪਾਂ ਇੱਕ ਜੋਬ ਹੈ ਇੱਕ ਆਪਾਂ ਮਤਲਬ ਹੁਣ ਜ਼ਰੂਰੀ ਨਹੀਂ ਹੈਗਾ ਕਿ ਮਤਲਬ ਮੈਂ ਮੈਡੀਕਲ ਦੇ ਵਿੱਚ ਪੀ ਐਚ ਡੀ ਕੀਤੀ ਆ ਤੇ ਮੈਨੂੰ ਤੁਸੀਂ ਐਮ ਐਲ ਏ ਬਣਾ ਦਿਓ ਠੀਕ ਹੈ ਨਾ ਜ਼ਰੂਰੀ ਥੋੜਾ ਕਿ ਭਾਈ ਹਾਂ ਠੀਕ ਆ ਮੈਂ ਸਕਸੈਸਫੁਲ ਉਧਰ ਹੋ ਸਕਦਾ ਮੈਂ ਡਾਕਟਰ ਹੋ ਸਕਦਾ ਪਰ ਮੈਂ ਜ਼ਰੂਰੀ ਨਹੀਂ ਹੈਗਾ ਵੀ ਪੋਲੀਟਿਕਸ ਦੇ ਵਿੱਚ ਮੈਂ ਸਕਸੈਸਫੁਲ ਹੋਵਾਂ ਕਿਉਂਕਿ ਜਿਹੜੀ ਪੋਲੀਟਿਕਸ ਹੈ ਇਹ ਇੰਟਾਇਰਲੀ ਡਿਫਰੈਂਟ ਹੈ ਇਹ ਅਲੈਦਾ ਆ ਇੱਥੇ ਤੁਹਾਨੂੰ ਲੋਕਾਂ ਨੂੰ ਮਿਲਣਾ ਪੈਣਾ ਹੈ ਲੋਕਾਂ ਨਾਲ ਵਿਚਰਨਾ ਪੈਣਾ ਉਹਨਾਂ ਨੂੰ ਸੁਣਨੀ ਪੈਣੀ ਉਹਨਾਂ ਦੀ ਗੱਲ ਯੂ ਕੈਨੋਟ ਗੋ ਐਂਡ ਡਿਕਟੇਟ ਉਹਨਾਂ ਨੂੰ ਲੈਕਚਰ ਨਹੀਂ ਦੇ ਸਕਦੇ ਤੁਸੀਂ ਜਿੱਦਾਂ ਮਤਲਬ ਥੋੜੇ ਬੜੇ ਲਿਖੇ ਕਰਨ ਔਰ ਮੈਂ ਦੇਖਿਆ ਵੀ ਉੱਥੇ ਜਿਹੜੇ ਨੇ ਉੱਥੇ ਨੀਟੂ ਸ਼ਟਰਾਂ ਵਾਲਾ ਜਿਹੜਾ ਉਹ ਜ਼ਿਆਦਾ ਕਾਮਯਾਬ ਹੈ ਹਨਾ ਜਿਹੜਾ ਕਿ ਲੋਕਾਂ ਦੇ ਵਿੱਚ ਜਾਂਦਾ ਆ, ਉਹਨਾਂ ਨੂੰ ਕਸਮਾਂ ਵੀ ਖਿਲਾਉਂਦਾ ਵੀ ਵੋਟ ਮੈਨੂੰ ਪਾਣੀ ਆ, ਹਨਾ। ਸੋ ਪਰ ਗੱਲ ਇਹ ਆ ਵੀ ਜਦੋਂ ਤੁਸੀਂ ਵੋਟ ਪੈ ਕੇ ਉੱਪਰ ਜਾਣਾ, ਬਿਊਰੋਕਰੇਸੀ ਦੇ ਵਿੱਚ ਜਿਹੜੀ ਇੱਕ ਰਿਕੁਆਇਰਮੈਂਟ ਹੈ ਵੀ ਚਲੋ ਆ ਪੁਲ ਬਣਾਉਣੇ ਨੇ, ਇਹਦੇ ਵਿੱਚ ਸਿਵਲ ਇੰਜੀਨੀਅਰ ਦੀ ਲੋੜ ਹੈ, ਉੱਥੇ ਨੀਟੂ ਸ਼ਟਰਾਂ ਵਾਲਾ ਨਹੀਂ ਜਾ ਸਕਦਾ, ਉੱਥੇ ਤਾਂ ਉਹਦੀ ਉਹ ਢੁੱਕਵੀਂ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ ਨਾ। ਪਰ ਜਿਹੜੀ ਵੋਟ ਜਦੋਂ ਦਿੱਤੀ ਹੈ, ਚਾਹੇ ਉਹ ਅਨਪੜ੍ਹ ਨੇ ਪਾਣੀ ਹੈ, ਚਾਹੇ ਪੜ੍ਹੇ ਲਿਖੇ ਨੇ ਪਾਣੀ ਹੈ, ਚਾਹੇ ਉਹ ਅਪਾਹਜ ਹੈ, ਚਾਹੇ ਉਹ ਤੰਦਰੁਸਤ ਹੈ, ਚਾਹੇ ਉਹ ਬਿਮਾਰ ਹੈ, ਵੋਟ ਦਾ ਅਧਿਕਾਰ ਹਰ ਬੰਦੇ ਨੂੰ ਹੈ। ਤੇ ਜੇ ਦੇਖਿਆ ਜਾਵੇ ਜੇ ਐਤਕੀ 62-63% ਵੋਟ ਪਈ ਹੈ, ਤੇ ਆਸਟ੍ਰੇਲੀਆ ਦੇ ਵਿੱਚ ਵੀ ਵੋਟਾਂ ਪਈਆਂ, ਬਹੁਤ ਸਾਰੀਆਂ ਖਾਲੀ ਵੋਟਾਂ ਵੀ ਨਿਕਲੀਆਂ ਇਹਦੇ ਵਿੱਚੋਂ ਐਤਕੀ, ਤਾਂ ਵੋਟ ਦਾ ਅਧਿਕਾਰ ਤਾਂ ਸਾਰਿਆਂ ਨੂੰ ਹੈ। ਇੰਡੀਆ ਦੇ ਵਿੱਚ ਜਿਹੜੇ ਬਾਕੀ ਮਤਲਬ 30-32% ਜਾਂ 35% ਲੋਕ ਨੇ, ਉਹ ਤਾਂ ਫਿਰ ਮੈਨੂੰ ਲੱਗਦਾ ਪੜ੍ਹੇ ਲਿਖੇ ਹੈ ਜਿਨ੍ਹਾਂ ਨੇ ਪਾਈਆਂ ਹੀ ਨਹੀਂ ਵੋਟਾਂ, ਹਨਾ। ਹਾਂ, ਸੋ ਆਪ ਵੋਟ ਪਾਉਂਦੇ ਨਹੀਂ ਹੈਗੇ ਤੇ ਲੋਕਾਂ ਨੂੰ ਅਨਪੜ੍ਹ ਸਕਦੇ, ਹਨਾ।
ਜੀ ਅਮਦੀਪ, ਇਹਦੇ ਬਾਰੇ ਵੀ ਕਾਫੀ ਦੂਜੀ ਚਰਚਾ ਚੱਲੀ ਆ ਕਿ ਵੋਟ ਨਾ ਪਾਉਣਾ ਵੀ ਇੱਕ ਅਪਰਾਧ ਆ ਇੰਡੀਆ ਦੇ ਵਿੱਚ, ਕਿ ਕਈ ਤਾਂ ਵੋਟ ਪਾਉਂਦੇ ਵੀ ਆ ਤੇ ਨਲੀਫਾਈ ਵੋਟ ਕਰਦੇ ਆ, ਜਿੱਦਾਂ ਕਿ ਉਹਨੂੰ ਕੀ ਕਹਿੰਦੇ ਟਰਮ ਯੂਜ ਕਰਦੇ ਆ,
ਨੋਟਾ ਨੋਟ,
ਜਿਹਦੇ ਨਾਲ ਕਿ ਤੁਹਾਡੀ ਵੋਟ ਨੋਟਾ, ਉਹ ਕੀ ਹੁੰਦੀ ਨੋਟਾ ਮੰਦੀਪ?
ਨੋਟਾ ਮਤਲਬ ਨੋਟ ਫਿਟ, ਨੋ ਕੋਈ ਵੀ ਕੈਂਡੀਡੇਟ ਫਿਟ ਨਹੀਂ ਹੈਗਾ,
ਨੋਟ ਇੰਟਰਸਟਿਡ ਰੱਖ ਲਓ।
ਹਾਂਜੀ ਹਾਂਜੀ, ਨੋਟ ਇੰਟਰਸਟਿਡ, ਹਾਂਜੀ,
ਨੋਟ ਇੰਟਰਸਟਿਡ, ਮੈਂ ਇਲੈਕਸ਼ਨ ਚ ਇੰਟਰਸਟ ਨਹੀਂ ਲੈ ਰਿਹਾ, ਮੈਂ ਕਿਸੇ ਨੂੰ ਵੋਟ ਮੈਂ ਨਹੀਂ ਪਾ ਰਿਹਾ, ਨੋਟਾਂ ਦੀਆਂ ਵੋਟਾਂ ਬਹੁਤ ਪਈਆਂ।
ਹਾਂਜੀ ਹਾਂਜੀ,
ਤੇ ਅਮਨਦੀਪ ਜਿਹੜੀ ਇਲੈਕਸ਼ਨ ਇੱਥੇ ਵੀ ਹੋਈ ਆ,
ਹਾਂਜੀ,
ਇਲੈਕਸ਼ਨ ਤਾਂ ਫੇਰ ਹੋਈ ਆ, ਕੋਈ ਗੱਲ ਨਹੀਂ ਹੈ ਕਿ ਲੱਗਦਾ ਸੀ ਕਿ ਲੇਬਰ ਜਿੱਤੂਗੀ, ਲੇਕਿਨ ਜਿੱਤਿਆ ਲੇਬਰ ਲਿਆ, ਉਹ ਆਪਣੇ ਕੰਮਾਂ ਕਰਕੇ ਜਿੱਤੇ ਆ, ਤੇ ਇੰਡੀਆ ਦੇ ਵਿੱਚ ਬਿਲਕੁਲ ਨਹੀਂ ਲੱਗਦਾ ਸੀ ਕਿ ਮੋਦੀ ਦੀ ਸਰਕਾਰ ਤੇ ਬਣੂਗੀ, ਲੇਕਿਨ ਮੋਦੀ ਨੇ ਇੱਕ ਫੈਕਟਰ ਖੇਲਿਆ ਰਾਸ਼ਟਰਵਾਦ, ਉਹਦੇ ਤੇ ਇਲੈਕਸ਼ਨ ਉਹ ਜਿੱਤਿਆ। ਉਹ ਇੱਕ ਫੈਕਟਰ ਮੇਰੇ ਖਿਆਲ ਦੇ ਵਿੱਚ ਕਿ ਉਹਨੇ ਦੇਸ਼ ਨੂੰ ਇੱਕ ਭੰਬਲ ਭੁੱਸੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਹੋ ਜਾਂ ਨਹੀਂ ਕੀਤੀ ਹੋਇਆ ਤਾਂ ਕਿਆ ਉਹੀ ਜਾਣਦੇ ਆ, ਲੇਕਿਨ ਲੋਕਾਂ ਨੇ ਉਹਨੂੰ ਮਾਨਤਾ ਦਿੱਤੀ ਆ, ਉਹਨੂੰ ਚੁਣਿਆ ਆ, ਜਾਂ ਬੀਜੇਪੀ ਦੇ ਹੱਕ ਦੇ ਵਿੱਚ ਲੋਕਾਂ ਨੇ ਵੋਟਾਂ ਪਾਈਆਂ ਆ, ਤੇ ਮਗਰੋਂ ਨੀ ਕਹਿੰਦਾ ਮਸ਼ੀਨਾਂ ਖਰਾਬ ਆ, ਉਹ ਖਰਾਬ ਆ, ਤੇ ਇਹਦਾ ਕੋਈ ਸਬੂਤ ਵੀ ਨੀ ਹੈ ਕਿ ਏਦਾਂ ਹੋਈ ਆ ਜਾਂ ਏਦਾਂ ਹੋ ਵੀ ਨੀ ਸਕਦੀ। ਬਹੁਤ ਮੁਸ਼ਕਲ ਆ ਇਲੈਕਸ਼ਨ ਦੇ ਵਿੱਚ ਹੇਰਾਫੇਰੀ ਕਰਨੀ, ਇੰਨਾ ਸਖਾਲਾ ਕੰਮ ਨਹੀਂ ਆ, ਕਿਉਂ ਅਸੀਂ ਵੀ ਮੈਂ ਵੀ ਕਮ ਸੇ ਕਮ 20-25 ਸਾਲ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਕੰਮ ਕੀਤਾ, ਵੈਸੇ ਛੋਟੇ ਲੈਵਲ ਤੇ ਕੀਤਾ, ਕਦੇ ਵੀ ਏਦਾਂ ਦਾ ਮੌਕਾ ਨੀ ਆਇਆ ਜਿੱਥੇ ਤੁਸੀਂ ਹੇਰਾਫੇਰੀ ਕਰ ਸਕਦੇ ਆ, ਜਾਂ ਕੀਤੀ ਹੋਵੇ ਜਾਂ ਕਰਦਿਆਂ ਨੂੰ ਦੇਖਿਆ ਹੋਵੇ, ਨਹੀਂ ਹੋ ਸਕਦੀ। ਤੇ ਜਿਹੜਾ ਮੈਂਡੇਟ ਅਮਨਦੀਪ ਦਿੱਤਾ ਆ ਹਿੰਦੁਸਤਾਨ ਦੇ ਵਿੱਚ, ਜਿਹੜਾ ਮੈਂਡੇਟ ਮਿਲਿਆ, ਤੁਹਾਡੇ ਖਿਆਲ ਦੇ ਵਿੱਚ ਨੀ ਲੱਗਦਾ ਕਿ ਮੋਦੀ ਦੀਆਂ ਪਾਲਿਸੀਆਂ ਨੂੰ ਵੀ ਲੋਕ ਥੋੜਾ ਪਸੰਦ ਕਰਦੇ ਸੀ, ਜਾਂ ਉਹਨਾਂ ਨੇ ਪਸੰਦ ਕਰਵਾ ਲਈਆਂ ਕਿਸੇ ਨਾ ਕਿਸੇ ਤਰੀਕੇ ਨਾਲ?
ਨਹੀਂ, ਦੇਖੋ ਜਿਹੜਾ ਲੋਕਾਂ ਨੂੰ ਟੱਚ ਕਰਨਾ, ਲੋਕਾਂ ਤੱਕ ਰੀਚ ਕਰਨੀ, ਪਹੁੰਚਣਾ, ਇਹ ਪੋਲਿਟਿਕਸ ਦਾ ਸਾਰਿਆਂ ਨਾਲੋਂ ਵੱਡਾ ਗੁਰ ਤਾਂ ਇਹੀ ਆ ਕਿ ਜੇ ਤੁਸੀਂ ਹੁਣ ਅੰਦਰ ਬੈਠ ਕੇ ਆਪਣੀਆਂ ਪਾਲਿਸੀਆਂ ਪੇਪਰ ਦੇ ਉੱਤੇ ਡਰਾਫਟ ਕਰੀ ਜਾਣੀਆਂ, ਕਈ ਵਾਰੀ ਅਸੀਂ ਸੰਸਥਾ ਚਲਾਉਂਦੇ ਹਾਂ, ਕਈ ਦੇਖੀਆਂ ਵੀ ਆ, ਕਾਗਜ਼ਾਂ 'ਚ ਤਾਂ ਪੂਰੀਆਂ ਗੇਮਾਂ ਵਧੀਆ ਜਾਂ ਪੂਰੇ ਜਿਹੜੇ ਪ੍ਰੋਗਰਾਮ ਬਹੁਤ ਵਧੀਆ ਹੁੰਦੇ ਆ। ਮੈਂ ਕਈ ਵਾਰੀ ਕਹਿੰਦਾ ਹੁੰਦਾ ਟੂ ਮੈਨੀ ਅਕਾਊਂਟੈਂਟਸ ਨੋਟ ਇਨਫ ਪੀਪਲ, ਹਨਾ, ਕਾਗਜ਼ਾਂ 'ਚ ਐਨ ਪਲੈਨ ਵਧੀਆ ਹੁੰਦਾ ਪਰ ਜਦੋਂ ਐਕਸੀਕਿਊਟ ਕਰਨਾ ਹੈ ਤਾਂ ਲੋਕ ਨਹੀਂ ਜੁੜੇ ਹੁੰਦੇ ਉਸ ਵੇਲੇ, ਉਸ ਵੇਲੇ ਫਿਰ ਨਮੋਸ਼ੀ ਦਾ ਕਾਰਨ ਬਣਦਾ ਹੈ, ਕਿਉਂਕਿ ਪਲੈਨ ਬਣਾਉਣੇ ਵੱਖਰੀ ਗੱਲ ਹੈ ਜਿਹੜੇ ਕਿ ਬਿਊਰੋਕਰੇਸੀ ਦਾ ਕੰਮ ਹੈ ਬਣਾਉਂਦੀ ਹੈ, ਪਰ ਐਕਚੁਅਲੀ ਉਹਨਾਂ ਨੂੰ ਡਿਲੀਵਰ ਕਰਨਾ, ਲੋਕਾਂ ਨੂੰ ਮੋਟੀਵੇਟ ਕਰਨਾ, ਜਾ ਕੇ ਉਹਨਾਂ ਦੇ ਨਾਲ ਜੁੜਨਾ, ਪਹਿਲੀ ਗੱਲ ਉਹਨਾਂ ਲਈ ਕੰਮ ਕਰਨਾ, ਉਹਨਾਂ ਦੀ ਗੱਲ ਸੁਣਨੀ, ਆਪਣੀ ਕਹਿਣੀ, ਹਨਾ, ਤੇ ਐਡਜਸਟ ਕਰਨੀ, ਇੱਦਾਂ ਮਤਲਬ ਇਹ ਜਿਹੜੇ ਕੰਮ ਨੇ ਇਹ ਹੋਰ ਲੋਕ ਕਰਦੇ ਨੇ, ਇਹਦੇ ਵਿੱਚ ਪੜ੍ਹਿਆ ਲਿਖਿਆ ਦਾ ਕੋਈ ਬਹੁਤਾ ਜ਼ਿਆਦਾ ਮੀਨਿੰਗ ਨਹੀਂ ਹੈ। ਹਾਂ, ਉਹਨਾਂ ਨੂੰ ਜਿਹੜੀ ਉਹਨਾਂ ਦੀਆਂ ਪਾਲਿਸੀਆਂ ਉਹ ਜ਼ਰੂਰ ਪਤਾ ਹੋਣਾ ਚਾਹੀਦੀਆਂ ਵੀ ਅਸੀਂ ਕੀ ਡਿਲੀਵਰ ਕਰਨਾ, ਪਰ ਉਹ ਕਿੱਦਾਂ ਡਿਲੀਵਰ ਕਰਨਾ ਆ ਉਹ ਇੱਕ ਐਕਸਟਰਾ ਗੁਣ ਨੇ ਜਿਹੜੇ ਕਿ ਪੜ੍ਹਾਈ ਲਿਖਾਈ ਨਾਲ ਨਹੀਂ ਆਉਂਦੇ, ਇਹ ਕੁਦਰਤੀ ਤੌਰ ਤੇ ਵੀ ਹੁੰਦੇ ਨੇ। ਖੈਰ,
ਸਮਝ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਨੂੰ ਇਹ ਨਹੀਂ ਲੱਗਦਾ ਵੀ ਮੋਦੀ ਸਰਕਾਰ ਨੇ ਜਿਹੜੀਆਂ 2-3 ਅਹਿਮ ਪਾਲਿਸੀ ਫਰੇਮਵਰਕ ਜਿਹੜੇ ਉਹਨੇ ਲੋਕਾਂ ਦੇ ਅੱਗੇ ਰੱਖੇ ਸੀਗੇ, ਜਿੱਦਾਂ ਜਿਹਦੇ ਵਿੱਚ GST ਨੂੰ ਲਾਣਾ ਸੀ, ਜਾਂ ਈਵਨ ਨੋਟਬੰਦੀ ਨੂੰ ਲਾਗੂ ਕਰਨਾ ਸੀ, ਜਾਂ 15 ਲੱਖ ਦੇ ਕੇ ਮੁੱਕਰ ਜਾਣਾ ਸੀ, ਉਹਨਾਂ ਨੂੰ ਵੀ ਲੋਕਾਂ ਨੇ ਪਸੰਦ ਕੀਤਾ।
ਤੁਸੀਂ ਹੁਣ ਤੁਸੀਂ ਥੋੜਾ ਲੱਗ ਗਿਆ ਤੁਹਾਡੀ ਆਵਾਜ਼
ਨਹੀਂ 15 ਲੱਖ ਦੇਖੋ 15 ਲੱਖ ਦੇ ਕੇ ਮੁੱਕਰ ਗਿਆ ਉਹ ਲੋਕ ਉਹ ਲੈਣਾ ਨਹੀਂ ਚਾਹੁੰਦੇ ਸੀ ਲੋਕਾਂ ਨੂੰ ਪਤਾ ਵੀ ਉਹ ਦੇ ਨਹੀਂ ਸਕਦਾ ਅਗਰ ਉਹ ਦਊਗਾ ਤਾਂ ਦੇਸ਼ ਕਰਜਾਈ ਹੋਊਗਾ ਹੁਣ ਇਹ ਇਨਡਾਇਰੈਕਟਲੀ ਮੇਰੇ ਕਹਿਣ ਦਾ ਭਾਵ ਇਹ ਆ ਕਿ ਜਿਹੜੇ ਸਬਸਿਡੀ ਕਲਚਰ ਆ ਨਾ ਉਹਨੂੰ ਨਕਾਰਾਤਮਕ ਦਿਸ਼ਾ ਨਕਾਰਾਤਮਕ ਦੇਖਿਆ ਲੋਕਾਂ ਨੇ ਕਿ ਅਗਰ 15-15 ਲੱਖ ਰੁਪਏ ਦੇ ਦਿੰਦੇ ਆ ਆ ਜਾਂਦਾ 15-15 ਲੱਖ ਰੁਪਈਆ ਉਹਦੇ ਨਾਲ ਮੁਦਰਾ ਸਫੀਤੀ ਕਿੰਨੀ ਫੈਲੂਗੀ ਇਨਫਲੇਸ਼ਨ ਕਿੰਨਾ ਫੈਲੂਗਾ ਪ੍ਰਾਈਸਿਸ ਨੂੰ ਅੱਗ ਲੱਗ ਜਾਣੀ ਸੀ
ਅਮਰੀਕ ਜੀ ਤੁਸੀਂ ਇਹ ਦੇਖੋ ਵੀ ਆਪਣੇ ਜਿਹੜੇ ਇੰਡੀਆ ਦੀ ਪਾਪੂਲੇਸ਼ਨ ਕਿੰਨੀ ਹੈ 120 ਕਰੋੜ
ਹਾਂਜੀ 130 ਕਰੋੜ ਆ
130 ਕਰੋੜ ਹੈ ਹੁਣ ਜਿਹੜੀ ਮੂਰਤੀ ਲੱਗੀ ਆ ਉਹ 3000 ਕਰੋੜ ਦੀ ਲੱਗੀ ਆ ਠੀਕ ਹੈ ਨਾ
ਹਾਂਜੀ
ਤਾਂ ਮਤਲਬ ਜੇ ਨਾ ਆਪਾਂ ਉਹ ਮੂਰਤੀ ਨਾ ਵੀ ਲਾਉਂਦੇ ਮੋਦੀ ਸਰਕਾਰ ਤਾਂ ਹਰ ਪ੍ਰਾਣੀ ਨੂੰ ਜਿਹੜੇ ਇੰਡੀਅਨ ਸਿਟੀਜ਼ਨ ਨੂੰ 1-1 ਕਰੋੜ ਵੀ ਦਿੰਦੇ ਤਾਂ ਵੀ 120 ਕਰੋੜ ਬਣਨਾ ਸੀਗਾ ਠੀਕ ਹੈ ਨਾ ਤੇ 120 ਕਰੋੜ ਕਰੋੜਪਤੀ ਹੋ ਜਾਣਾ ਸੀ ਸਾਰੇ ਸਾਰੇ ਇੰਡੀਆ ਨੇ ਕਰੋੜਪਤੀ ਹੋ ਜਾਣਾ ਸੀ ਪਰ ਉਹ ਜਿਹੜਾ ਫਰੀ ਮਨੀ ਆ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਜਿਹੜਾ ਫਰੀ ਮਨੀ ਆ ਈਜ਼ੀ ਕਮ ਈਜ਼ੀ ਗੋ ਜਿਸ ਤਰ੍ਹਾਂ ਤੁਸੀਂ ਵੀ ਦੱਸਦੇ ਹੁੰਦੇ ਕਿ 6 ਮਹੀਨਿਆਂ ਬਾਅਦ ਉੱਥੇ ਹੀ ਆ ਜਾਣਾ ਮੁੜ ਕੇ ਕੰਮ ਜਿੱਦਾਂ ਪਹਿਲਾਂ ਹੁੰਦਾ ਸੀ ਪੈਸਾ ਆਪਣੇ ਆਪਣੇ
ਇਕੁਅਲ ਡਿਸਟ੍ਰੀਬਿਊਸ਼ਨ ਆਫ ਵੈਲਥ ਕਰਦੇ ਹੋ ਸਾਰਿਆਂ ਨੂੰ ਦੁਨੀਆ ਸਾਰਿਆਂ ਨੂੰ ਇਕੁਅਲ ਡਿਸਟ੍ਰੀਬਿਊਸ਼ਨ ਆਫ ਵੈਲਥ ਦੇ ਦੋ ਜਿੱਦਾਂ ਤੁਸੀਂ ਹੁਣ ਕਿਹਾ ਜੀ ਮੈਂ ਪਹਿਲਾਂ ਵੀ ਕਿਹਾ ਸੀ ਕਿ 6 ਮਹੀਨੇ ਬਾਅਦ ਸਿਚੁਏਸ਼ਨ ਬਿਲਕੁਲ ਏਦਾਂ ਦੀ ਹੋ ਜਾਊਗੀ ਜਿਹਦੇ ਕੋਲ ਪੈਸਾ ਹੈ ਨੀ ਉਹ ਤਾਂ ਨਹੀਂ ਹੋਊਗਾ ਜਿਹਦੇ ਕੋਲ ਪੈਸੇ ਸੀਗੇ ਉਹ ਫਿਰ ਦੁਬਾਰਾ ਆ ਜਾਊਗੇ ਕਿਉਂਕਿ ਜਿਹੜਾ ਪੈਸਾ ਜਿਹੜਾ ਆਉਂਦਾ ਉਹ ਸਕਿੱਲ ਨਾਲ ਆਉਂਦਾ ਤੁਸੀਂ ਸਕਿੱਲ ਨਾਲ ਕਮਾ ਕੇ ਨੌਕਰੀ ਕਰਕੇ ਜਾਂ ਬਿਜ਼ਨਸ ਕਰਕੇ ਪੈਸਾ ਇਕੱਠਾ ਕਰਦੇ ਆ ਹੁਣ ਜਿਹੜੀਆਂ ਮੂਰਤੀਆਂ ਵਾਲੀ ਕਾਲਾਬੰਦੀ ਉਹਦਾ ਅਗਰ ਜੇ ਤੁਸੀਂ ਇਕਨੋਮਿਕਸ ਟਰਮ ਦੇ ਨਾਲ ਦੇਖੋ ਜਿਹੜੀਆਂ ਮੂਰਤੀਆਂ ਕਿੰਨੇ ਹਜ਼ਾਰ ਕਰੋੜ 36,000 ਕਰੋੜ ਦੇ ਕਹਿੰਦੇ
ਹਾਂਜੀ 3000 ਕਰੋੜ ਦੀ ਦਿੱਕ ਨਾ
ਚਲੋ 3000 ਕਰੋੜ ਜਿਹੜੀ ਮਨੀ ਸੀ ਸਰਕੂਲੇਸ਼ਨ ਅਗਰ ਉਹ ਮੂਰਤੀਆਂ ਤੇ ਲਾਈ ਗਈ ਤਾਂ ਮਤਲਬ ਮਾਰਕੀਟ ਦੇ ਵਿੱਚੋਂ ਮਨੀ ਕੱਢੀ ਗਈ ਆ ਜਿਹੜੀ ਮਾਰਕੀਟ ਦੇ ਵਿੱਚ ਜੇ ਤੁਸੀਂ ਮਨੀ ਨੂੰ ਵਿਦਡਰਾਅ ਕਰ ਲੈਂਦੇ ਆ ਤਾਂ ਉਹ ਇਨਫਲੇਸ਼ਨ ਤੇ ਕਾਬੂ ਪਾਉਣ ਵਿੱਚ ਕਾਫੀ ਸਹਾਈ ਹੁੰਦੀ ਹੈ ਜਿਹੜੀ ਸਰਪਲਸ ਮਨੀ ਅਗਰ ਤੁਸੀਂ ਹੋਰ ਕਿਤੇ ਲਾ ਦਿੰਦੇ ਆ ਤੁਹਾਡੇ ਕੋਲ ਮਨੀ ਹੈ ਨੀ ਤਾਂ ਉਹ ਸਰਕੂਲੇਸ਼ਨ ਦੇ ਵਿੱਚੋਂ ਮਨੀ ਬਾਹਰ ਚਲ ਜਾਂਦੀ ਆ ਜਿਸ ਵੇਲੇ ਸਰਕੂਲੇਸ਼ਨ ਦੇ ਵਿੱਚ ਤੁਹਾਡੀ ਮਨੀ ਬਾਹਰ ਚਲ ਜਾਂਦੀ ਆ ਤਾਂ ਉਹ ਜਿਹੜਾ ਇਨਫਲੇਸ਼ਨ ਹੈ ਉਹ ਡਿਫਿਊਜ਼ ਹੋ ਜਾਂਦਾ ਕਾਫੀ ਹੱਦ ਤੱਕ
ਜੀ ਦੇਖੋ ਇਹ ਤਾਂ ਸੀਰੀਅਸ ਇਕਨੋਮਿਕਸ ਪਾਲਿਸੀ ਹੈ ਤੇ ਆਪਾਂ ਪੜ੍ਹੇ ਲਿਖਿਆਂ ਦੀ ਜਾਂ ਅਨਪੜ੍ਹ ਦੀ ਗੱਲ ਕਰ ਰਹੇ ਸੀ ਅਮਰੀਕ ਜੀ ਤੇ ਮੇਰੇ ਨਾ ਸਾਹਮਣੇ ਗੁਰਬਾਣੀ ਦੇ ਇੱਕ ਬੜੇ ਸੁੰਦਰ ਬਚਨ ਨੇ ਮਹਾਰਾਜ ਦੇ ਕਹਿੰਦੇ ਨੇ ਕਿ ਜੇ ਬਹੁਤੇਰਾ ਪੜਿਆ ਹੋਵੇ ਕੋ ਰਹੇ ਨਾ ਭਰੀਏ ਪਾਈਏ ਕਹਿੰਦੇ ਜਿਹੜੇ ਜਦੋਂ ਕਹਿੰਦੇ ਆਣਾ ਹੀ ਹੈ ਨਾ ਮੌਤ ਕਹਿੰਦੇ ਉਹ ਪੜਿਆ ਲਿਖਿਆ ਨੀ ਫਿਰ ਵਿਤਕਰਾ ਨੀ ਕਰਦੀ ਤੇ ਦੂਜਾ ਕਹਿੰਦੇ ਕਿ ਜਦੋਂ ਫਿਰ ਜਦੋਂ ਕਹਿੰਦੇ ਕਿਸੇ ਨੇ ਗਤੀ ਪਾਣੀ ਆ ਜਦੋਂ ਕਿਸੇ ਦੀ ਮਤਲਬ ਮੁਕਤੀ ਹੋਣੀ ਹੈ ਨਾ ਉਹ ਵੀ ਕਹਿੰਦੇ ਫਿਰ ਪੜਿਆ ਅਨਪੜਿਆ ਪਰਮਗਤ ਪਾਵੇ ਚਾਹੇ ਉਹ ਪੜਿਆ ਹੋਵੇ ਚਾਹੇ ਫਿਰ ਅਨਪੜ੍ਹ ਹੋਵੇ ਉਹਨਾਂ ਦੇ ਉੱਤੇ ਇੱਕੋ ਜਿਹੀ ਮਿਹਰ ਹੁੰਦੀ ਆ ਪਰਮਾਤਮਾ ਦੀ ਇਹ ਤਾਂ ਆਪਾਂ ਗੱਲ ਕਰਦੇ ਹਾਂ ਹੁਣ ਆਪਾਂ ਨਾ ਥੋੜੇ ਜਿਹਾ ਆਸਟ੍ਰੇਲੀਆ ਵੱਲ ਨੂੰ ਆਈਏ ਬਹੁਤ ਸਾਰੇ ਸੱਜਣ ਸਾਡੇ ਨਾਲ ਕਈ ਵਾਰੀ ਸਵਾਲ ਵੀ ਪੁੱਛਦੇ ਨੇ ਕਿ ਕਿਹੋ ਜਿਹੀ ਪੜ੍ਹਾਈ ਜਿਹੜੀ ਕਰਾਉਣੀ ਚਾਹੀਦੀ ਨਿਆਣਿਆਂ ਨੂੰ ਸਾਡੇ ਵਿੱਚੋਂ ਬਹੁਤ ਜਿਹੜੇ ਪਰਿਵਾਰ ਨੇ ਸੈਟਲ ਹੋ ਰਹੇ ਨੇ ਉਹਨਾਂ ਦੇ ਬੱਚੇ ਨੇ ਸਕੂਲ ਜਾ ਰਹੇ ਨੇ ਆਪਾਂ ਉਹਨਾਂ ਦੀਆਂ ਗੱਲਾਂ ਜਿਹੜੀਆਂ ਉਹਨਾਂ ਵਾਸਤੇ ਆਪਾਂ ਕਰਨੀਆਂ ਤੇ ਪਹਿਲਾਂ ਥੋੜੇ ਮੈਸੇਜ ਲੈ ਲਏ ਸੁਖਵਿੰਦਰ ਸੋਹਣ ਭਾਜੀ ਜੁੜੇ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਗੁਰਪ੍ਰੀਤ ਮੈਲਬਨ ਤੋਂ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜਸਵਿੰਦਰਪਾਲ ਕੌਰ ਢਿੱਲੋਂ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਮੈਰਿਜ ਦੀਆਂ ਵਧਾਈਆਂ ਦੇ ਰਹੇ ਨੇ ਸ਼ੁਕਰੀਆ ਜੀ ਗੁਰਵਿੰਦਰ ਸਿੰਘ ਨੱਤ ਤੇ ਯੋਗੀ ਕੁਮਾਰ ਸਤਿ ਸ਼੍ਰੀ ਅਕਾਲ ਬੁਲਾਉਂਦੇ ਹੋਏ ਕਹਿੰਦੇ ਨੇ ਕਿ ਨੋਟਾ ਮੀਨਸ ਨਨ ਆਫ ਦਾ ਅਬਵ ਕੈਂਡੀਡੇਟਸ ਹਰਪ੍ਰੀਤ ਸਿੰਘ ਡਾਰਵਿਨ ਵਾਲੇ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਮਰੀਕ ਜੀ ਕਹਿੰਦੇ ਤੁਹਾਨੂੰ ਮਿਲ ਕੇ ਚੰਗਾ ਲੱਗਿਆ ਸੋ ਅਮਰੀਕ ਜੀ ਤੁਸੀਂ ਐਜੂਕੇਸ਼ਨ ਦੇ ਵਿੱਚ ਕਾਫੀ ਦੇਰ ਤੋਂ ਸ਼ੁਰੂ ਤੋਂ ਹੀ ਤੁਸੀਂ ਟੀਚਰ ਰਹੇ ਹੋ ਇੰਡੀਆ ਗਵਰਨਮੈਂਟ ਸਕੂਲ ਦੇ ਵਿੱਚ ਵੀ ਪੜ੍ਹਾਇਆ ਇੱਥੇ ਵੀ ਤੁਸੀਂ ਹਾਈ ਸਕੂਲ ਦੇ ਵਿੱਚ ਇਕਨੋਮਿਕਸ ਪੜ੍ਹਾਉਂਦੇ ਹੋ ਤਾਂ ਤੁਸੀਂ ਗਵਰਨਮੈਂਟ ਸਕੂਲ 'ਚ ਪੜ੍ਹਾਉਂਦੇ ਹੋ ਤੇ ਤੁਸੀਂ ਕਦੇ ਪ੍ਰਾਈਵੇਟ ਸਕੂਲ 'ਚ ਵੀ ਪੜ੍ਹਾਇਆ
ਨਹੀਂ ਅਮਰੀਕ ਮੈਂ ਪ੍ਰਾਈਵੇਟ ਸਕੂਲ 'ਚ ਨਹੀਂ ਪੜ੍ਹਾਇਆ ਜਦੋਂ ਸ਼ੁਰੂ ਵਿੱਚ ਆਇਆ ਸੀ ਉਦੋਂ ਮੈਂ ਕੈਥੋਲਿਕ ਸਿਸਟਮ ਵਿੱਚ 1 ਸਾਲ ਪੜ੍ਹਾਇਆ ਪਰ ਉਹ ਕੈਥੋਲਿਕ ਸਿਸਟਮ ਵਿੱਚ ਮਜਬੂਰੀ ਸੀ ਪੜ੍ਹਾਉਣ ਦੀ ਕਿਉਂਕਿ ਤੁਹਾਨੂੰ ਕਈ ਪੇਪਰ ਵਰਕ ਕਰਨੇ ਪੈਂਦੇ ਗਵਰਨਮੈਂਟ ਸਕੂਲ ਜਾਣ ਦੇ ਲਈ ਟੈਸਟ ਪਾਸ ਕਰਨੇ ਪੈਂਦੇ ਆ ਉਹਨਾਂ ਉਸ ਪ੍ਰੋਸੈਸ ਵਿੱਚ ਜਾਣ ਦੇ ਕਾਰਨ ਮੈਨੂੰ ਕੈਥੋਲਿਕ ਸਿਸਟਮ ਵਿੱਚ ਜਾਣਾ ਪਿਆ ਸੀ 1 ਸਾਲ ਲੇਕਿਨ ਉਸ ਤੋਂ ਬਾਅਦ ਜਿਵੇਂ ਇੰਡੀਆ ਦੇ ਵਿਚ ਵੀ ਗਵਰਨਮੈਂਟ ਸਿਸਟਮ ਵਿਚ ਹੀ ਪੜਾਇਆ, ਇੱਥੇ ਵੀ ਗਵਰਨਮੈਂਟ ਸਿਸਟਮ ਵਿਚ ਹੀ ਪੜਾਇਆ
ਜੀ,
ਪੜੇ ਵੀ ਗਵਰਨਮੈਂਟ ਸਿਸਟਮ ਤੋਂ ਹੀ।
ਹਾਂਜੀ, ਇਸ ਤੋਂ ਪਹਿਲਾਂ ਕਿ ਅਸੀਂ ਅੱਗੇ ਚਲੀਏ, ਮੈਂ ਥੋੜੇ ਅੰਕੜੇ ਆਪਣੇ ਸਰੋਤਿਆਂ ਨੂੰ ਦੱਸ ਦਵਾਂ ਕਿ 2018 ਦੇ ਅੰਕੜੇ ਨੇ, ਆਸਟ੍ਰੇਲੀਆ ਦੇ ਵਿਚ 9,477 ਸਕੂਲ ਨੇ, ਜਿਹੜੇ ਮਤਲਬ ਕੈਥੋਲਿਕ ਸਕੂਲ ਵੀ ਨੇ, ਗੌਰਮੈਂਟ ਸਕੂਲ ਤੇ ਇੰਡੀਪੈਂਡੈਂਟ, 9,477। ਤੇ ਇਨ੍ਹਾਂ ਦੇ ਵਿਚ, ਇਸ ਸਿਸਟਮ ਦੇ ਵਿਚ 3,893,834 ਸਟੂਡੈਂਟ ਪੜ੍ਹਦੇ ਨੇ, ਤੇ ਤਕਰੀਬਨ ਇਸ ਅੰਕੜੇ ਦੇ ਵਿਚੋਂ 65% ਜਿਹੜੇ ਸਟੂਡੈਂਟ ਨੇ ਆਸਟ੍ਰੇਲੀਆ ਦੇ ਵਿਚ ਉਹ ਗੌਰਮੈਂਟ ਸਕੂਲਾਂ ਦੇ ਵਿਚ ਪੜ੍ਹਦੇ ਨੇ, ਜਾਣੀ ਕਿ ਤਕਰੀਬਨ 2.5 ਮਿਲੀਅਨ। ਤਕਰੀਬਨ 20% ਜਾਣੀ ਕਿ 7,65,000 ਸਟੂਡੈਂਟ ਜਿਹੜੇ ਨੇ ਕੈਥੋਲਿਕ ਸਿਸਟਮ ਚ ਪੜ੍ਹਦੇ ਨੇ, ਤੇ ਤਕਰੀਬਨ 5,70,000 ਸਟੂਡੈਂਟ ਜਿਹੜੇ ਕਿ 14.5% ਬਣਦੇ ਨੇ ਉਹ ਇੰਡੀਪੈਂਡੈਂਟ ਸਕੂਲਾਂ ਦੇ ਵਿਚ ਪੜ੍ਹਦੇ ਨੇ। ਤਾਂ ਇਨ੍ਹਾਂ ਦੇ ਵਿਚ ਜਿਹੜੇ ਟੀਚਰ ਲੱਗੇ ਹੁੰਦੇ ਨੇ ਉਹ ਤਕਰੀਬਨ 70% ਜਿਹੜੇ ਟੀਚਰ ਨੇ ਉਹ ਫੁੱਲ ਟਾਈਮ ਇੰਪਲੋਈਜ਼ ਹੁੰਦੇ ਨੇ, ਤੇ ਬਾਕੀ ਤਕਰੀਬਨ 31% ਜਾਂ 30% ਜਿਹੜੇ ਉਹ ਕੈਜੂਅਲ ਜਾਂ ਪਾਰਟ ਟਾਈਮ ਸਟਾਫ ਹੁੰਦਾ ਆ। ਤੇ ਹੁਣ ਜਿਹੜੇ ਰੇਸ਼ੋ ਜਿਹੜੀ ਹੈ ਸਟੂਡੈਂਟ ਤੇ ਟੀਚਿੰਗ ਸਟਾਫ ਦੀ ਉਹ 13.5 ਹੈ, ਜਾਣੀ ਕਿ 13.5 ਜਾਣੀ ਕਿ 14 ਸਟੂਡੈਂਟਸ ਦੇ ਪਿੱਛੇ ਇੱਕ ਟੀਚਰ ਆਸਟ੍ਰੇਲੀਆ ਦੇ ਵਿੱਚ ਐਵਰੇਜ ਇਸ ਵੇਲੇ ਆ ਰਹੀ ਹੈ। ਸੋ ਇਹ ਫਿਗਰ ਜਿਹੜੇ ਨੇ ਤੁਹਾਡੇ ਸਾਹਮਣੇ ਪੇਸ਼ ਕੀਤੇ ਜਾ ਰਹੇ ਨੇ। ਤਕਰੀਬਨ ਹਰ ਕਸਬੇ ਹਰ ਸ਼ਹਿਰ ਦੇ ਵਿੱਚ ਪ੍ਰਾਈਵੇਟ ਸਕੂਲ ਵੀ ਨੇ, ਗਵਰਨਮੈਂਟ ਸਕੂਲ ਤਾਂ ਹੈਗੇ ਹੀ ਹੈਗੇ ਨੇ। ਹੁਣ ਰੌਲਾ ਇਹ ਪੈਂਦਾ ਕਿ ਗਵਰਨਮੈਂਟ ਸਕੂਲ ਚ ਜਾਣਾ ਚਾਹੀਦਾ ਜਾਂ ਕੈਥੋਲਿਕ ਸਕੂਲ ਚ ਜਾਣਾ ਚਾਹੀਦਾ ਜਾਂ ਪ੍ਰਾਈਵੇਟ ਇੰਡੀਪੈਂਡੈਂਟ ਸਕੂਲ ਚ ਜਾਣਾ ਚਾਹੀਦਾ। ਸੋ ਅਮਰੀਕ ਜੀ, ਪਹਿਲਾਂ ਤਾਂ ਇਹ ਦੱਸੋ ਵੀ ਜਿਹੜੇ ਸਰਕਾਰੀ ਸਕੂਲ ਹੈ ਉਹਨਾਂ ਦੇ ਵਿੱਚ ਕਿੰਨੀ ਫੀਸ ਹੈ, ਕੀ ਕੋਸਟ ਕੀ ਹੈ ਪੜ੍ਹਾਈ ਦੀ?
ਜਿਹੜੇ ਸਰਕਾਰੀ ਸਕੂਲ ਵਿੱਚ ਨਾ ਮਾਤਰ ਫੀਸ ਹੁੰਦੀ, ਉੱਥੇ ਕੋਈ ਖਾਸ ਫੀਸ ਨਹੀਂ ਹੁੰਦੀ, ਬਿਲਕੁਲ ਨਾ ਮਾਤਰ ਫੀਸ ਹੈ। ਲੇਕਿਨ ਜੇ ਮੇਰੇ ਖਿਆਲ ਫ੍ਰੀ ਆ, ਉਹ 12ਵੀਂ ਤੱਕ ਕੋਈ ਫੀਸ ਨੀ ਲੱਗਦੀ ਉੱਥੇ, ਜਿਹੜੇ ਇੱਥੇ ਦੇ ਬਛਿੰਦੇ ਆ ਜਾਂ ਇੱਥੇ ਰੈਜੀਡੈਂਟ ਜਾਂ ਪਰਮਾਨੈਂਟ ਰੈਜੀਡੈਂਟ ਆ ਉਹਨਾਂ ਦੇ ਨਿਆਣੇ ਨੂੰ ਕੋਈ ਫੀਸ ਨੀ ਲੱਗਦੀ, ਬਿਲਕੁਲ ਫ੍ਰੀ ਜਿਹੜੀ ਆ ਉਹ ਪੜਾਈ ਕਰਾਈ ਜਾਂਦੀ ਹੈ ਇੱਥੇ। ਹੋ ਸਕਦੀ ਯੂਨੀਫਾਰਮ ਵਗੈਰਾ ਥੋੜੇ ਬਹੁਤ ਪੈਸੇ ਦਿੱਤੇ ਜਾਂਦੇ ਹੋਣਗੇ, ਲੇਕਿਨ ਉਹ ਵੀ ਅਗਰ ਕੋਈ ਬੰਦਾ ਦੇ ਨੀ ਸਕਦਾ ਉਹਨੂੰ ਵੀ ਸਕੂਲ ਜਿਹੜਾ ਜਾਂ ਡਿਪਾਰਟਮੈਂਟ ਅਕੋਮੋਡੇਟ ਕਿਸੇ ਤਰੀਕੇ ਨਾਲ ਕਰ ਲੈਂਦਾ। ਜਿਹੜੇ ਬਾਕੀ ਇਕਵਿਪਮੈਂਟ ਹੁੰਦੇ ਆ, ਬੁੱਕਸ ਵਗੈਰਾ ਹੁੰਦਾ, ਟੈਕਸਟ ਬੁੱਕ ਹੁੰਦੀਆਂ ਜਾਂ ਹੋਰ ਇਕਵਿਪਮੈਂਟਸ ਆ, ਜੇ ਉਹ ਕੋਈ ਬੱਚਾ ਦੇ ਨੀ ਸਕਦਾ ਤਾਂ ਉਹਨੂੰ ਵੀ ਸਕੂਲ ਕਈ ਵਾਰੀ ਅਕੋਮੋਡੇਟ ਕਰ ਲੈਂਦਾ ਆ। ਮੇਰੇ ਖਿਆਲ ਦੇ ਵਿੱਚ ਜਿਹੜੀ ਗਵਰਨਮੈਂਟ ਸਿਸਟਮ ਦੇ ਵਿੱਚ ਕੋਈ ਫੀਸ ਨੀ, ਖਾਸ ਫੀਸ ਨੀ ਹੈ। ਹੋ ਸਕਦਾ ਨੋਮੀਨਲ ਚਾਰਜ ਹੁੰਦੇ ਹੋਣ ਜਿਹੜੇ ਕਿ ਤੁਹਾਨੂੰ ਐਡਮਿਟ ਸਕੂਲ ਵਿੱਚ ਹੋਣ, ਜਿਹੜੇ ਕਈ ਵਾਰੀ ਜਾਣਬੁੱਝ ਕੇ ਵੀ ਲੈ ਜਾਂਦੇ ਤਾਂ ਕਿ ਥੋੜੇ ਜਿਹਾ ਪਤਾ ਲੱਗੇ ਵਿਅਕਤੀ ਨੂੰ ਕਿ ਤੁਸੀਂ ਪੈਸੇ ਦਿੱਤੇ ਆ, ਤੁਸੀਂ ਇਹ ਦੇਣ ਪੈਸੇ ਦੇਣ ਦੇ ਵੀ ਕਾਬਲ ਹੈਗੇ ਆ। ਇੱਕ ਕੋਨਫੀਡੈਂਸ ਕ੍ਰੀਏਟ ਕਰਨ ਦੇ ਲਈ ਵੀ ਕਿਵੇਂ ਤੁਹਾਡੇ ਪੈਸੇ ਲੈ ਜਾਂਦੇ ਆ, ਕਿ ਤੁਸੀਂ ਆਪਣੇ ਆਪ ਨੂੰ ਬੇਕਾਰ ਨਾ ਸਮਝੋ ਜਾਂ ਏਦਾਂ ਨਾ ਸਮਝੋ ਕਿ ਤੁਸੀਂ ਪੈਸੇ ਦੇ ਹੀ ਨੀ ਸਕਦੇ, ਤੇ ਥੋੜੇ ਬਹੁਤ ਪੈਸੇ ਹੋਣਗੇ। ਲੇਕਿਨ ਪ੍ਰਾਈਵੇਟ ਸਿਸਟਮ ਦੇ ਵਿੱਚ ਜਾਂ ਇੰਡੀਪੈਂਡੈਂਟ ਕੈਥੋਲਿਕ ਸਿਸਟਮ ਦੇ ਵਿੱਚ ਜਾਂ ਇੰਡੀਪੈਂਡੈਂਟ ਸਿਸਟਮ ਦੇ ਵਿੱਚ ਅਸੀਂ ਕਦੇ ਨਿਆਣੇ ਆਪਣੇ ਪੜ੍ਹਾਏ ਨੀ, ਉਹ ਉੱਥੇ ਫੀਸ ਹੈਗੀ ਆ, ਪਰ ਕਿੰਨੀ ਆ ਇਹਦੇ ਬਾਰੇ ਨਹੀਂ ਕਹਿ ਸਕਦੇ। ਲੇਕਿਨ ਲੋਕ ਕਹਿੰਦੇ ਆ ਕਿ ਕਾਫੀ ਫੀਸ ਉੱਥੇ ਦੇਣੀ ਪੈਂਦੀ ਆ ਪੜ੍ਹਾਉਣ ਦੇ ਲਈ। ਹੁਣ ਜੇ ਤੁਸੀਂ ਅਮਨਦੀਪ ਪੁੱਛੋਗੇ ਨਾ ਪੜ੍ਹਾਈ ਦਾ ਕੀ ਫਰਕ ਆ ਸਰਕਾਰੀ ਸਕੂਲ ਦੇ ਵਿੱਚ, ਇੰਡੀਪੈਂਡੈਂਟ ਸਕੂਲ ਦੇ ਵਿੱਚ, ਕੈਥੋਲਿਕ ਸਿਸਟਮ ਦੇ ਵਿੱਚ ਕੀ ਫਰਕ ਆ, ਹੁਣ ਮੈਂ ਇੰਡੀਪੈਂਡੈਂਟ ਸਕੂਲ ਦਾ ਤਾਂ ਕੋਈ ਕਮੈਂਟ ਨਹੀਂ ਕਰ ਸਕਦਾ, ਲੇਕਿਨ ਕੈਥੋਲਿਕ ਸਿਸਟਮ ਦੇ ਵਿੱਚ 4 ਸਾਲ ਪੜ੍ਹਾਉਣ ਦਾ ਮੌਕਾ ਮਿਲਿਆ ਸੀ ਅੱਗੇ ਸ਼ੁਰੂ ਦੇ ਵਿੱਚ, ਪਰ ਗਵਰਨਮੈਂਟ ਸਕੂਲ ਦੇ ਵਿੱਚ 3 ਸਾਲ ਤੋਂ ਪੜ੍ਹਾ ਰਹੇ ਹਾਂ। ਮੇਰੇ ਖਿਆਲ ਮੈਨੂੰ ਤਾਂ ਕੋਈ ਫਰਕ ਲੱਗਾ ਨਹੀਂ ਹੈ ਕਿ ਕੋਈ ਫਰਕ ਉੱਥੇ ਹੋਊਗਾ। ਹਰੇਕ ਸਕੂਲ ਦੇ ਵਿੱਚ ਟੌਪ ਕਲਾਸਿਸ ਹੁੰਦੀਆਂ, ਮਿਕਸ ਐਬਿਲਿਟੀ ਕਲਾਸਿਸ ਹੁੰਦੀਆਂ, ਸਪੋਰਟ ਕਲਾਸਿਸ ਹੁੰਦੀਆਂ, ਜਿਹੜੇ ਬੱਚੇ ਕਮਜ਼ੋਰ ਹੁੰਦੇ ਆ ਉਹਨਾਂ ਨੂੰ ਸਪੋਰਟ ਟੀਚਰ ਦੀ ਸਪਲਾਈ ਕੀਤੇ ਜਾਂਦੇ ਆ, ਉਹਨਾਂ ਲਈ ਅਲੱਗ ਕਲਾਸਾਂ ਲੱਗਦੀਆਂ, ਪੜ੍ਹਾਈ ਕਰਾਈ ਜਾਂਦੀ ਹੈ। ਜਿਹੜੇ ਨਿਆਣੇ ਟੋਪ ਦੇ ਹੁੰਦੇ ਆ ਹਰੇਕ ਸਕੂਲ ਦੇ ਵਿੱਚ, ਚਾਹੇ ਕੋਈ ਵੀ ਸਕੂਲ ਹੋਵੇ, ਉਹਦੇ ਵਿੱਚ ਟੋਪ ਕਲਾਸਿਸ ਹੁੰਦੀਆਂ, ਉਹ ਲਗਭਗ ਕੈਥੋਲਿਕ ਸਿਸਟਮ ਜਾਂ ਪ੍ਰਾਈਵੇਟ ਸਿਸਟਮ ਦੇ ਬਰਾਬਰ ਦੀਆਂ ਕਲਾਸਾਂ ਹੁੰਦੀਆਂ ਤੇ ਉਹਦੇ ਵਿੱਚ ਪੜ੍ਹਾਈ ਬਿਲਕੁਲ ਵਧੀਆ ਕਰਵਾਈ ਜਾਂਦੀ ਆ। ਮੇਰੇ ਖਿਆਲ ਦੇ ਵਿੱਚ ਅਗਰ ਤੁਸੀਂ ਨਵੇਂ ਨਵੇਂ ਇੱਥੇ ਆਏ ਹੋ, ਬਾਰੇ ਵਿੱਚ ਜਾਣਗੇ, ਹਾਈ ਸਕੂਲ ਵਿੱਚ ਵੀ ਪਾਉਣਾ ਚਾਹੁੰਦੇ ਹੋ, ਪ੍ਰਾਇਮਰੀ ਸਕੂਲ ਵਿੱਚ ਵੀ ਪਾਉਣਾ, ਜਿਹੜੇ ਪ੍ਰਾਇਮਰੀ ਸਕੂਲ ਹੈ ਨਾ ਉਹਨਾਂ ਵਿੱਚ ਕੋਈ ਡਿਫਰੈਂਸ ਹੈ ਹੀ ਨਹੀਂ ਹੈ, ਚਾਹੇ ਉਹ ਕੈਥੋਲਿਕ
ਛੇਵੀਂ ਤੱਕ ਦਾ, ਛੇਵੀਂ ਤੱਕ ਦਾ ਕੋਈ ਡਿਫਰੈਂਸ। ਅਮਰੀਕ ਜੀ ਇੱਕ ਨਾ,
ਹਾਂ
ਇੱਕ ਆਪਣੇ ਜਿਹੜੇ ਇੱਥੇ ਫੈਮਿਲੀਜ਼ ਨੇ ਨਾ ਉਹਨਾਂ ਨੂੰ ਬਹੁਤ ਜ਼ਿਆਦਾ ਕੰਸਰਨ ਹੈ ਇਸ ਕਰਕੇ, ਇਹ ਹੁੰਦੀ ਹੈ ਮਨ ਦੇ ਵਿੱਚ ਉਹਨਾਂ ਦੇ ਹੁੰਦੀ ਹੈ ਵੀ ਜਿਹੜਾ ਸਰਕਾਰੀ ਸਕੂਲ ਹੈ ਨਾ ਉੱਥੇ ਹਰ ਕੋਈ ਬੰਦਾ, ਮਤਲਬ ਹਰ ਕੋਈ ਨਿਆਣੇ ਹਰ ਕਿਸੇ ਦੇ ਪੜ੍ਹ ਰਹੇ ਨੇ, ਠੀਕ ਹੈ ਨਾ। ਖਾਸ ਕਰਕੇ ਡਰ ਹੁੰਦਾ ਨਾ, ਹਾਂ ਆਪਾਂ ਜ਼ਿਆਦਾ ਨਹੀਂ ਕਹਿੰਦੇ ਵੀ ਜਿਹੜੇ ਸੋਸਾਇਟੀ ਦੇ ਵਿੱਚ ਜਿੱਦਾਂ ਮਤਲਬ ਥੋੜੇ ਜਿਹੇ ਪਿੱਛੇ ਨੇ, ਜਾਂ ਆਪਾਂ ਸਿੱਧੇ ਕਹਿੰਦੇ ਯਾਰ ਉੱਥੇ ਭੰਗੀਆਂ ਦੇ ਨਿਆਣੇ ਪੜ੍ਹਦੇ ਨੇ, ਮਤਲਬ ਜਿਹੜੇ ਡਰੱਗ ਵਗੈਰਾ ਲੈਂਦੇ ਨੇ ਹੈ ਨਾ, ਉਹਨਾਂ ਦੇ ਵੀ ਨਿਆਣੇ ਪੜ੍ਹਦੇ ਨੇ ਉੱਥੇ, ਅਸੀਂ ਉੱਥੇ ਨਹੀਂ ਆਪਣੇ ਨਿਆਣੇ ਪੜ੍ਹਾਉਣੇ ਹੈ ਨਾ ਸਰਕਾਰੀ ਸਕੂਲਾਂ 'ਚ। ਅਤੇ ਪ੍ਰਾਈਵੇਟ ਦੇ ਵਿੱਚ ਉਹ ਥੋੜ੍ਹੇ ਜਿਹਾ ਜਿੱਦਾਂ ਵੈਲ ਟੂ ਡੂ ਜੋਬਸ ਵਾਲੇ ਜਾਂ ਬਿਜ਼ਨਸ ਵਾਲੇ ਪੜ੍ਹਾਉਂਦੇ ਨੇ, ਮਤਲਬ ਪੇਰੈਂਟਸ ਜਦ ਡਿਸਾਈਡ ਕਰਦਾ ਤਾਂ ਉਹ ਇਸ ਮੀਟਰ 'ਤੇ ਕਰਦਾ ਕਿ ਮੇਰਾ ਬੱਚਾ ਮਤਲਬ ਉਹ ਸਕੂਲ ਪੜ੍ਹੇ ਜਿੱਥੇ ਜਾਣੀ ਕਿ ਵੈਲ ਟੂ ਡੂ ਘਰਾਣਿਆਂ ਦੇ ਨਿਆਣੇ ਪੜ੍ਹਦੇ ਨੇ, ਮਤਲਬ ਵਧੀਆ ਬਿਜ਼ਨਸ ਕਰਦੇ, ਜਿਹੜੇ ਵਧੀਆ ਕੰਮ ਹੈ, ਵਧੀਆ ਤਨਖਾਹਾਂ, ਉਹ ਪੜ੍ਹਦੇ ਨੇ। ਇੱਕ ਹੈਗਾ ਸਰਕਾਰੀ ਸਕੂਲ ਹੈ ਵੀ ਉੱਥੇ ਤਾਂ ਨਹੀਂ ਪੜ੍ਹਾਉਣਾ, ਉੱਥੇ ਮਤਲਬ ਹਰ ਕੋਈ ਆਉਂਦਾ ਅਤੇ ਘਰੇ ਨਿਆਣਿਆਂ ਨੂੰ ਐਟੀਕੇਟਸ ਨਹੀਂ ਹੁੰਦੇ, ਉਹਨਾਂ ਦੇ ਘਰੇ ਕ੍ਰਾਈਮ ਦਾ ਕਲਚਰ ਹੁੰਦਾ ਜਾਂ ਉਹਨਾਂ ਦੇ ਕੁੱਟਮਾਰ ਦਾ ਕਲਚਰ ਹੁੰਦਾ, ਸ਼ਰਾਬ ਦਾ ਕਲਚਰ ਹੁੰਦਾ, ਇਹ ਬਹੁਤ ਵੱਡੀ ਗੱਲ ਹੈ। ਕੀ ਇਹ ਸੱਚ ਹੈ, ਮਤਲਬ ਗੌਰਮੈਂਟ ਸਕੂਲ 'ਚ ਇੱਦਾਂ ਹੁੰਦੀ ਆ?
ਨਹੀਂ ਅਮਰੀਕ, ਮੈਂ ਤਾਂ ਇਹਦਾ ਦੇਖਿਆ ਨਹੀਂ ਹੈ, ਜਿਹੜੇ ਇੱਥੇ ਦੇ ਸਰਕਾਰੀ ਸਕੂਲ ਆ ਬਹੁਤ ਵਧੀਆ ਸਕੂਲ ਆ, ਉਹਨਾਂ ਵਿੱਚ ਕਲਾਸਾਂ ਨੂੰ ਕਲਾਸੀਫਾਈਡ ਕੀਤਾ ਜਾਂਦਾ, ਟੋਪ ਲੈਵਲ ਕਲਾਸਿਸ ਹੁੰਦੀਆਂ ਜਿਹਦੇ ਵਿੱਚ ਅਲੱਗ ਅਲੱਗ ਸਿਲੈਕਟਿਵ ਸਕੂਲ ਵਰਗੀਆਂ ਫੈਸਿਲਿਟੀਆਂ ਹੁੰਦੀਆਂ ਹਰੇਕ ਸਕੂਲ ਦੇ ਵਿੱਚ, ਚਾਹੇ ਕਿੱਦਾਂ ਦਾ ਵੀ ਸਕੂਲ ਹੋਵੇ, ਕਿਸੇ ਵੀ ਜੀਓਗ੍ਰਾਫਿਕ ਏਰੀਏ ਨਾਲ ਸੰਬੰਧਿਤ ਹੁੰਦਾ ਹੋਵੇ। ਮੈਂ ਤਾਂ ਉਹਨਾਂ ਦੀ ਜਿਸ ਸਕੂਲ ਵਿੱਚ ਪਹਿਲਾਂ ਇੱਥੇ ਪੜ੍ਹਾਉਣਾ ਸ਼ੁਰੂ ਕੀਤਾ ਜੀ, ਉਸੇ ਸਕੂਲ ਵਿੱਚ ਹੁਣ ਰਿਟਾਇਰ ਵੀ ਹੋਣਾ ਆ, ਉਸ ਸਕੂਲ ਦੇ ਵਿੱਚ ਜਿਹੜਾ ਇੱਕ ਲੜਕਾ ਸੀ ਉਹ ਮਨਿਸਟਰ ਦਾ ਲੜਕਾ ਸੀ, ਇੱਥੇ ਨਿਊ ਸਾਊਥ ਵੇਲਸ ਦੀ ਗਵਰਨਮੈਂਟ ਦਾ ਮਨਿਸਟਰ ਦਾ ਲੜਕਾ ਸੀ, ਉਹ ਪੜ੍ਹਦਾ ਸੀ, ਅਤੇ ਪੇਰੈਂਟਸ ਟੀਚਰ ਨਾਈਟ ਦੇ ਜਦੋਂ ਹੁੰਦੀ ਆ ਨਾ, ਉਹ ਜਿਹੜਾ ਮਨਿਸਟਰ ਕਈ ਵਾਰੀ ਉੱਥੇ ਆਇਆ ਵੀ, ਮੈਨੂੰ ਮਿਲਿਆ ਵੀ, ਮੇਰੀ ਕਲਾਸ ਚ ਮੁੰਡਾ ਪੜ੍ਹਦਾ ਹੁੰਦਾ ਸੀ ਤੇ ਉਹ ਮਨਿਸਟਰ ਦਾ ਮੁੰਡਾ ਸੀ, ਮਨਿਸਟਰ ਆਪ ਆਉਂਦਾ ਹੁੰਦਾ ਸੀ ਪੇਰੈਂਟਸ ਟੀਚਰ ਨਾਈਟ ਤੇ। ਤੇ ਇੱਥੇ ਹੋਰ ਵੀ ਕਈ ਐਗਜ਼ਾਮਪਲਾਂ ਕਿ ਜਿਹੜੇ ਸਰਕਾਰ ਦੇ ਵੱਡੇ ਵੱਡੇ ਅਹੁਦੇਦਾਰ ਆ ਉਹਨਾਂ ਦੇ ਜਿਹੜੇ ਬੱਚੇ ਆ ਉਹ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਆ, ਇਹ ਕਈ ਵਾਰੀ ਹੋ ਸਕਦਾ ਕਿ ਸੋਚੋ ਇਕਨੋਮਿਕ ਇਲਾਕੇ ਦੇ ਵਿੱਚ ਕੋਈ ਸਕੂਲਾਂ ਦੇ ਵਿੱਚ ਕੋਈ ਚੈਲੇਂਜਿੰਗ ਸਟੂਡੈਂਟ ਹੋਣ, ਚੈਲੇਂਜਿੰਗ ਸਟੂਡੈਂਟ ਤੁਸੀਂ ਕਹਿ ਸਕਦੇ ਆ ਉਹ ਹੁੰਦੇ ਹੋਣ, ਲੇਕਿਨ ਆਮ ਤੌਰ ਤੇ ਜਿਹੜੇ ਇੱਥੇ ਦੇ ਸਕੂਲ ਆ ਉਹਨਾਂ ਵਿੱਚ ਕੋਈ ਪ੍ਰੋਬਲਮ ਨਹੀਂ ਹੈ। ਹਰ ਸਕੂਲ ਵਿੱਚ ਬਹੁਤ ਵਧੀਆ ਵਧੀਆ ਰਿਸੋਰਸਿਸ ਆ, ਟੀਚਰ ਬਹੁਤ ਕੁਆਲੀਫਾਈਡ ਹੁੰਦੇ ਆ ਉੱਥੇ ਪੜ੍ਹਾਉਣ ਨੂੰ, ਇਹ ਪ੍ਰੋਬਲਮ ਕੁਛ ਹੈ ਨਹੀਂ ਇੱਥੇ। ਤੇ ਮੇਰੇ ਖਿਆਲ ਵਿੱਚ ਜਿਸ ਸਮੇਂ ਨਾ ਕਈਆਂ ਜਿਹੜੇ ਸਾਡੇ ਹਿੰਦੁਸਤਾਨੀ ਲੋਕ ਆ ਉਹਨਾਂ ਦੀ ਆਮਦਨ ਬਹੁਤ ਕਈ ਵਾਰੀ ਵੱਧ ਜਾਂਦੀ ਆ, ਫਾਲਤੂ ਪੈਸਾ ਆ ਜਾਂਦਾ, ਤੇ ਉਹਨਾਂ ਦੀ ਗੱਡੀ ਜਿਹੜੀ ਆ ਧੂੰਆਂ ਮਾਰਨ ਲੱਗ ਪੈਂਦੀ, ਜਿਹਨਾਂ ਦੀ ਗੱਡੀ ਧੂੰਆਂ ਮਾਰਨ ਲੱਗ ਪੈਂਦੀ ਨਾ ਉਹ ਫਿਰ ਪ੍ਰਾਈਵੇਟ ਸਕੂਲਾਂ ਵਿੱਚ ਆਪਣੇ ਨਿਆਣੇ ਪਾਉਂਦੇ। ਜਿਸ ਵੇਲੇ ਤੁਹਾਡੇ ਕੋਲ ਪੈਸਾ ਜ਼ਿਆਦਾ ਆ ਜਾਂਦਾ ਜੀ, ਤੁਹਾਡੇ ਕੋਲ ਕਾਰ ਹੁੰਦੀ ਮੌਜੂਦਾ, ਉਹ ਫਿਰ ਤੁਸੀਂ ਕਹਿਣ ਲੱਗ ਅਮਰਜੀਤ ਕਿਹਾ ਨਹੀਂ ਤਾਂ ਗੱਡੀ ਧੂੰਆਂ ਦੀ ਆ ਮਾਰਨ ਲੱਗ ਪਈ, ਮੈਂ ਗੱਡੀ ਹੋਰ ਲੈਣੀ ਤੋਂ ਵਧੀਆ ਜੀ ਲੈਣੀ ਆ।
ਸਟੇਟਸ ਮਤਲਬ ਤੁਸੀਂ ਕਹਿੰਦੇ ਸਟੇਟਸ ਸਿੰਬਲ ਵੀ ਇੱਕ ਤਰ੍ਹਾਂ ਨਾਲ ਬਣ ਜਾਂਦਾ ਹੈ ਨਾ, ਵੀ ਜੇ ਮੇਰੇ ਇੱਦਾਂ ਕਹਿਣ ਨੂੰ ਹੋ ਜਾਂਦਾ, ਇੱਦਾਂ ਕਹਿਣ ਨੂੰ ਹੋ ਜਾਂਦਾ ਵੀ ਉਹ ਲੈ ਵੀ ਮੇਰੇ ਤਾਂ ਨਿਆਣੇ ਵੀ ਪ੍ਰਾਈਵੇਟ ਸਕੂਲ ਚ ਪੜ੍ਹਦੇ ਆ ਨਾ, ਤੇ ਫਿਰ ਉਹ ਕਈ ਵਾਰੀ ਮੈਂ ਇਹ ਵੀ ਦੇਖਿਆ ਵੀ ਜਦੋਂ ਨਿਆਣੇ ਆਪਣੇ ਪ੍ਰਾਈਵੇਟ ਸਕੂਲ ਚ ਪੜ੍ਹਦੇ ਹੋਣ ਨਾ, ਤੇ ਫਿਰ ਅਸੀਂ ਮੱਲੋ ਮੱਲੀ ਕਹਿਣ ਲੱਗ ਜਾਈਦਾ, ਉਹ ਮੈਂ ਤਾਂ ਯਾਰ ਤਾਂ ਨੀ ਪੜ੍ਹਾਉਂਦਾ, ਉੱਥੇ ਯਾਰ ਜਣੇ ਖਣੇ ਦੇ ਨਿਆਣੇ ਪੜ੍ਹਦੇ ਆ, ਬਹੁਤ ਉੱਥੇ ਮਾਹੌਲ ਖਰਾਬ ਹੈ, ਨਹੀਂ ਉਹ ਇੱਦਾਂ ਉਹ ਯਾਰ ਗੌਰਮੈਂਟ ਸਕੂਲਾਂ ਦਾ ਤਾਂ ਬੇੜਾ ਹੀ ਗਰਕ ਹੋਇਆ ਪਿਆ, ਕੱਖ ਨਹੀਂ ਹੈਗਾ ਉੱਥੇ ਹੈ ਨਾ। ਹਾਂ ਮੈਨੂੰ ਤਾਂ ਇੱਥੇ ਫਿਰ ਮੈਂ ਅਸੀਂ ਤਾਂ ਪੜ੍ਹਾਉਣੇ ਆ ਭਰਾਵਾ, ਨਿਆਣਿਆਂ ਦੀ ਖਾਤਰ ਤਾਂ ਅਸੀਂ ਆਏ ਹਾਂ, ਇੱਦਾਂ ਫਿਰ ਮਤਲਬ ਬੜੇ ਅਸੀਂ ਬਹਾਨੇ ਲਾਈਦੇ ਹਨ, ਪਰ ਕਈ ਪਰ ਦੇਖਿਆ ਆ
ਵੀ ਉੱਥੇ ਤੁਹਾਡਾ ਗੁਆਂਢੀ ਬਣਾਦਾ, ਤੁਹਾਨੂੰ ਪਤਾ ਹੈ ਕਿੱਦਾਂ ਬਣਾਦਾ ਹੋਊਗਾ, ਉਹ ਸਰਕਾਰੀ ਸਕੂਲ ਚ ਲੱਗਾ ਬਣਾਉਣਾ,
ਜਦੋਂ ਉੱਥੇ ਅਮਰੀਕ ਭਾਜੀ ਯਾਰ ਕਹਿੰਦੇ ਟੀਚਰ ਆ ਫਿਰ ਪੜ੍ਹਾ ਕੇ ਕੀ ਫਾਇਦਾ,
ਇੱਕ ਹੋਰ ਵੀ ਗੱਲ ਆ ਨਾ, ਹੁਣ ਇਹ ਨੀ ਹੁੰਦਾ ਵੀ ਤੁਸੀਂ ਕਿੰਨੀ ਵਧੀਆ ਡਿਗਰੀ ਕਰਦੇ ਆ, ਕਿੰਨੇ ਵਧੀਆ ਸਕੂਲ ਵਿਚ ਪਾਉਂਦੇ ਆ, ਪੜ੍ਹਦੇ ਆ, ਤੁਸੀਂ ਕਿੰਨਾ ਸਮਾਰਟ ਪੜ੍ਹਦੇ ਆ, ਇਹ ਵੀ ਮੈਟਰ ਕਰਦਾ ਕਿ ਸਮਾਰਟਨੈਸ ਵੀ ਤੁਹਾਡੀ ਹੈਗੀ ਆ, ਕੋਰਸ ਨੂੰ ਪਿਕ ਕਰਨਾ ਉਹਦੇ ਲਈ ਤੁਸੀਂ ਸਮਾਰਟ ਵੀ ਹੈਗੇ ਆ। ਤੇ ਮੈਂ ਆਪਣੀ ਲੜਕੀ ਵੀ ਛੋਟੀ ਜੋ 11ਵੀਂ 12ਵੀਂ ਪੜ੍ਹਦੀ, ਮੈਂ ਵੀ ਸਜਣਾ ਪੜ੍ਹ ਲਿਆ ਕਰ, ਤੂੰ ਪੜ੍ਹਦੀ ਹੀ ਨਹੀਂ ਹੈ ਬਹੁਤੀ, ਕਹਿੰਦੀ ਟਾਈਮ ਪਾਸ ਤਾਂ ਪੜ੍ਹਨ ਦੀ ਲੋੜ ਨੀ ਹੈ, ਸਮਾਰਟ ਵੀ ਦੇਖੋ ਜਿਹੜਾ ਕੋਰਸ ਅਸੀਂ ਕਰਨਾ ਨਾ, ਮੈਂ ਇਕਦਮ ਜੋਬ ਮਿਲਦੀ ਹੈ। ਤੇ ਕਹਿੰਦਾ ਬਹੁਤੀ ਪੜ੍ਹਨ ਦੀ ਲੋੜ ਵੀ ਹੈ ਨੀ, ਤੇ ਬਿਲਕੁਲ ਏਦਾਂ ਹੋਇਆ ਜੀ। ਚਲੋ ਉਹਨੇ ਆਪਣੀ ਡਿਗਰੀ ਕੀਤੀ ਨੀ, ਉਹਨੂੰ ਜੋਬ ਮਿਲ ਗਈ, ਵਧੀਆ ਜੋਬ ਮਿਲ ਗਈ। ਮੇਰਾ ਮੁੰਡਾ ਕਾਫੀ ਪੜ੍ਹਨੇ ਨੂੰ ਹੁਸ਼ਿਆਰ ਹੁੰਦਾ ਜੀ, ਤੇ ਉਹਨੇ ਇੰਜੀਨੀਅਰਿੰਗ ਪੰਜ ਛੇ ਸਾਲ ਲਾਏ, ਉਹਨੂੰ ਸਾਲ ਦੋ ਸਾਲ ਵੇਟ ਕਰਨਾ ਪਿਆ।
ਅੱਛਾ ਅਮਰੀਕ ਜੀ, ਚਲੋ ਆਪਾਂ ਪ੍ਰਾਈਵੇਟ ਸਕੂਲਾਂ ਦੀ ਤਾਂ ਗੌਰਮੈਂਟ ਸਕੂਲਾਂ ਦੀ ਗੱਲ ਕਰਦੇ ਆ, ਤੇ ਮੈਂ ਚਲੋ ਆਪਣਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰ ਲੈਂਦਾ। ਛੇਵੀਂ ਤੱਕ ਤਾਂ ਮੇਰੇ ਦੋਨੋਂ ਬੱਚੇ ਜਿਹੜੇ ਨੇ ਉਹ ਪੜ੍ਹੇ ਨੇ ਪ੍ਰਾਈਵੇਟ ਸਕੂਲੇ, ਮਤਲਬ ਪਬਲਿਕ ਸਕੂਲੇ। ਤਾਂ ਉਸ ਤੋਂ ਬਾਅਦ ਸਾਡੇ ਕਿਉਂਕਿ ਕਲੋਜ ਨੀਅਰੈਸਟ ਜਿਹੜਾ ਸਕੂਲ ਸੀਗਾ ਉਹ ਸੀਗਾ ਪ੍ਰਾਈਵੇਟ ਸਕੂਲ, ਕੈਥੋਲਿਕ ਸਕੂਲ। ਤੇ ਉਥੋਂ ਦੇ ਜਿਹੜੇ ਪ੍ਰਿੰਸੀਪਲ ਸੀਗੇ ਨਾ ਕੈਥੋਲਿਕ ਸਕੂਲ ਦੇ, ਤੇ ਉਹ ਉਹਨਾਂ ਦੀ ਲੜਕੀ ਪ੍ਰਾਇਮਰੀ ਸਕੂਲ ਦੇ ਵਿਚ ਨਾ ਇੰਟਰਨਸ਼ਿਪ ਕਰਦੇ ਸਿੱਖਣ ਆਉਂਦੀ ਸੀ, ਮਤਲਬ ਆਪਣੀ ਪ੍ਰਾਇਮਰੀ ਟੀਚਰ ਦੀ। ਤਾਂ ਕਰਕੇ ਉਹ ਸਾਡੇ ਬੱਚਿਆਂ ਨਾਲ ਨਾ ਬੜਾ ਪਿਆਰ ਸੀਗਾ ਉਸ ਉਹਨਾਂ ਦਾ ਟੀਚਰ ਦਾ। ਤੇ ਉਹਨੇ ਰੈਕਮੈਂਡ ਕੀਤਾ ਆਪਣੇ ਫਾਦਰ ਨੂੰ ਵੀ ਉਹ ਬੱਚੇ ਦੋਨੇ ਮਤਲਬ ਕਾਫੀ ਇੰਟੈਲੀਜੈਂਟ ਸੀ ਵੀ ਤੁਸੀਂ, ਹਾਲਾਂਕਿ ਕੈਥੋਲਿਕ ਸਕੂਲ ਚ ਮੇਰੇ ਬੱਚੇ ਪਹਿਲੀ ਵਾਰੀ ਸਿੱਖ ਸਟੂਡੈਂਟ ਸੀ ਜਿਹੜੇ ਇੱਥੇ ਗਏ ਨੇ, ਹਨਾ ਸਾਡੇ ਏਰੀਏ ਚ, ਹੋਰ ਤਾਂ ਜਾਂਦੇ ਨੇ ਕਿਉਂਕਿ ਅਸੀਂ ਇੱਕ ਦੋ ਪਰਿਵਾਰ ਹੀ ਰਹਿੰਦੇ ਇੱਥੇ। ਤਾਂ ਅਸੀਂ ਗਏ ਤਾਂ ਪ੍ਰਿੰਸੀਪਲ ਨੇ ਵੀ ਪ੍ਰਾਇਮਰੀ ਸਕੂਲ ਦੇ ਨੇ ਰੈਕਮੈਂਡ ਕੀਤਾ, ਤਾਂ ਉਹਨਾਂ ਨੇ ਬੜੇ ਮਤਲਬ ਪਿਆਰ ਅਦਬ ਸਤਿਕਾਰ ਦਿੱਤਾ ਸਾਨੂੰ, ਉਹਨਾਂ ਨੇ ਦਾਖਲਾ ਵੀ ਕੀਤਾ। ਤੇ ਮੈਂ ਦੱਸਦਾ ਕਿ ਪਹਿਲਾਂ ਨਾ $3,800 ਫੀਸ ਸੀਗੀ ਸਾਲ ਦੀ। ਚਲੋ ਹੁਣ ਆਪਾਂ ਥੋੜੇ ਡਿਟੇਲ ਚ ਗੱਲ ਕਰਾਂਗੇ। ਤੇ ਵੱਡੇ ਨਾ ਜਦੋਂ 12ਵੀਂ ਕੀਤੀ ਆ 3-4 ਸਾਲ ਪਹਿਲਾਂ, ਤਾਂ ਉਸ ਵੇਲੇ ਉਹਦੀ ਫੀਸ ਤਕਰੀਬਨ 4,000 ਸੀ, ਤੇ ਹੁਣ ਛੋਟਾ ਆ ਉਹ ਵੀ ਕਰ ਰਿਹਾ, ਤੇ ਉਹਦੀ ਵੀ $4,200 ਫੀਸ ਬਣਦੀ ਆ ਸਾਲ ਦੀ। ਪਰ ਮੈਂ ਇੱਥੇ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਜਿਹੜੀ ਇਹ $4,200 ਫੀਸ ਦੀ ਗੱਲ ਕਰ ਰਿਹਾ ਮੈਂ, ਇਹ ਤੁਹਾਨੂੰ ਪੱਲਿਓਂ ਦੇਣੀ ਪੈਣੀ ਆ। ਪਰ ਇਹ $4,200 ਫੀਸ ਇੰਨਾ ਹੀ ਖਰਚ ਨਹੀਂ, ਖਰਚਾ ਬਹੁਤ ਜ਼ਿਆਦਾ ਹੁੰਦਾ ਸਟੂਡੈਂਟ ਦਾ। ਚਾਹੇ ਉਹਨਾਂ ਨੇ ਇੱਕ ਨਾ ਮੀਟਰ ਤਿਆਰ ਕੀਤਾ ਹੋਇਆ, ਮੇਰਾ ਖਿਆਲ $8,000 to $9,000 $9,200 ਪਰ ਸਟੂਡੈਂਟ ਖਰਚਾ ਆਉਂਦਾ ਆ 6ਵੀਂ ਤੋਂ ਲੈ ਕੇ 12ਵੀਂ ਤੱਕ ਐਵਰੇਜ। ਉਹ ਸਾਨੂੰ ਤਾਂ ਪਤਾ ਹੈ ਕਿਉਂਕਿ ਕਾਫੀ ਦੇਰ ਪਹਿਲਾਂ ਹੁਣ ਵੀ ਨਿਊ ਸਾਊਥ ਵੇਲ ਜਿਹੜੇ ਸਕੂਲ ਸੀ ਸਾਡੇ ਕੋਲ, ਉਹਨਾਂ ਦੀ ਅਥਾਰਟੀ ਸੀਗੀ, ਤੇ ਇੰਟਰਨੈਸ਼ਨਲ ਸਟੂਡੈਂਟ ਇੰਡੀਆ ਤੋਂ ਜਾਂ ਓਵਰਸੀਜ਼ ਤੋਂ ਅਗਰ ਤੁਸੀਂ ਪ੍ਰਾਈਵੇਟ ਲਈ ਪੜ੍ਹਾਉਣਾ ਹੈ ਸਰਕਾਰੀ ਸਕੂਲ ਚ, ਤਾਂ $9,200 ਫੀਸ ਹੈ। ਇਹਦਾ ਮਤਲਬ ਇਹ ਹੈ ਕਿ ਅਗਰ ਸਾਡਾ ਬੱਚਾ ਸਰਕਾਰੀ ਸਕੂਲ ਚ ਪੜ੍ਹ ਰਿਹਾ ਇਸ ਵੇਲੇ, ਤਾਂ ਇੱਕ ਬੱਚੇ ਦੀ ਜਿਹੜੀ ਕੋਸਟ ਹੈ ਉਹ $9,200 ਆਉਂਦੀ ਹੈ। ਹੁਣ ਤੁਸੀਂ ਆਪ ਹਿਸਾਬ ਲਾ ਲਓ ਵੀ 3 ਮਿਲੀਅਨ ਤੋਂ ਉੱਤੇ ਬੱਚਾ ਪੜ੍ਹ ਰਿਹਾ, ਤੇ ਸਰਕਾਰ ਦੀ ਇੱਕ ਕਿੰਨੀ ਕੋਸਟ ਆਉਂਦੀ ਹੋਊਗੀ, ਤਕਰੀਬਨ $300 million ਜਾਂ ਪਤਾ ਨਹੀਂ ਜ਼ਿਆਦਾ ਵੀ, ਹੁਣ ਮੈਨੂੰ ਕਈ ਵਾਰੀ ਹਿਸਾਬ ਤਾਂ ਔਖਾ ਹੋ ਜਾਂਦਾ ਵੀ ਇੰਨਾ ਉਹ ਸਾਲ ਦਾ ਸਪੈਂਡ ਕਰਦੀ ਆ ਬੱਚਿਆਂ ਦੀ ਪੜ੍ਹਾਈ ਦੇ ਉੱਤੇ। ਹੁਣ ਜਿਹੜੇ ਤਾਂ ਆਸਟ੍ਰੇਲੀਅਨ ਸਿਟੀਜ਼ਨ ਹੈ ਉਹਨਾਂ ਨੂੰ ਤਾਂ ਸਰਕਾਰ ਫੁੱਲੀ ਫੰਡ ਕਰਦੀ ਨੇ, ਪਰ ਜਦੋਂ ਇੰਟਰਨੈਸ਼ਨਲ ਸਟੂਡੈਂਟ ਉਹਨਾਂ ਨੂੰ $9,200 ਹੁੰਦਾ ਆ। ਹੁਣ ਜਿਹੜਾ ਪ੍ਰਾਈਵੇਟ ਸਕੂਲ ਹੈ, ਪ੍ਰਾਈਵੇਟ ਸਕੂਲ ਦਾ ਫੰਡਾ ਇਹ ਹੈ ਵੀ ਸਰਕਾਰ ਕਹਿੰਦੀ ਹੈ ਵੀ ਤੁਸੀਂ ਜੋ ਮਰਜ਼ੀ ਫੀਸ ਚਾਰਜ ਕਰ ਲਓ, ਅਸੀਂ ਤੁਹਾਨੂੰ ਅੱਧੀ ਦੇਣੀ ਆ ਜਾਂ ਇੰਨੇ ਪਰਸੈਂਟ ਦੇਣੀ ਹੈ। ਸੋ ਉਹ ਜਿਹੜਾ ਬਾਕੀ ਦਾ $4,200 ਹੈ ਉਹ ਸਰਕਾਰ ਦਿੰਦੀ ਹੈ ਜਾਂ 5,000, ਤੇ ਬਾਕੀ ਜਿਹੜਾ 4,000 ਹੈ ਉਹ ਪੇਰੈਂਟ ਤੋਂ ਲੈ ਲੈਂਦੇ ਨੇ। ਸੋ ਉਹ ਆਪਣੀ ਫੀਸ ਇੱਦਾਂ ਪੂਰੀ ਕਰਦੇ ਨੇ। ਸੋ ਉਹਦੇ ਵਿੱਚੋਂ ਉਹ ਆਪਣੀ ਬਚਤ ਕਰਦੇ ਨੇ ਜਾਂ ਜੋ ਵੀ ਕਰਨਾ ਹੈ ਆਪਣੇ ਹਿਸਾਬ ਨਾਲ, ਟੀਚਰ ਰੱਖਦੇ ਨੇ ਆਪਣੇ ਹਿਸਾਬ ਨਾਲ, ਪੜ੍ਹਾਈ ਕਰਵਾਉਂਦੇ ਨੇ। ਸਰਕਾਰ ਨੂੰ ਇਹ ਫਾਇਦਾ ਹੋ ਜਾਂਦਾ ਕਿ ਉਹਨਾਂ ਨੂੰ ਇਨਫਰਾਸਟ੍ਰਕਚਰ ਨਹੀਂ ਬਣਾਉਣਾ ਪੈਂਦਾ, ਉਹਨਾਂ ਨੂੰ ਸਿਰਦਰਦੀ ਨਹੀਂ ਹੁੰਦੀ, ਉਹਨਾਂ ਨੂੰ ਟੀਚਰ ਨਹੀਂ ਰੱਖਣੇ ਪੈਂਦੇ ਉਹਨਾਂ ਨੂੰ, ਉਹ ਪ੍ਰਾਈਵੇਟ ਸਕੂਲਾਂ ਨੇ ਆਪਣਾ ਬਾਰਗੇਨ ਆਪ ਕਰਨਾ ਹੁੰਦਾ। ਸੋ ਅਮਰੀਕ ਜੀ, ਮਤਲਬ ਤਕਰੀਬਨ ਆਸਟ੍ਰੇਲੀਆ ਦੇ ਵਿੱਚ 6ਵੀਂ ਤੋਂ ਲੈ ਕੇ 12ਵੀਂ ਤੱਕ ਅਗਰ ਕਰਨਾ ਹੈ, ਪੜ੍ਹਾਈ ਕਰਨੀ ਹੈ, ਤਾਂ $9,200 to $9,600 ਇੱਕ ਸਟੂਡੈਂਟ ਦਾ ਖਰਚਾ ਆ। ਸਰਕਾਰੀ ਸਕੂਲ ਦੇ ਵਿੱਚ ਇਹ ਖਰਚਾ ਪੇਰੈਂਟਸ ਨੂੰ ਨਹੀਂ ਦੇਣਾ ਪੈਂਦਾ ਕਿਉਂਕਿ ਸਰਕਾਰ ਦਿੰਦੀ ਆ। ਅਗਰ ਤੁਸੀਂ ਪ੍ਰਾਈਵੇਟ ਚ ਬੱਚਾ ਪੜ੍ਹਾਉਣਾ ਆ, ਇਹ ਪ੍ਰਾਈਵੇਟ ਸਕੂਲ ਤੇ ਡਿਪੈਂਡ ਕਰਦਾ ਆ ਕਿ ਉਹਨਾਂ ਨੇ ਕਿੰਨਾ ਚਾਰਜ ਕਰਨਾ ਇੱਕ ਸਟੂਡੈਂਟ ਦਾ। ਹੁਣ ਜਿਹੜੀ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ, ਮੇਰੇ ਬੱਚੇ ਆ ਉੱਥੇ 4,000 ਉਹਨੇ ਚਾਰਜ ਕੀਤਾ ਸੀ। ਪਰ ਮਰੀਕ ਜੀ, ਮੈਂ ਇੱਥੇ ਇੱਕ ਹੋਰ ਵੀ ਸਕੂਲ ਹੈ ਉਹਦੇ ਬਾਰੇ ਜਾਣਦਾ ਕਿ ਉਹ $18,000 ਤੱਕ ਚਾਰਜ ਕਰਦੇ ਨੇ ਇੱਕ ਸਕੂਲ ਦਾ,
18,000
ਕਿ ਸਟੈਂਡਰਡ ਕੀ ਆ, ਕਿਹੋ ਜਿਹੇ ਨਿਕਲਦੇ ਨੇ, ਪਰ ਜਿਹੜੇ ਨਾ ਟੋਪ ਐਕਸਪੈਂਸਿਵ ਸਟੂਡੈਂਟ ਸਕੂਲ ਨੇ ਆਸਟ੍ਰੇਲੀਆ ਦੇ ਵਿਚ, ਜਲੋਂਗ ਗ੍ਰੈਮਰ ਸਕੂਲ ਆਸਟ੍ਰੇਲੀਆ ਦਾ ਟੋਪ ਦਾ ਸਟੂਡੈਂਟ ਮੰਨਿਆ ਜਾਂਦਾ ਵਿਕਟੋਰੀਆ ਦੇ ਵਿਚ, ਤੇ ਉਥੇ ਦੀ ਜਿਹੜੀ ਫੀਸ ਹੈ $39,300 ਹੈ, $39,300 ਔਰ ਤੁਹਾਨੂੰ ਪਤਾ ਇਸ ਸਕੂਲ ਦੇ ਵਿਚੋਂ ਬਹੁਤ ਹੀ ਮਸ਼ਹੂਰ ਲੋਕ ਪੜ੍ਹ ਕੇ ਨਿਕਲੇ ਨੇ, ਜਿਨ੍ਹਾਂ ਵਿਚ ਰੁਪਰਟ ਮਰਡੋਕ ਜਿਨ੍ਹਾਂ ਦਾ ਸਕਾਈ ਕੋਰਪ ਹੈ, ਸਕਾਈ ਟੀਵੀ ਹੈ, ਜੌਨ ਫੇਅਰਫੈਕਸ ਇਨ੍ਹਾਂ ਦਾ ਵੀ ਮੀਡੀਆ, ਕੈਰੀ ਪੈਕਰ ਇਹਦਾ ਨਾਮ ਕੌਣ ਨਹੀਂ ਜਾਣਦਾ, ਅਲੈਗਜ਼ੈਂਡਰ ਡਾਊਨਰ ਜਿਹੜੇ ਕਿ ਫੋਰਨ ਮਿਨਿਸਟਰ ਵੀ ਰਹੇ ਨੇ, ਮੈਲਕਮ ਫਰੇਜ਼ਰ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ, ਤੇ ਮਿਸ ਹੀਗਨਸ ਸੌਂਗ ਰਾਈਟਰ, ਤੇ ਦੂਸਰਾ ਸਕੂਲ ਹੈਗਾ ਜੀ ਸਿਡਨੀ ਚਰਚ ਆਫ ਇੰਗਲੈਂਡ ਗਰਲਜ਼ ਗ੍ਰਾਮਰ ਸਕੂਲ, ਇਸ ਦੀ ਫੀਸ ਹੈਗੀ $38,32, ਇਹ ਡਾਰਲਿੰਗਹਰਸਟ ਨਿਊ ਸਾਊਥ ਵੇਲਸ ਦੇ ਵਿਚ ਆ, ਤੇ ਇੱਥੇ ਵੀ ਬਹੁਤ ਵੱਡੇ ਵੱਡੇ ਨਾਮ ਜਿਹੜੇ ਨੇ ਪੜ੍ਹ ਕੇ ਨਿਕਲੇ ਨੇ, ਕਲੌਡੀਆ ਕਾਵਨ ਜਿਹੜੀ ਕਿ ਆਸਟ੍ਰੇਲੀਅਨ ਐਕਟਰੈਸ ਹੈ, ਡਾਕਟਰ ਜੌਨ ਫਰੀਮੈਨ ਜਿਹੜੇ ਨਿਊਕਲੀਅਰ ਫਿਜ਼ਿਸਿਸਟ ਨੇ, ਤੇ ਹੋਰ ਵੀ ਬੜੇ ਵੱਡੇ ਨਾਮ ਨੇ, ਤੇ ਤੀਜਾ ਹੈਗਾ ਜੀ ਐਸ਼ਕੈਮ ਸਕੂਲ ਜਿਹੜਾ ਕਿ ਸਿਡਨੀ ਦੇ ਵਿਚ ਹੈ, $34,500 ਇਸ ਦੀ ਫੀਸ ਹੈ। ਸੋ ਇਸ ਤਰ੍ਹਾਂ ਕਰਦੇ ਕਰਦੇ ਮਤਲਬ ਜਿਹੜੀ ਫੀਸ ਹੈ ਹੁਣ ਤੁਹਾਨੂੰ ਦੱਸਿਆ ਵੀ 4,000 ਤੱਕ ਵੀ ਆਉਂਦੀ ਹੈ, ਅਮਰੀਕ ਜੀ ਉਹਨਾਂ ਭਾਂਦੇ ਤਾਂ ਇਹ ਤਾਂ ਫਿਰ ਗਰੀਬਾਂ ਵਾਲਾ ਸਕੂਲ ਹੀ ਹੋ ਗਿਆ ਫਿਰ ਜਿਹੜਾ ਜਿਹਦੀ ਅਸੀਂ ਗੱਲ ਕਰਦੇ, ਠੀਕ ਹੈ ਨਾ, ਜਿਸ ਹਿਸਾਬ ਨਾਲ
ਅਮਨਦੀਪ ਇਹ ਫੀਸਾਂ ਜਿਹਦੇ ਕੋਲ ਜ਼ਿਆਦਾ ਪੈਸਾ ਦਿੰਦਾ ਉਹ ਉੱਤੇ ਪੜ੍ਹਾਉਂਦੇ ਆ। ਹੁਣ ਆਸਟ੍ਰੇਲੀਆ ਚ ਕਿੰਨੇ ਹੋਰ ਪ੍ਰਾਈਮ ਮਿਨਿਸਟਰ ਵੀ ਹੋਏ ਆ, ਕਿੰਨੇ ਹੋਰ ਜਿਹੜੇ ਵਧੀਆ ਵਧੀਆ ਬੰਦੇ ਹੋਏ ਆ, ਉਹ ਥੋੜੇ ਨਾ ਸਕੂਲਾਂ ਵਿਚ ਗਏ ਆ, ਉਹ ਤਾਂ ਨੋਰਮਲ ਸਕੂਲਾਂ ਚ ਪੜ੍ਹੇ ਹੋ ਗਏ, ਉਧਰ ਆਪਣੇ ਸੁਖਵੀਰ ਸਿੰਘ ਬਾਦਲ ਦੂਨ ਹਾਈ ਸਕੂਲ ਤੋਂ ਪੜ੍ਹਿਆ ਜਿਹੜਾ ਹਿੰਦੁਸਤਾਨ ਦਾ ਬਹੁਤ ਵਧੀਆ ਤੇ ਮਹਿੰਗਾ ਸਕੂਲ ਆ ਦੇਹਰਾਦੂਨ ਦਾ, ਤੇ ਇਹ ਕੋਈ ਅਮਨਦੀਪ ਬਹੁਤੀ ਵੱਡੀ ਗੱਲ ਨੀ, ਤੁਸੀਂ ਕਿੱਥੋਂ ਪੜ੍ਹੇ ਆ
ਅਮਰੀਕ ਜੀ? ਦੇਖੋ
ਹੁਣ ਮੈਂ ਕਾਲੇ ਪੜ੍ਹ ਰਿਹਾ ਸੀ ਇੰਡੀਆ ਦੇ ਪ੍ਰਾਈਮ ਮਿਨਿਸਟਰਾਂ ਦੀ ਗੱਲ, ਮੈਂ ਦੱਸਦਾ ਇੱਕ ਮਿੰਟ, ਇੰਡੀਆ ਵਿਚ 3 ਪ੍ਰਾਈਮ ਮਿਨਿਸਟਰ ਅਜਿਹੇ ਹੋਏ ਜੇ IAS ਆ, ਜਿਹੜੇ IAS ਸੀਗੇ ਉਹਨਾਂ ਵਿਚ ਰਾਜੀ ਦੇਸਾਈ,
ਮਨਮੋਹਨ
ਸਿੰਘ ਜਿਹੜੇ IAS ਲੈਵਲ ਦੇ ਸੀ, ਉਹ ਉਹਨਾਂ ਵਿਚੋਂ ਜਿਹੜੇ ਸਕਸੈਸਫੁਲ ਰਹੇ ਆ ਮਨਮੋਹਨ ਸਿੰਘ ਰਹੇ ਆ, ਜਿਆਦਾ ਸਕਸੈਸਫੁਲ ਮਨਮੋਹਨ ਸਿੰਘ ਰਹੇ ਆ, ਦੂਜੇ ਤਾਂ ਖੈਰ ਮੌਕੇ ਨੀ ਬਹੁਤਾ ਮਿਲਿਆ ਆਪਣੀ ਕਲਾ ਦਿਖਾਲਣ ਦਾ, ਉਧਰ ਲਾਲੂ ਪ੍ਰਸਾਦ ਜ਼ਿਆਦਾ ਬਿਲਕੁਲ ਅਨਪੜ੍ਹ ਸੀਗੇ, ਮੋਦੀ ਸਾਹਿਬ ਬਹੁਤੇ ਪੜ੍ਹੇ ਲਿਖੇ ਨਹੀਂ ਹੈ, ਤੇ ਕਈ ਹੋਰ ਪ੍ਰਾਈਮ ਮਿਨਿਸਟਰ ਵੀ ਜਿਹੜੇ ਬਹੁਤੇ ਪੜ੍ਹੇ ਲਿਖੇ ਨਹੀਂ, ਹੁਣ ਉਹਨਾਂ ਨੇ ਵੀ ਕਾਫੀ ਸਕਸੈਸਫੁਲ, ਹੁਣ ਨਹਿਰੂ ਬਹੁਤ ਪੜ੍ਹੇ ਲਿਖੇ ਸੀ, ਇੰਦਰਾ ਗਾਂਧੀ ਬਹੁਤ ਪੜ੍ਹੀ ਲਿਖੀ ਹੋਈ ਸੀ, ਰਜੀਵ ਪੜ੍ਹਿਆ ਲਿਖਿਆ ਸੀਗਾ, ਤੇ ਹੋਰ ਦੇਖ ਲਓ ਦੂਜੇ ਪ੍ਰਾਈਮ ਮਿਨਿਸਟਰ ਬਹੁਤੇ ਪੜ੍ਹੇ ਲਿਖੇ ਨਹੀਂ ਸੀਗੇ, ਲੇਕਿਨ ਹੁਣ ਅਟਲ ਬਿਹਾਰੀ ਵਾਜਪੇਈ ਬਹੁਤੇ ਪੜ੍ਹੇ ਲਿਖੇ ਨਹੀਂ ਸੀ, ਖੈਰ ਉਹ ਲਿਟਰੇਰੀ ਤੌਰ ਤੇ ਬਹੁਤ ਉਹਨਾਂ ਨੂੰ ਗਿਆਨ ਸੀਗਾ, ਉਹਨਾਂ ਨੂੰ ਅਸੀਂ ਪੜ੍ਹੇ ਲਿਖੇ ਕਹਿ ਸਕਦੇ ਹਾਂ, ਕਿਉਂਕਿ ਉਹ ਕਾਫੀ ਲੋਕਾਂ ਨੂੰ ਨਾਲ ਲੈ ਕੇ ਚੱਲਦੇ ਸੀ, ਕਾਫੀ ਪਾਪੂਲਰ ਵੀ ਰਹੇ ਆ ਉਹ, ਤੇ ਇਹ ਉਹਦੀ ਕੋਈ ਖਾਸ ਗੱਲ ਨੀ ਹੁੰਦੀ ਕਿਹੜੇ ਸਕੂਲ ਚੋਂ ਜਾਂ ਕਿੱਥੋਂ ਤੁਸੀਂ ਪੜ੍ਹੇ ਆ, ਤੁਹਾਡਾ ਲਿਟਰੇਸੀ ਲੈਵਲ ਕਿੰਨਾ ਜਾਂ ਐਜੂਕੇਸ਼ਨ ਲੈਵਲ ਕਿੰਨਾ ਹੈ, ਗੱਲ ਤਾਂ ਇਹ ਪੋਲੀਟਿਕਸ ਜਿਹੜੀ ਆ ਨਾ ਉਹ ਇੱਕ ਵੇ ਆਫ ਗੈਟਿੰਗ ਥਿੰਗਸ ਡਨ ਥਰੂ ਦਾ ਪੀਪਲ ਹੈ, ਕਿ ਲੋਕਾਂ ਤੋਂ ਤੁਸੀਂ ਕਿੱਦਾਂ ਕੰਮ ਕਰਾਉਣਾ, ਲੋਕਾਂ ਨੂੰ ਇੱਕ ਨਾਲ ਲੈ ਕੇ ਕਿੱਦਾਂ ਚੱਲਣਾ, ਇੱਕ ਲਹਿਰ ਕਿੱਦਾਂ ਬਣਾਉਣੀ ਆ, ਤੇ ਕਈ ਜਿਹੜੇ ਲੋਕ ਹੁੰਦੇ ਆ ਕਈ ਲੀਡਰ ਹੁੰਦੇ ਆ ਉਹਨਾਂ ਵਿੱਚ ਕਾਫੀ ਸਕਸੈਸਫੁਲ ਹੁੰਦੇ।
ਹਾਂਜੀ, ਦੀਪ ਜੋਤ ਤੇ ਗੁਰਵਿੰਦਰ ਨਾਥ ਤੇ ਜੋਗੀ ਨੇ, ਜੋਗੀ ਕੁਮਾਰ ਨੇ ਦੱਸਿਆ ਕਿ IK ਗੁਜਰਾਲ ਗੁਜਰਾਲ ਸਾਹਿਬ ਸਨ ਜੀ।
ਹਾਂਜੀ IK ਗੁਜਰਾਲ, ਹਾਂਜੀ IK ਗੁਜਰਾਲ, ਜਲੰਧਰ।
ਮੈਮਰੀ ਤੁਹਾਡੀ ਵੀ ਡਾਊਨ ਹੋ ਗਈ ਆ ਮੈਨੂੰ ਲੱਗਦਾ, ਪੜਾ ਪੜਾ ਕੇ
ਤੁਸੀਂ ਮੈਮਰੀ ਡਾਊਨ ਹੋਣ ਨੂੰ ਫਿਰਦੇ ਹੋ, ਹਮਦੀ ਹੁਣ ਜੇਬੀਆਂ ਵਾਲੀ ਸਥਿਤੀ ਦੇ ਵਿੱਚ ਹੈਗੇ ਹੀ ਆ,
ਮੈਨੂੰ ਲੱਗਦਾ ਵੀ ਤੁਹਾਡੀ ਇਸ ਗੱਲਬਾਤ ਤੋਂ ਬਾਅਦ ਮੈਂ ਤਾਂ ਨਹੀਂ ਪੜ੍ਹਾਉਂਦਾ ਗੌਰਮੈਂਟ ਸਕੂਲ ਦੇ ਵਿੱਚ ਟੀਚਰ ਲਾਲ ਨਹੀਂ ਜੀ ਮਜ਼ਾਕ ਕਰਦੇ ਆ ਏਦਾਂ ਨਾ ਕਰਿਓ ਏਦਾਂ ਨਾ ਕਰਿਓ ਉਹ ਤਾਂ ਮਜ਼ਾਕ ਕਰਦੇ ਆ ਤੇ ਦੇਖੋ ਵੈਸੇ ਰਿਸੋਰਸਿਸ ਦੇ ਤੌਰ ਤੇ ਤਕਰੀਬਨ ਸਕੂਲ ਸਾਰੇ ਵਧੀਆ ਹੁੰਦੇ ਮੇਰੇ ਖਿਆਲ ਗੌਰਮੈਂਟ ਸਕੂਲ ਚ ਜ਼ਿਆਦਾ ਚਾਂਸ ਹੁੰਦੇ ਨੇ ਰਿਸੋਰਸਿਸ ਦੇ ਜ਼ਿਆਦਾ ਵਸੀਲੇ
ਰਿਸੋਰਸਿਸ ਜਿਹੜੇ ਬਿਲਕੁਲ ਬਿਲਕੁਲ ਜਿਹੜੀ ਤੁਹਾਡੀ ਗੱਲ ਠੀਕ ਹੈ ਗੌਰਮੈਂਟ ਸਕੂਲ ਵਿਚ ਇੰਨੇ ਰਿਸੋਰਸਿਸ ਆ ਜੇ ਤੁਸੀਂ ਕਿਸੇ ਵੇਲੇ ਤੁਹਾਨੂੰ ਸਕੂਲ ਵਿਚ ਜਾਣ ਦਾ ਮੌਕਾ ਮਿਲੇ ਦੇਖਣ ਦਾ ਮੌਕਾ ਮਿਲੇ ਤੁਸੀਂ ਹੈਰਾਨ ਰਹਿ ਜੂਗੇ ਕਿ ਇੰਨਾ ਖਰਚਾ ਸਰਕਾਰ ਨਿਆਣੇ ਤੇ ਕਰ ਰਹੀ ਆ ਇੰਨਾ ਪੈਸਾ ਸਰਕਾਰ ਨਿਆਣੇ ਤੇ ਖਰਚ ਕਰ ਰਹੀ ਆ ਇੱਕ ਅਮਨਦੀਪ ਕਈ ਵਾਰ ਤਾਂ ਏਦਾਂ ਹੁੰਦੀ ਹੈ ਪੰਜ ਸਟੂਡੈਂਟ ਹੁੰਦੇ ਆ ਕਲਾਸ ਦੇ ਵਿਚ ਛੇ ਸਟੂਡੈਂਟ ਹੁੰਦੇ ਆ ਤਾਂ ਸੱਤ ਟੀਚਰ ਲਾਏ ਹੁੰਦੇ ਉਹ ਨੀ ਉਹਨਾਂ ਨੂੰ ਪੜ੍ਹਾਉਣ ਨੂੰ ਇੱਕ ਮੇਨ ਟੀਚਰ ਹੁੰਦਾ ਜਿਹੜਾ ਕੰਟਰੋਲ ਕਰਦਾ ਇੱਕ ਇਹ ਕਿਹੜਾ ਟੀਚਰ ਹੁੰਦਾ ਉਹਨਾਂ ਨੂੰ ਸੈਕੰਡ ਲੈਂਗੁਏਜ ਵਾਲਾ ਹੁੰਦਾ ਜਿਹਨੂੰ ਸਪੋਰਟ ਕਰਦਾ ਜੇ ਕਿਸੇ ਬੱਚੇ ਨੂੰ ਡਿਸਬਿਲਿਟੀ ਆ ਉਹਨੂੰ ਸਪੋਰਟ ਕਰਨ ਵਾਲਾ ਹੁੰਦਾ ਕਈ ਬੱਚੇ ਸੁਣ ਨੀ ਸਕਦੇ ਉਹਨਾਂ ਨੂੰ ਸਪੋਰਟ ਕਰਨ ਵਾਲਾ ਹੁੰਦਾ ਇੱਕ ਓਵਰਆਲ ਟੀਚਰ ਲਾਇਆ ਇੰਨੀ ਕੇਅਰ ਕਰਦੇ ਇੱਥੇ ਬੱਚਿਆਂ ਦੀ ਤੁਸੀਂ ਜਾਣੀ ਦਿਓ ਇੱਥੇ ਰਿਸੋਰਸਿਸ ਦੀ ਗੱਲੇ ਜਾਣ ਦਿਓ ਕਿ ਇੰਨੀਆਂ ਵਧੀਆ ਵਧੀਆ ਇੱਥੇ ਲੈਬਸ ਦੀਆਂ ਇੰਨੀਆਂ ਵਧੀਆ ਵਧੀਆ ਟੈਕਸਟ ਬੁੱਕ ਪ੍ਰੋਵਾਈਡ ਕਰਦੇ ਆ ਜੇ ਕੋਈ ਬੱਚਾ ਅਫੋਰਡ ਨੀ ਕਰ ਸਕਦਾ ਉਹਨੂੰ ਇਕਵਿਪਮੈਂਟ ਪ੍ਰੋਵਾਈਡ ਕਰਦੇ ਆ ਪੈਨਸਲਾਂ ਪੈਨ ਸਭ ਕੁਛ ਜੋ ਵੀ ਉਹਨਾਂ ਨੂੰ ਚਾਹੀਦਾ ਆ ਉਹ ਪ੍ਰੋਵਾਈਡ ਇੱਥੇ ਕੀਤਾ ਜਾਂਦਾ ਮੇਰੇ ਖਿਆਲ ਚ ਆਸਟ੍ਰੇਲੀਆ ਦਾ ਜਿਹੜਾ ਐਜੂਕੇਸ਼ਨ ਹੈ ਨਾ ਵਰਲਡ ਕਲਾਸ ਐਜੂਕੇਸ਼ਨ ਹੈ
ਜੀ ਆਪਾਂ ਗੱਲ ਕਰਾਂਗੇ ਕਿ ਸਾਡਾ ਕੀ ਐਟੀਟਿਊਡ ਹੋਣਾ ਚਾਹੀਦਾ ਤੇ ਸੁਖਵਿੰਦਰ ਸਵੰਦ ਭਾਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਕਿ ਵੀ ਲੜਕੇ ਦੇ ਵਿਆਹ ਦੀਆਂ ਬਹੁਤ ਬਹੁਤ ਵਧਾਈਆਂ ਸ਼ੁਕਰੀਆ ਜੀ ਭਾਜੀ ਗਰੇਵਾਲ ਸਾਹਿਬ ਵੀ ਵਧਾਈਆਂ ਦੇ ਰਹੇ ਨੇ ਆਸ਼ੀਰਵਾਦ ਦੇ ਰਹੇ ਨੇ ਸ਼ੁਕਰੀਆ ਤੇ ਸਾਡੇ ਨਾਲ ਇੱਧਰ ਯੋਗੀ ਕੁਮਾਰ ਕਹਿ ਰਹੇ ਨੇ ਕਿ ਲਾਲੂ ਪ੍ਰਸ਼ਾਦ ਯਾਦਵ ਜਿਹੜਾ ਆ ਉਹ ਬੈਚਲਰ ਆਫ ਲਾਅ ਤੇ ਮਾਸਟਰ ਇਨ ਪੋਲੀਟੀਕਲ ਸਾਇੰਸ ਸੀ ਬੀ ਐਨ ਕਾਲਜ ਪਟਨਾ ਯੂਨੀਵਰਸਿਟੀ ਤੋਂ ਜੀ ਜੀ ਬਿਲਕੁਲ ਤੇ ਜਗਤਾਰ ਭਾਜੀ ਵੀ ਜੁੜੇ ਨੇ ਹਾਂਗਕਾਂਗ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਕਿ ਪਰਮਾਤਮਾ ਦਾ ਅਹਿਸਾਸ ਸਭ ਤੋਂ ਪਹਿਲਾਂ ਉਸ ਤੇ ਵਿਸ਼ਵਾਸ ਕਰਨਾ ਹੁੰਦਾ ਹੈ ਫਿਰ ਵੱਡੀ ਤੋਂ ਵੱਡੀ ਮੁਸੀਬਤ ਵੀ ਮਹਿਸੂਸ ਨਹੀਂ ਹੁੰਦੀ ਸ਼ੁਭ ਸਵੇਰ ਦੋਸਤੋ ਬਹੁਤ ਬਹੁਤ ਧੰਨਵਾਦ ਉਹ ਕਹਿ ਰਹੇ ਨੇ ਕਿ ਇਹ ਫੀਸ ਮਹੀਨੇ ਦੀ ਹੈ ਜਾਂ ਸਾਲ ਦੀ ਹੈ ਸੁਖਵੀਰ ਬਾਦਲ ਸਨਾਵਰ ਕਾਨਵੈਂਟ ਸਕੂਲ ਕਸੌਲੀ ਤੋਂ ਪੜਿਆ ਹੋਇਆ ਇਬਰਾਹਿਮ ਲਿੰਕਨ ਕਿਹੜੇ ਮਹਾਨ ਸਕੂਲ ਦਾ ਹੋਇਆ ਸੀ ਜੀ ਬਿਲਕੁਲ ਇਹ ਜਿਹੜੀ ਫੀਸ ਦੀ ਆਪਾਂ ਗੱਲ ਕਰ ਰਹੇ ਨਾ 9200 ਤੋਂ 9600 ਇਹ ਸਾਲ ਦੀ ਫੀਸ ਹੈ ਜਿਹੜੀ ਕਿ ਇੱਥੇ ਲੱਗਦੀ ਹੈ ਤਾਂ ਹੁਣ ਆਪਾਂ ਜਿਹੜਾ ਸਾਡੇ ਚ ਦੌੜ ਲੱਗ ਰਹੀ ਹੈ ਕੱਲੀ ਇੱਥੇ ਨਹੀਂ ਦੌੜ ਲੱਗ ਰਹੀ ਅਸੀਂ ਆਪਣੇ ਬੱਚਿਆਂ ਨੂੰ ਟਿਊਸ਼ਨ ਕਲਚਰ ਵੀ ਲੈ ਕੇ ਆ ਰਹੇ ਹਾਂ ਇੰਡੀਆ ਦਾ ਕਿ ਬਸ ਪੜ੍ਹਾਈ ਜਾਣੇ ਰਗੜੀ ਜਾਣਾ ਉਹਨਾਂ ਨੂੰ ਗ੍ਰੈਮਰ ਸਕੂਲ ਚ ਲੈ ਕੇ ਜਾਣਾ ਜੀ ਉਹ ਅਮਰੀਕ ਜੀ ਤੁਸੀਂ ਗਵਰਨਮੈਂਟ ਸਕੂਲ ਚ ਕਾਫੀ ਦੇਰ ਤੋਂ ਪੜ੍ਹਾਉਂਦੇ ਹੋ ਮਤਲਬ ਕੀ ਟਿਊਸ਼ਨਾਂ ਦੀ ਲੋੜ ਹੁੰਦੀ ਹੈ ਬੱਚਿਆਂ ਨੂੰ
ਅਮਰੀਕ ਟਿਊਸ਼ਨ ਦੀ ਮੇਰੇ ਖਿਆਲ ਦੇ ਵਿੱਚ ਮੈਂ ਗਲਤੀ ਹੋ ਸਕਦਾ ਮੇਰੇ ਖਿਆਲ ਦੇ ਵਿੱਚ ਟਿਊਸ਼ਨ ਦੀ ਬਿਲਕੁਲ ਹੀ ਨਹੀਂ ਲੋੜ ਹੁੰਦੀ ਕਿਉਂਕਿ ਇੰਨਾ ਮਟੀਰੀਅਲ ਤੁਹਾਨੂੰ ਸਕੂਲ ਵਿੱਚ ਪੜ੍ਹਾਉਂਦੇ ਆ ਸਾਰਾ ਸਿਲੇਬਸ ਉੱਥੇ ਕਵਰ ਕੀਤਾ ਜਾਂਦਾ ਹੈ ਹੁਣ ਜੇ ਤੁਸੀਂ ਟਿਊਸ਼ਨ ਤੇ ਬੱਚੇ ਨੂੰ ਲੈ ਕੇ ਜਾਓਗੇ ਤੇ ਉਹਨੇ ਘਰ ਆ ਕੇ ਕੀ ਪੜ੍ਹਨਾ ਜਿਹੜਾ ਕੰਮ ਕਲਾਸ ਵਿੱਚ ਟੀਚਰ ਨੇ ਕਰਾਇਆ ਆ ਉਹਨੂੰ ਕਰਨ ਲਈ ਕੀ ਦੁਬਾਰਾ ਕੀ ਲੋੜ ਆ ਉਹੀ ਟੀਚਰ ਕਈ ਵਾਰੀ ਹੁੰਦੇ ਆ ਜਿਹੜੇ ਕਲਾਸ ਵਿੱਚ ਪੜ੍ਹਾਉਂਦੇ ਆ ਉਹੀ ਟਿਊਸ਼ਨ ਸੈਂਟਰਾਂ ਵਿੱਚ ਗਏ ਹੁੰਦੇ ਤੁਹਾਨੂੰ ਪੜ੍ਹਾਉਂਦੇ ਆ ਮੇਰੇ ਖਿਆਲ ਦੇ ਵਿੱਚ ਟਿਊਸ਼ਨ ਦਾ ਕੋਈ ਖਾਸ ਮਹੱਤਵ ਨਹੀਂ ਹੈ ਅਗਰ ਕੋਈ ਕੋਨਸੈਪਟ ਕਲੀਅਰ ਨਹੀਂ ਹੁੰਦੀ ਤੁਹਾਨੂੰ ਤਾਂ ਤੁਸੀਂ ਸਕੂਲ ਦੇ ਵਿੱਚ ਸਕੂਲਾਂ ਦੇ ਵਿੱਚ ਹੋਮਵਰਕ ਕਲੱਬ ਹੁੰਦੇ ਬਣੇ ਹੋ ਆ ਜਾਂ ਜਿਹੜੇ ਅਸੈਸਮੈਂਟ ਅਸਿਸਟ ਕਰਦੇ ਉਹ ਕਲੱਬ ਬਣੇ ਹੁੰਦੇ ਆ ਲਾਇਬ੍ਰੇਰੀਆਂ ਦੇ ਵਿੱਚ ਕਾਫੀ ਅਸਿਸਟੈਂਟ ਮਿਲ ਜਾਂਦੀ ਤੁਹਾਨੂੰ ਉੱਥੋਂ ਤੁਸੀਂ ਲੈ ਸਕਦੇ ਆ ਮੇਰੇ ਖਿਆਲ ਦੇ ਟਿਊਸ਼ਨ ਪੜ੍ਹਾਉਣਾ ਇੱਕ ਮੇਰੇ ਖਿਆਲ ਦੇ ਵਿੱਚ ਫਜ਼ੂਲ ਗੱਲ ਆ ਤੇ ਨਹੀਂ ਪੜ੍ਹਾਉਣੀ ਜੇ ਪੈਸਾ ਜ਼ਿਆਦਾ ਖਰਚਣਾ ਤਾਂ ਖਰਚੋ ਲੇਕਿਨ ਟਿਊਸ਼ਨ ਕਲਚਰ ਇੱਥੇ ਕ੍ਰੀਏਟ ਜ਼ਰੂਰ ਕੀਤਾ ਜਾ ਰਿਹਾ ਹੈ ਐਜੂਕੇਸ਼ਨ ਮਾਫੀਏ ਦੇ ਦੁਆਰਾ ਇੱਥੇ ਖਾਸ ਤੌਰ ਤੇ ਜਿਹੜੇ ਬਰੇਸਗੀਰ ਦੇ ਦੇਸ਼ ਆ ਜਾਂ ਅੰਡਰ ਡਿਵੈਲਪ ਕੰਟਰੀਆਂ ਦੇ ਦੇਸ਼ ਆ ਉਹੀ ਲੋਕ ਇਹਦੇ ਵਿੱਚ ਜ਼ਿਆਦਾ ਇਨਵੋਲਵ ਆ ਤੇ ਉਹਨਾਂ ਨੇ ਇੱਕ ਤਰ੍ਹਾਂ ਦੇ ਨਾਲ ਪਊਆ ਖੜਾ ਕੀਤਾ ਹੁੰਦਾ ਕਿ ਸਿਲੈਕਟਿਵ ਸਕੂਲ ਵਿੱਚ ਤੁਸੀਂ ਜਾਣਾ ਹੈ ਤੁਹਾਨੂੰ ਟਿਊਸ਼ਨ ਲੈਣੀ ਹੀ ਪੈਣੀ ਹੈ ਚੰਗੇ ਮਾਰਕਸ ਲੈਣੇ ਤੁਹਾਨੂੰ ਟਿਊਸ਼ਨ ਲੈਣੀ ਹੀ ਪੈਣੀ ਹੈ ਇੱਥੇ ਜੇ ਤੁਸੀਂ ਚੰਗੇ ਮਾਰਕਸ ਕਈ ਵਾਰੀ ਨਹੀਂ ਵੀ ਲੈਣੇ ਨਾ ਤੁਹਾਨੂੰ ਹੋਰ ਚੈਨਲ ਦੇ ਥਰੂ ਜਾ ਕੇ ਤੁਸੀਂ ਆਪਣੀ ਡਿਗਰੀ ਕੰਪਲੀਟ ਕਰ ਸਕਦੇ
ਜੀ ਅਮਰੀਕ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਇੱਕ ਨਾ ਹੋਰ ਟ੍ਰੈਂਡ ਦੇਖਣ ਨੂੰ ਮਿਲਿਆ ਮੇਰਾ ਛੋਟਾ ਬੇਟਾ ਮੇਰੇ ਨਾਲ ਅਕਸਰ ਗੱਲ ਕਰਦਾ ਰਹਿੰਦਾ ਕਿ ਜਿਹੜਾ ਡਰੋਪ ਆਊਟ ਰੇਟ ਹੈ ਉਹ ਕਾਫੀ ਹੈ ਪ੍ਰਾਈਵੇਟ ਸਕੂਲਾਂ ਦੇ ਵਿੱਚ ਕਹਿਣ ਦਾ ਮਤਲਬ ਹੈ ਕਿ ਜਿਹੜਾ ਦਸਵੀਂ ਤੋਂ ਬਾਅਦ ਬੱਚੇ ਜ਼ਿਆਦਾ ਡਰੋਪ ਆਊਟ ਕਰ ਰਹੇ ਨੇ ਪ੍ਰਾਈਵੇਟ ਸਕੂਲਾਂ ਚੋਂ ਗੌਰਮੈਂਟ ਸਕੂਲਾਂ ਨਾਲ, ਇਹਦੇ ਕਾਰਨ ਤੱਕ ਅਸੀਂ ਪਹੁੰਚੇ। ਮੈਂ ਉਹਨੂੰ ਹੀ ਪੁੱਛਦਾ ਹੁੰਦਾ ਵੀ ਵਟਸ ਰੋਂਗ ਇਹ ਨੇ, ਹਨਾ, ਤੇ ਉਹ ਕਹਿੰਦੇ ਵੀ ਉਹ ਉਹਨਾਂ ਦਾ ਪੜ੍ਹਾਈ ਦੇ ਵਿੱਚ ਇੰਟਰਸਟ ਹੀ ਖਤਮ ਹੋ ਗਿਆ ਬੱਚਿਆਂ ਦਾ, ਉਹ ਪੜ੍ਹਨਾ ਹੀ ਨਹੀਂ ਚਾਹੁੰਦੇ, ਕਿਉਂਕਿ ਉਹਨਾਂ ਨੂੰ ਇੱਦਾਂ ਲੱਗਦਾ ਵੀ ਕੰਪਿਊਟਰ ਜਾਂ ਫੋਨ ਜਾਂ ਯੂਟਿਊਬ ਤੋਂ ਛੇਤੀ ਸਿੱਖ ਸਕਦੇ ਨੇ, ਤੇ ਸਕੂਲ ਇਜ਼ ਜਸਟ ਅ ਵੇਸਟ ਆਫ ਟਾਈਮ। ਮਤਲਬ ਇਹ ਫੀਡਬੈਕ, ਮਤਲਬ ਇਹ ਨਿਆਣਿਆਂ ਦੀ ਗੱਲਬਾਤ ਮੈਂ ਤੁਹਾਨੂੰ ਸੁਣਾ ਰਿਹਾ। ਤੇ ਇੱਕ ਹੋਰ ਵੀ ਫੈਕਟਰ ਹੈਗਾ ਆ ਅਮਰੀਕ ਭਾਜੀ, ਵੀ ਜਿਸ ਤਰ੍ਹਾਂ ਕੋਈ ਪੇਰੈਂਟਸ ਜਿਹੜੇ ਧਿਆਨ ਦਿੰਦੇ ਨੇ ਆਪਣੇ ਬੱਚਿਆਂ ਵੱਲ, ਉਹ ਟਿਊਸ਼ਨ ਪੜ੍ਹਾਉਣਾ ਕੋਈ ਧਿਆਨ ਦੇਣ ਵਾਲੀ ਗੱਲ ਨਹੀਂ। ਟਿਊਸ਼ਨ ਪੜ੍ਹਾਉਣ ਦਾ ਮਤਲਬ ਹੁੰਦਾ ਕਿ ਤੁਸੀਂ ਆਪ ਨਹੀਂ ਧਿਆਨ ਦੇ ਸਕਦੇ, ਯੂ ਆਰ ਬਾਇੰਗ ਦੈਟ ਫੈਸਿਲਿਟੀ, ਹੈ ਨਾ, ਆਪਣੇ ਬੱਚਿਆਂ ਲਈ। ਤੇ ਜੇ ਤੁਸੀਂ ਉਹਨਾਂ ਦੇ ਮਾਰਕਸ ਚੈੱਕ ਕਰਦੇ ਹੋ, ਉਹਨਾਂ ਦੇ ਕੋਲ ਬਹਿੰਦੇ ਹੋ, ਉਹਨਾਂ ਦੇ ਨਾਲ ਪੜ੍ਹਦੇ ਹੋ, ਨਾਲ ਮਤਲਬ ਉਹ ਪੜ੍ਹ ਰਹੇ ਨੇ, ਤੁਸੀਂ ਉਹਨਾਂ ਨਾਲ ਬੈਠੇ ਹੋ, ਹੈ ਨਾ, ਤਾਂ ਆਪਣੀ ਕਿਤਾਬ ਪੜ੍ਹ ਰਹੇ ਹੋ, ਤਾਂ ਬੱਚਾ ਜਿਹੜਾ ਉਹ ਜ਼ਿਆਦਾ ਪੜ੍ਹੇਗਾ। ਤੇ ਇੱਥੇ ਨਾ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਇਹ ਹੁੰਦਾ ਕਿ ਅਸੀਂ ਉਹਨਾਂ ਨੂੰ ਪ੍ਰਾਈਵੇਟ ਸਕੂਲੇ ਪੜ੍ਹਨ ਲੱਗ ਜਾਏ, ਸਾਡੀ ਜਿਹੜੀ ਐਕਸਪੈਕਟੇਸ਼ਨਸ ਹੈ ਨਾ ਉਹ ਬਹੁਤ ਉੱਚੀਆਂ ਹੋ ਜਾਂਦੀਆਂ, ਵੀ ਲਓ ਜੀ ਹੁਣ ਅਸੀਂ ਆਹ $4,500 ਫੀਸ ਦੇ ਰਹੇ ਹਾਂ, ਹੁਣ ਸਾਡੀ ਕੋਈ ਜ਼ਿੰਮੇਵਾਰੀ ਨਹੀਂ, ਹੁਣ ਸਾਡਾ ਸਾਰਾ ਹੀ ਕੰਮ ਜਿਹੜਾ ਨਾ ਸਕੂਲ ਵਾਲੇ ਸਾਂਭਣਗੇ, ਟੀਚਰ ਸਾਂਭਣਗੇ, ਹਨਾ, ਹੁਣ ਮੈਨੂੰ ਬਾਪ ਬਣਨ ਦੀ ਲੋੜ ਨਹੀਂ, ਮਾਂ ਨੂੰ ਮਾਂ ਬਣਨ ਦੀ ਲੋੜ ਨਹੀਂ, ਸਾਨੂੰ ਨਿਆਣੇ ਨੂੰ ਝਿੜਕਣ ਦੀ ਲੋੜ ਨਹੀਂ, ਇਹ ਤਾਂ ਸਾਰਾ ਕੁਝ ਪੇਰੈਂਟਸ ਟੀਚਰ ਕਰਨਗੇ, ਹਨਾ। ਇਹ ਇੱਕ ਐਕਸਪੈਕਟੇਸ਼ਨ ਹੁੰਦੀ ਆ, ਕਿਉਂਕਿ ਪਹਿਲੀ ਗੱਲ ਤਾਂ ਇਹ ਆ ਵੀ ਪ੍ਰਾਈਵੇਟ ਚ ਅਸੀਂ ਤਾਂ ਹੀ ਪੜ੍ਹਾਉਂਦੇ ਹਾਂ ਨਾ, ਜੇ ਅਸੀਂ ਵਧੀਆ ਜੋਬਾਂ ਕਰ ਰਹੇ ਹਾਂ, ਸਾਡੇ ਕੋਲ ਟਾਈਮ ਹੈ ਨਹੀਂ ਬਿਜ਼ਨਸ ਕਰ ਰਹੇ, ਤਾਂ ਅਸੀਂ ਕਹਿੰਦੇ ਚਲੋ ਆਪਾਂ ਬੱਚੇ ਪ੍ਰਾਈਵੇਟ ਸਕੂਲੇ ਪਾ ਦਿਓ, ਸਾਡੇ ਕੋਲ ਪੈਸਾ ਆ। ਪਰ ਉਹ ਜਿਹੜਾ ਐਟੀਚਿਊਡ ਹੈ ਪੜ੍ਹਾ ਕੇ ਉੱਥੇ ਛੱਡ ਦੇਣੇ ਬੱਚੇ, ਉਹ ਨਾ ਐਕਚੁਲੀ ਬੈਕਫਾਇਰ ਕਰ ਰਿਹਾ ਹੁਣ ਇਸ ਵੇਲੇ। ਬੱਚੇ ਜਿਹੜੇ ਆ ਉਹ ਪੜ੍ਹ ਨਹੀਂ ਰਹੇ, ਉਸ ਲੈਵਲ ਤੱਕ ਪੜ੍ਹ ਨਹੀਂ ਰਹੇ ਬੱਚੇ ਜਿੱਦਾਂ ਦੇ ਮਾਰਕਸ ਪ੍ਰਾਈਵੇਟ ਸਕੂਲਾਂ ਵਾਲੇ ਲੈ ਰਹੇ ਨੇ, ਇਹਦੇ ਨਾਲੋਂ ਵੀ ਜ਼ਿਆਦਾ ਵਧੀਆ ਗੌਰਮੈਂਟ ਸਕੂਲਾਂ ਵਾਲੇ ਮਾਰਕਸ ਆਲਰੇਡੀ ਲੈ ਰਹੇ ਨੇ। ਸੋ ਉਹ ਠੀਕ ਹੈ, ਜੇ ਤੁਹਾਡੇ ਕੋਲ ਫੈਸਿਲਿਟੀ ਹੈ, ਤੁਹਾਡੇ ਲਾਗੇ ਸਕੂਲ ਹੈ, ਤੁਸੀਂ ਅਫੋਰਡ ਕਰ ਸਕਦੇ ਹੋ, ਗੋ ਫਾਰ ਪ੍ਰਾਈਵੇਟ ਸਕੂਲ। ਪਰ ਜੇ ਤੁਸੀਂ ਸਿਰਫ ਸਟੇਟਸ ਕਰਕੇ ਤੇ ਮੈਂ ਜੀ ਆਪਣੇ ਬੱਚੇ ਨਾ ਪ੍ਰਾਈਵੇਟ ਸਕੂਲ ਚ ਪੜ੍ਹਾਏ ਆ, ਔਰ ਤੁਸੀਂ ਆਪ ਤੰਗ ਹੋ ਰਹੇ ਹੋ, ਵੱਧ ਟੈਕਸੀ ਚਲਾ ਰਹੇ ਹੋ, ਵੱਧ ਕੰਮ ਕਰ ਰਹੇ ਹੋ, ਦੋ ਦੋ ਜੋਬਾਂ ਕਰ ਰਹੇ ਹੋ ਔਰ ਤੰਗ ਹੋ ਰਹੇ ਹੋ, ਰਿਜ਼ਲਟ ਉਹੀ ਆਣਾ ਆ, ਤਾਂ ਮੈਨੂੰ ਲੱਗਦਾ ਕਿ ਪੜ੍ਹਾਈ ਦੀ ਲੋੜ ਬੱਚਿਆਂ ਨੂੰ ਨੀ, ਪੜ੍ਹਾਈ ਦੀ ਲੋੜ ਤੁਹਾਨੂੰ ਹੈ, ਸਾਨੂੰ ਹੈ, ਹਨਾ। ਮਤਲਬ ਅਸੀਂ ਅਨਪੜ੍ਹ ਹਾਂ ਵੀ ਜਦ ਅਸੀਂ ਆਪਣੇ ਐਨਾਲਿਸਿਸ ਨਹੀਂ ਕਰ ਸਕਦੇ, ਪਰ ਜਿਹੜੇ ਆਪਾਂ ਅੱਜ ਗੱਲਾਂ ਬਾਤਾਂ ਕੀਤੀਆਂ ਉਹ ਇਸ ਕਰਕੇ ਕੀਤੀਆਂ ਕਿ ਕੰਪੇਅਰ ਕਰ ਰਹੇ ਹਾਂ ਕਿ ਪ੍ਰਾਈਵੇਟ ਸਕੂਲਾਂ ਦੇ ਜਿਹੜੇ ਰਿਸੋਰਸ ਹੈ, ਪ੍ਰਾਈਵੇਟ ਸਕੂਲਾਂ ਦੇ ਟੀਚਰ ਨੇ ਜਾਂ ਉੱਥੇ ਮਾਹੌਲ ਹੈ, ਕੀ ਉਹ ਵਾਕਿਆ ਹੀ ਵਰਥ ਹੈ ਕਿ ਅਸੀਂ ਆਪਣੇ ਮਤਲਬ ਸਾਰੇ ਸਾਲ ਦੀ ਵਧੀਆ ਹਿੱਸਾ ਕਮਾਈ ਦਾ ਉਹਦੇ ਤੇ ਲਾ ਸਕੀਏ, ਕਿ ਅਸੀਂ ਇੱਕ ਫ੍ਰੀ ਜਿਹੜੀ ਸਰਕਾਰ ਸਾਨੂੰ ਦੇ ਰਹੀ ਹੈ, ਸਰਕਾਰ ਨਹੀਂ ਦੇ ਰਹੀ, ਅਸੀਂ ਐਕਚੁਅਲੀ ਟੈਕਸ ਪੇਅਰ ਚ ਉਧਰ ਫੰਡ ਕਰ ਰਹੇ ਹਾਂ, ਜਾਂ ਅਸੀਂ ਉਸ
ਆਪਣੇ ਸਕੂਲ
ਉਹ ਆਪਣੇ ਹੀ ਪੈਸਿਆਂ ਨਾਲ ਚੱਲ ਰਹੇ ਨੇ, ਕੀ ਅਸੀਂ ਉਹਦੇ ਵਿੱਚ ਪੜ੍ਹਾ ਕੇ ਵੀ ਅਸੀਂ ਉਹੀ ਰਿਜ਼ਲਟ ਅਚੀਵ ਕਰ ਸਕਦੇ ਹਾਂ, ਆਪਾਂ ਇਹਦੇ ਬਾਰੇ ਡਿਸਕਸ ਕਰ ਰਹੇ ਹਾਂ। ਮੈਨੂੰ ਅਮਰੀਕ ਜੀ ਮੈਂ ਤਾਂ ਇਹੀ ਕਹਿੰਦਾ ਕਿ ਆਪਾਂ ਨੂੰ ਬਹੁਤਾ ਨਾ ਸਟੇਟਸ ਇਸ ਚੱਕਰ ਦੇ ਵਿੱਚ ਪੈਣਾ ਨਹੀਂ ਚਾਹੀਦਾ ਵੀ ਪ੍ਰਾਈਵੇਟ ਸਕੂਲ ਤੇ ਗੌਰਮੈਂਟ ਸਕੂਲ ਤੇ, ਤੁਹਾਡਾ ਕੀ ਵਿਚਾਰ ਹੈ?
ਬਿਲਕੁਲ ਬਿਲਕੁਲ ਅਮਰੀਕ, ਮੇਰੇ ਖਿਆਲ ਚ ਜਿਹੜੀ ਸਰਕਾਰ ਨੇ ਫੈਸਿਲਿਟੀਜ਼ ਦਿੱਤੀਆਂ ਆ, ਜਿੰਨਾ ਤੁਸੀਂ ਟੈਕਸ ਦਿੰਦੇ ਆ ਐਜੂਕੇਸ਼ਨ ਦਾ, ਇੱਕ ਤਾਂ ਟੈਕਸ ਦਿੰਦੇ ਆ, ਉਸ ਤੋਂ ਬਾਅਦ ਤੁਸੀਂ ਫੀਸ ਵੀ ਦਿੰਦੇ ਆ ਪ੍ਰਾਈਵੇਟ ਪੜ੍ਹਾਉਂਦੇ ਆ, ਜਿਹੜਾ ਤੁਸੀਂ ਟੈਕਸ ਦਿੱਤਾ ਹੈ ਸਰਕਾਰ ਨੂੰ ਉਹਦਾ ਪੂਰਾ ਫਾਇਦਾ ਉਠਾਓ, ਤੇ ਆਪਣੇ ਜਿਹੜੇ ਜੇ ਤੁਹਾਡੇ ਕੋਲ ਆਲੇ ਦੁਆਲੇ ਹੈ ਨੀ ਕੋਈ ਸਰਕਾਰੀ ਸਕੂਲ ਔਰ ਤੁਹਾਡੇ ਪ੍ਰਾਈਵੇਟ ਸਕੂਲ ਹੈ ਤਾਂ ਤਾਂ ਪੜ੍ਹਾ ਸਕਦੇ ਆ, ਅਗਰ ਤੁਹਾਡੇ ਕੋਲ ਸਰਕਾਰੀ ਸਕੂਲ ਹੈਗੇ ਆਲੇ ਦੁਆਲੇ ਵਧੀਆ ਵਧੀਆ ਤਾਂ ਤੁਸੀਂ ਉੱਥੇ ਟਰਾਈ ਕਰੋ ਤੇ ਆਪਣੇ ਨਿਆਣੇ ਜਿਹੜੇ ਆ ਪਬਲਿਕ ਸਿਸਟਮ ਵਿੱਚ ਪੜ੍ਹਾਓ, ਅਗਰ ਤੁਸੀਂ ਪ੍ਰਾਈਵੇਟ ਪੜ੍ਹਾਉਣੇ ਤੁਹਾਡੀ ਆਪਣੀ ਮਰਜ਼ੀ ਆ।
ਪਰ ਇੱਥੇ ਨਾ ਮੈਂ ਇੱਕ ਗੱਲ ਤੇ ਜ਼ੋਰ ਦੇਣਾ ਚਾਹਾਂਗਾ, ਜਿਹੜਾ ਕਿ ਜਗਤਾਰ ਭਾਜੀ ਨੇ ਵੀ ਹਾਮੀ ਭਰੀ ਆ, ਉਹਨਾਂ ਨੇ ਮੈਸੇਜ ਭੇਜਿਆ ਕਿ ਮੇਰਾ ਮੰਨਣਾ ਹੈ ਕਿ ਬੱਚੇ ਟਿਊਸ਼ਨ ਦੇ ਘਰ ਦੇ ਵਿੱਚ ਇੱਕ ਵਧੀਆ ਪੜ੍ਹਾਈ ਵਾਲਾ ਮਾਹੌਲ ਹੋਣਾ ਚਾਹੀਦਾ ਟਿਊਸ਼ਨ ਦੀ ਬਜਾਏ। ਬਿਲਕੁਲ ਭਾਜੀ ਮੈਂ ਤੁਹਾਡੇ ਨਾਲ ਸਹਿਮਤ ਹਾਂ। ਗੁਰਵਿੰਦਰ ਸਿੰਘ ਨੱਤ ਹੋਣਾ ਨੇ ਵੀ ਪਹਿਲਾਂ ਪੁੱਛਿਆ ਸੀ ਵੀ ਆਪਾਂ ਇੱਥੇ ਡਿਸਕਸ਼ਨ ਕਰੀਏ, ਇਨ ਦਾ ਐਂਡ ਮੈਂ ਸਮਰੀ ਇਹੀ ਕਰਨਾ ਚਾਹੁੰਦਾ, ਮੈਂ ਸਾਰ ਇਹੀ ਕੱਢਿਆ ਆ ਕਿ ਜਿਹੜੇ ਬੱਚਿਆਂ ਦਾ ਜਿਹੜਾ ਮਾਹੌਲ ਹੈ ਘਰ ਦੇ ਵਿੱਚ ਉਹ ਬਹੁਤ ਉੱਤਮ ਹੋਣਾ ਚਾਹੀਦਾ, ਉਹ ਬਹੁਤ ਵਧੀਆ ਮਾਹੌਲ ਹੋਣਾ ਚਾਹੀਦਾ, ਸਾਰਥਕ ਮਾਹੌਲ ਹੋਣਾ ਚਾਹੀਦਾ ਆ। ਜਿਹੜਾ ਸਕੂਲ ਦੇ ਵਿੱਚ ਉਹ ਸਿੱਖ ਕੇ ਆਉਂਦੇ ਨੇ, ਅਗਰ ਅਸੀਂ ਪੇਰੈਂਟਸ ਮਾਂ ਬਾਪ ਦਾਦਾ ਜਾਂ ਦਾਦੀ ਅਸੀਂ ਅੱਧਾ ਘੰਟਾ ਵੀ ਆਪਣੇ ਬੱਚਿਆਂ ਤੇ ਲਾ ਦਈਏ ਸਕੂਲਾਂ ਆਇਆਂ ਨੂੰ, ਉਹਨਾਂ ਨੂੰ ਪਹਿਲਾਂ ਚਲੋ ਖੇਲਣ ਦਿਓ, ਖਾਣ ਪੀਣ ਦਿਓ, ਫਿਰ ਉਹਨਾਂ ਨੂੰ ਕਹੇ ਵੀ ਅੱਧਾ ਘੰਟਾ ਬੈਠ ਕੇ ਤੁਸੀਂ ਰਿਵਾਈਜ਼ ਕਰੋ, ਜੇ ਕਿਸੇ ਕੋਲ ਅੱਧਾ ਘੰਟਾ ਵੀ ਟਾਈਮ ਹੈਗਾ ਨਾ ਚੌਹਾਂ ਜੀਆਂ ਦੇ ਵਿੱਚੋਂ, ਮੈਨੂੰ ਲੱਗਦਾ ਹੈ ਕਿ ਨਾ ਕੋਈ ਟਿਊਸ਼ਨ ਪੜ੍ਹਾਉਣ ਦੀ ਲੋੜ ਹੈ, ਬੱਚੇ ਨੂੰ ਵੀ ਸਟ੍ਰੈਸ ਕਰਨਾ, ਆਪ ਵੀ ਸਟ੍ਰੈਸ ਹੋਣਾ, ਨਾ ਹੀ ਬਹੁਤਾ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜ੍ਹਾਉਣ ਦੀ ਲੋੜ ਹੈ। ਵਾਧੂ ਫੀਸਾਂ ਦੇ ਕੇ ਅਗਰ ਤੁਸੀਂ ਅਫੋਰਡ ਕਰ ਸਕਦੇ ਹੋ, ਦੈਟਸ ਗੁੱਡ ਇਨਫ, ਪਰ ਇਹ ਕਿਤੇ ਆਸਾਨ ਨਾ ਕਰੋ। ਇੱਦਾਂ ਨਾ ਸਮਝੋ ਮੈਂ ਬੱਚੇ 'ਤੇ ਕੋਈ ਆਸਾਨ ਕਰ ਰਿਹਾ, ਉਹਨੂੰ ਸਾਰੀ ਉਮਰ ਫਿਰ ਦੱਬ ਦੱਬ ਰੱਖਣਾ, ਉਹ ਮੈਂ ਤਾਂ ਤੈਨੂੰ ਜੀ ਜਾਨ ਤੋੜ ਕੇ ਵੱਧ ਟੈਕਸੀ ਚਲਾ ਚਲਾ ਕੇ ਪੜ੍ਹਾਇਆ, ਤੂੰ ਐਂ ਕਰਤਾ, ਤੂੰ ਓਂ ਕਰਤਾ, ਕਿਉਂਕਿ ਉਹਨੂੰ ਵੀ ਇੱਕ ਦਿਨ ਪਤਾ ਲੱਗ ਜਾਣਾ ਵੀ ਇਟ ਵਾਜ਼ ਗੁੱਡ ਇਨਫ, ਜੇ ਮੈਂ ਸਰਕਾਰੀ ਸਕੂਲ ਵੀ ਪੜ੍ਹ ਜਾਂਦਾ ਤਾਂ ਵੀ ਠੀਕ ਹੀ ਸੀਗਾ, ਠੀਕ ਹੈ ਨਾ। ਸੋ ਇਸ ਕਰਕੇ ਨਾ ਆਪਣੇ ਆਪ ਦੀ ਜਾਨ ਤੰਗ ਕਰਕੇ ਆਪਾਂ ਉਹ ਕੰਮ ਨਹੀਂ ਕਰਨੇ ਜਿਹੜੇ ਸਲਿਊਸ਼ਨ ਹੈ ਉਹ ਪ੍ਰਾਈਵੇਟ ਸਕੂਲਾਂ 'ਚ ਨਹੀਂ ਹੈਗੇ, ਜਾਂ ਟਿਊਸ਼ਨਾਂ ਪੜ੍ਹਾਉਣ 'ਚ ਨਹੀਂ ਹੈਗੇ, ਜਾਂ ਪੈਸੇ ਖਰਚਣ 'ਚ ਨਹੀਂ ਹੈਗੇ। ਸਲਿਊਸ਼ਨ ਜਿਹੜਾ ਆ ਉਹ ਘਰ 'ਚ ਹੈ, ਜੇ ਗਵਰਨਮੈਂਟ ਸਕੂਲੇ ਪੜ੍ਹਦੇ, ਜੇ ਤੁਸੀਂ ਆਪ ਬੱਚੇ ਦੀ ਪੜ੍ਹਾਈ ਦੀ ਪੈਰਵਾਈ ਕਰਦੇ ਹੋ ਨਾ। ਇਕੱਲਾ ਪੜ੍ਹਾਈ ਦਾ ਨਹੀਂ ਅਮਰੀਕ ਜੀ, ਹੁਣ ਆਪਾਂ ਇੱਥੇ ਥੋੜ੍ਹੀ ਹੋਰ ਵੀ ਐਕਸਟਰਾ ਗੱਲ ਕਰ ਲਈਏ। ਜਦੋਂ ਬੱਚਾ ਪੜ੍ਹ ਵੀ ਜਾਂਦਾ ਹੈ ਨਾ, ਤੇ ਉਹ ਤੋਂ ਬਾਅਦ ਵੀ ਜਿਹੜਾ ਘਰ ਦਾ ਮਾਹੌਲ ਹੈ ਉਹ ਵਧੀਆ ਹੀ ਰਹਿਣਾ ਚਾਹੀਦਾ। ਸੋ ਜੇ ਘਰ ਦਾ ਮਾਹੌਲ ਵਧੀਆ ਹੈ ਤਾਂ ਬਿਜ਼ਨਸ ਵੀ ਵਧੀਆ ਚੱਲੇਗਾ, ਤੁਹਾਡੇ ਕੰਮ ਕਾਰ ਵੀ ਵਧੀਆ ਚੱਲਣਗੇ, ਤੁਹਾਡੇ ਘਰ ਦੇ ਫੁੱਲ ਬੂਟੇ ਵੀ ਵਧੀਆ ਮਤਲਬ ਗਰੋ ਕਰਨਗੇ।
ਬਿਲਕੁਲ ਬਿਲਕੁਲ,
ਹਾਂ, ਇਸ ਕਰਕੇ ਤੁਹਾਨੂੰ ਪੈਸੇ ਵੀ ਬਣਨਗੇ, ਘਰ ਦੇ ਵਿੱਚ ਮਾਇਆ ਟਿਕੇਗੀ ਵੀ, ਤੁਹਾਨੂੰ ਆਨੰਦ ਆਏਗਾ ਉਸ ਮਾਇਆ ਦੇ ਵਿੱਚੋਂ। ਸੋ ਉਹ ਕਿੱਦਾਂ ਆ, ਜੇ ਉਹ ਮਾਇਆ ਨੂੰ ਦੇਣ ਵਾਲੇ ਨੂੰ ਅਸੀਂ ਚੇਤੇ ਰੱਖੀਏ, ਘਰ ਦੇ ਵਿੱਚ ਨਾ ਸਪਿਰਚੁਅਲ ਮਾਹੌਲ ਲਿਆਈਏ, ਗੁਰਬਾਣੀ ਨਾਲ ਜੁੜੀਏ, ਪਾਠ ਪੂਜਾ ਕਰੀਏ, ਤੇ ਇਹੋ ਜਿਹੇ ਮਾਹੌਲ ਜਿਹੜੇ ਘਰ ਦੇ ਸੁਖਾਵੇਂ ਬਣਾਈਏ, ਤੇ ਸਾਡੇ ਰਿਲੇਸ਼ਨਸ਼ਿਪ ਜਿਹੜੇ ਆ ਸੁਖਾਵੇਂ ਰਹਿ ਸਕਦੇ ਆ। ਔਰ ਬੱਚਿਆਂ ਦੇ ਉੱਤੇ ਸੇਮ ਅਪਲਾਈ ਹੁੰਦਾ, ਬੱਚੇ ਤਾਂ ਪੜ੍ਹਨਗੇ ਜੇ ਘਰ ਦਾ ਮਾਹੌਲ ਸਹੀ ਆ, ਜੇ ਪੇਰੈਂਟਸ ਥੋੜਾ ਜਿਹਾ ਧਿਆਨ ਦਿੰਦੇ।
ਬਿਲਕੁਲ
ਜੀ ਅਮਰੀਕ ਜੀ,
ਅਮਨਦੀਪ ਜਿਹੜੀ ਸਪਿਰਚੁਅਲ ਵਾਲੀ ਗੱਲ ਤੁਸੀਂ ਕਹੀ ਨਾ, ਇੱਕ ਤਰ੍ਹਾਂ ਦਾ ਜਾਦੂ ਹੀ ਆ। ਜੇ ਤੁਸੀਂ ਪਰਮਾਤਮਾ ਤੇ ਵਿਸ਼ਵਾਸ ਕਰਦੇ ਆ, ਜਾਂ ਜਿਹੜੇ ਵੀ ਧਰਮ ਨੂੰ ਤੁਸੀਂ ਮੰਨਦੇ ਆ ਉਹਦੇ ਤੁਸੀਂ ਵਿਸ਼ਵਾਸ ਕਰਦੇ ਆ, ਬਰਕਤਾਂ ਦਾ ਉਹਦੇ ਨਾਲ ਜੁੜੀਆਂ ਹੁੰਦੀਆਂ, ਇਹਦੇ ਵਿੱਚ ਕੋਈ ਦੋ ਰਾਏ ਹੈ ਹੀ ਨਹੀਂ
ਜੀ। ਬਿਲਕੁਲ, ਔਰ ਸਾਡੇ ਸਤਿਕਾਰਯੋਗ ਅਮਰਜੀਤ ਸਿੰਘ ਗਰੇਵਾਲ ਹਾਂਗਕਾਂਗ ਤੋਂ ਸਾਂਝ ਪਾਉਂਦੇ ਨੇ ਤੇ ਕਹਿੰਦੇ ਨੇ ਕਿ ਮਾਈ ਸਨ ਇਜ਼ ਡੂਇੰਗ ਬੈਟਰ ਆਫਟਰ ਵੀ ਸਟੋਪ ਟਿਊਸ਼ਨ। ਕਹਿੰਦੇ ਜਿਹੜੀ ਟਿਊਸ਼ਨ ਮੇਕ ਡਲ, ਉਹ ਡਲ ਬਣਾ ਦਿੰਦੀ ਹੈ ਬੱਚਿਆਂ ਨੂੰ, ਉਹ ਸਟ੍ਰੈਸ ਕਰ ਦਿੰਦੇ ਨੇ ਨਾ, ਮਤਲਬ ਉਹ ਮਾਹੌਲ ਸਟ੍ਰੈਸ ਹੋ ਜਾਂਦਾ ਹੈ। ਤੇ ਕਰਮਜੀਤ ਕੌਰ ਮਾਨ ਵੀ ਜੁੜੇ ਨੇ ਸਾਡੇ ਨਾਲ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਵੈਰੀ ਨਾਈਸ ਡਿਸਕਸ਼ਨ, ਤੇ ਐਵਰੀ ਡੇ ਮੇਰੇ ਬੇਟੇ ਨੂੰ ਇੱਕ ਘੰਟੇ ਸਟੱਡੀ ਕਰਾਉਂਦੀ ਆ, ਹੀ ਇਜ਼ ਇਨ ਪ੍ਰੈਪ, ਹੈਪੀ ਵਿਦ ਗਵਰਨਮੈਂਟ ਸਕੂਲ, ਥੈਂਕਸ ਫੋਰ ਦਾ ਟੋਪਿਕ। ਤੁਸੀਂ ਸ਼ਾਦੀ ਭਰੀ ਹੈ ਇਸ ਗੱਲ ਦੀ, ਬਹੁਤ ਬਹੁਤ ਧੰਨਵਾਦ। ਤੇ ਗੁਰਪ੍ਰੀਤ ਪਿਆ ਵੀ ਸਾਡੇ ਨਾਲ ਜੁੜੇ ਨੇ ਐਡਲੇਡ ਤੋਂ, ਤੇ ਉਹ ਕਹਿੰਦੇ ਫਲੋਰਾ ਸਾਹਿਬ ਮੈਂ ਐਗਰੀ ਨਹੀਂ ਕਰਦੀ ਤੁਹਾਡੇ ਨਾਲ, ਮਾਈ ਸਨ ਇਜ਼ ਟੇਕਿੰਗ ਐਕਸਟਰਾ ਕਲਾਸਿਸ ਇਨ ਮੈਥ ਐਂਡ ਇੰਗਲਿਸ਼ ਬਿਕੋਜ਼ ਦਾ ਸਿਸਟਮ ਆਫ ਸਟੱਡੀ ਇਜ਼ ਡਿਫੀਕਲਟ ਐਂਡ ਵੈਰੀ ਡਿਫਰੈਂਟ ਦੈਨ ਵਟ ਆਈ ਯੂਜ਼ ਟੂ ਸਟੱਡੀ ਇਨ ਇੰਡੀਆ, ਐਂਡ ਰਿਜ਼ਲਟਸ ਆਰ ਵੈਰੀ ਇੰਪ੍ਰੈਸਿਵ, ਆਈ ਐਮ ਹੈਲਪਿੰਗ ਹਿਮ ਐਟ ਹੋਮ ਐਜ਼ ਮਚ ਐਜ਼ ਆਈ ਕੈਨ, ਬਟ ਸਟਿਲ ਇਟ ਹੈਲਪਸ। ਹਾਂਜੀ, ਤਕਰੀਬਨ ਦੇਖੋ ਗੁਰਪ੍ਰੀਤ ਜੀ ਇਹੀ ਗੱਲ ਕਹਿਣ ਜਾ ਰਹੇ ਵੀ, ਜੇ ਤੁਸੀਂ ਨਾ ਸਾਰੇ ਨਿਰਭਰ ਆਊਟਸਾਈਡ ਹੀ ਹੋ ਜਾਣਾ, ਟਿਊਸ਼ਨਾਂ ਪੜ੍ਹਾਈ ਜਾਣੀਆਂ ਤੇ ਆਪ ਨਹੀਂ ਧਿਆਨ ਦੇਣਾ, ਮੇਰਾ ਖਿਆਲ ਯੂ ਆਰ ਡੂਇੰਗ ਦਾ ਰਾਈਟ ਥਿੰਗ, ਤੇ ਤੁਸੀਂ ਥੋੜੀ ਐਕਸਟਰਾ ਉਹਨੂੰ ਹੈਲਪ ਵੀ ਕਰਵਾ ਰਹੇ ਆ ਤੇ ਨਾਲ ਆਪ ਵੀ ਧਿਆਨ ਦੇ ਰਹੇ, ਇਸ ਕਰਕੇ ਜਿਹੜਾ ਰਿਜ਼ਲਟ ਇੰਪ੍ਰੈਸਿਵ ਆ ਰਹੇ ਨੇ। ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਂਝ ਪਾਉਣ ਦੇ ਲਈ। ਅਮਰੀਕ ਜੀ, ਪੜ੍ਹਾਈਆਂ ਦੀ ਗੱਲ ਆਪਾਂ ਕਰਦੇ ਆ ਕਿ ਜਿਹੜਾ ਬੱਚਿਆਂ ਨੂੰ ਨਾ ਜਿਹੜੇ ਟਾਰਗੇਟ ਹੈ, ਇਹ ਵੀ ਡਿਪੈਂਡ ਕਰਦਾ ਕਿ ਆਪਾਂ ਉਹਨਾਂ ਨੂੰ ਕਈ ਵਾਰੀ ਜ਼ਿਆਦਾ ਟਾਰਗੇਟ ਦੇ ਦਈਏ, ਲੈ ਜੀ 80%, 90%, 99.9%, ਇੱਥੋਂ ਤੱਕ ਨਹੀਂ
ਇੱਦਾਂ
ਕੁਛ ਵੀ ਨਹੀਂ ਹੋਣਾ। ਮੈਂ ਆਪਣੇ ਬੇਟੇ ਨੂੰ ਕਹਿੰਦਾ, ਮੈਂ ਆਪਣੀ ਪਰਸਨਲ ਐਗਜ਼ਾਮਪਲ ਇਸ ਕਰਕੇ ਦਿੰਦਾ ਨਾ ਕਿਉਂਕਿ ਮੇਰੇ ਕੋਲ ਆਪਣੀਆਂ ਹੈਗੀਆਂ ਐਗਜ਼ਾਮਪਲ, ਤੁਹਾਨੂੰ ਪਤਾ ਹੀ ਹੈ ਕਿ ਜਦੋਂ ਮੈਨੂੰ ਆਪਣੇ ਹੈਲਥ ਪ੍ਰੋਬਲਮ ਆਈ ਸੀ, ਮੇਰਾ ਵੱਡਾ ਬੇਟਾ 12ਵੀਂ ਸੀਗਾ ਉਹਦੇ, ਹਨਾ, ਤੇ ਚਲੋ ਮੈਂ ਇਹ ਗੱਲ ਸੁਣਾ ਕੇ ਹੁਣ ਬੰਦ ਕਰੂੰਗਾ। ਉਦੋਂ ਸਾਰਾ ਕੰਮ ਦਾ ਬੋਝ ਸੀਜ਼ਨ ਮੋਹਰੇ ਖੜਾ ਸੀ, ਇਹਦੇ ਤੇ ਪੈ ਗਿਆ ਹਨਾ ਵੀ ਕਰਨਾ ਹੈ ਹਨਾ, ਤੇ ਇਹ ਸਟ੍ਰੈਸ ਆਊਟ ਹੋ ਗਿਆ ਵੀ ਪੜ੍ਹਾਈ ਦੀ ਵੀ 12ਵੀਂ ਹੈ ਤੇ ਕੰਮ ਵੀ ਪਿੱਛੇ ਪੈ ਜਾਣਾ ਆ ਵੀ ਹੁਣ ਕਿੱਦਾਂ ਹੋਊਗਾ। ਤੇ ਮੈਂ ਹੋਸਪਿਟਲ ਪਿਆ ਸੀ ਤੇ ਮੈਂ ਨਾ ਇਹਨੂੰ ਵੱਡੇ ਨੂੰ ਪੁੱਛਿਆ, ਮੈਂ ਕਿਹਾ ਹਰਮਨ ਭਾਈ ਇਹ ਐਗਰੀਕਲਚਰ ਦਾ ਕਰਨਾ ਚਾਹੁੰਦਾ ਸੀ ਹਨਾ, ਮੈਂ ਕਿਹਾ ਤੈਨੂੰ ਡਿਗਰੀ ਵਾਸਤੇ ਕਿੰਨੇ ਪਰਸੈਂਟ ਨੰਬਰ ਚਾਹੀਦੇ? ਕਹਿੰਦਾ ਮੈਨੂੰ ਡੈਡ ਚਾਹੀਦੇ ਆ 63% ਡਿਗਰੀ ਚ ਦਾਖਲ ਲੈਣ ਲਈ। ਤੇ ਮੈਂ ਕਿਹਾ ਅੱਛਾ, ਤੇ ਮੈਂ ਕਿਹਾ ਤੂੰ ਉਦਾਂ ਤੇਰਾ ਹੁਣ ਇਸ ਵੇਲੇ ਤੇਰੇ ਕੀ ਐਕਸਪੈਕਟੇਸ਼ਨ ਆ ਕਿੰਨੇ ਆ? ਕਹਿੰਦਾ ਮੇਰੇ 80+ ਆਜੂਗੇ। ਮੈਂ ਕਿਹਾ ਦੇਖ, ਕਹਿੰਦਾ ਮੈਂ ਹੁਣ ਕੰਮ ਵੀ ਕਰਨਾ ਚਾਹੁੰਦਾ, ਮੈਂ ਸਾਂਭਣਾ ਵੀ ਚਾਹੁੰਦਾ ਇਹ ਟੈਸਟ, ਮੈਂ ਕਿਹਾ ਦੇਖ ਕੋਈ ਚੱਕਰ ਨਹੀਂ ਤੂੰ ਕੰਮ ਸਾਂਭ ਠੀਕ ਹੈ, ਇਹਦੇ ਨਾਲ ਦੀ ਐਜੂਕੇਸ਼ਨ ਕਦੋਂ ਹੋਣੀ ਹੈ ਜਦੋਂ ਤੂੰ ਮਤਲਬ ਇੰਡੀਪੈਂਡੈਂਟਲੀ ਕੰਮ ਕਰਨਾ ਆ, ਵੀ ਤੂੰ ਕੰਮ ਸਾਂਭ, ਤੂੰ ਏਦਾਂ ਕਰ, ਤੂੰ ਤੈਨੂੰ 63% ਚਾਹੀਦੇ ਨਾ, ਤੂੰ 64 ਹੀ ਲੈ ਲਾ ਬਸ, ਤੂੰ 63 ਲੈ ਲਾ, 64 ਲੈ ਲਾ, ਕੋਈ ਪ੍ਰੋਬਲਮ ਨੀ, ਮੇਰੇ ਵੱਲੋਂ ਕੋਈ ਪ੍ਰੋਬਲਮ ਨੀ। ਦੂਜੀ ਗੱਲ ਇਹ, ਮੈਂ ਕਿਹਾ ਜੇ ਨਹੀਂ ਵੀ ਆਏ ਨਾ ਕੋਈ ਚੱਕਰ ਨੀ, 60 ਆ ਗਏ, 55 ਆ ਗਏ, ਆਪਾਂ ਇੱਕ ਗੈਪ ਈਅਰ ਪਾ ਲਾਂਗੇ, ਇੱਕ ਸਾਲ ਛੱਡ ਲਾਂਗੇ, ਕਿਉਂਕਿ ਅਗਲੇ ਸਾਲ ਤਾਂ ਫਿਰ ਦਾਖਲਾ ਮਿਲ ਜਾਂਦਾ ਹੁੰਦਾ। ਮੈਂ ਨਾ ਉਹਦੇ ਕੋਲ ਜਮਾਂ ਹੀ ਪ੍ਰੈਸ਼ਰ ਉਹਦਾ ਜ਼ੀਰੋ ਕਰਤਾ, ਮੈਨੂੰ ਪਤਾ ਸੀ ਮੈਂ ਹਸਪਤਾਲ ਪਿਆ, ਠੀਕ ਹੈ, ਕੰਮ ਇਹਨੂੰ ਕਰਨਾ ਹੀ ਪੈਣਾ ਆ ਮੰਮੀ ਦੇ ਨਾਲ, ਆਪਣੀ ਨਾਲ, ਫੈਮਿਲੀ ਨਾਲ, ਵੀ ਪੜ੍ਹਾਈ ਦਾ ਮੈਂ ਜਮਾਂ ਹੀ ਉਹਦੇ ਤੇ ਲਾਤਾ। ਮੈਂ ਟਾਰਗੇਟ ਜਿਹੜਾ ਟਾਰਗੇਟ ਬਿਲਕੁਲ ਹੀ ਕਹਿਤਾ ਵੀ ਤੂੰ ਫਿਕਰ ਨਾ ਕਰ, ਤੂੰ ਪੜ੍ਹ ਪੂਰਾ ਕਰ ਆਪਣਾ, ਔਰ ਇਹ ਪੜ੍ਹਿਆ ਵੀ, ਇਹਦੇ ਤਕਰੀਬਨ 70% ਨੰਬਰ ਆ ਵੀ ਗਏ, ਪਰ ਉਹ ਪ੍ਰੈਸ਼ਰ ਤੋਂ ਬਿਨਾਂ ਆਏ ਆ, ਮਤਲਬ ਜਿਹੜੇ ਰੀਅਲ ਨੰਬਰ ਜਿਹਨੂੰ ਕਹਿੰਦੇ ਨਾ। ਸੋ ਉਨਾ ਕੀ ਪੜ੍ਹਾਓ ਨਿਆਣੇ ਨੂੰ, ਜਿੰਨੀ ਕੁ ਲੋੜ ਹੈ ਉਨੇ ਕੁ ਨੰਬਰ ਨੂੰ ਉਹਦਾ ਟਾਰਗੇਟ ਪਤਾ ਹੁੰਦਾ ਵੀ 70% ਚਾਹੀਦਾ, 80% ਚਾਹੀਦਾ, ਉਹਨੂੰ 99% ਦੇ ਵਿੱਚ ਨਾ ਪਾਓ, 100% ਨਾ ਪਾਓ, ਬੱਚੇ ਦਾ ਸੱਤਿਆਨਾਸ਼ ਹੋ ਜਾਂਦਾ ਆ। ਖੈਰ ਇਹ ਗੱਲਾਂ ਸੀ ਜੀ ਥੋੜੀਆਂ ਅੱਜ ਕੱਲ੍ਹ ਦੇ ਐਜੂਕੇਸ਼ਨ ਦੀਆਂ, ਬੱਚਿਆਂ ਦੇ ਪ੍ਰਾਈਵੇਟ ਸਕੂਲ, ਪਬਲਿਕ ਸਕੂਲ, ਤੇ ਮੇਰਾ ਖਿਆਲ ਕਿ ਪਬਲਿਕ ਸਕੂਲ ਉਨੇ ਹੀ ਵਧੀਆ ਜਿੰਨੇ ਪ੍ਰਾਈਵੇਟ ਸਕੂਲ ਹੈ, ਜ਼ਿਆਦਾ ਵਧੀਆ ਹੋਣਗੇ। ਸੋ ਅਮਰੀਕ ਜੀ ਲਈਏ ਫਿਰ ਇਜਾਜ਼ਤ, ਆਪਾਂ ਵੀ ਹੁਣ, ਤੁਹਾਡੀ ਸਿਹਤ ਵੀ ਕਾਮਯਾਬ ਨਹੀਂ ਹੈਗੀ ਕਿਉਂਕਿ ਤੁਸੀਂ ਵੀ ਹੁਣ ਵਿਆਹ ਖਾਧਾ, ਮੇਰਾ ਵੀ ਸਾਰੇ ਤਕਰੀਬਨ ਹੁਣ ਢੰਗ ਹੀ ਆ ਲੱਗਦਾ ਮੈਨੂੰ, ਹੈਨਾ, ਤੇ ਕਰੋ ਰੈਸਟ ਫਿਰ, ਤੇ ਕ੍ਰਿਕਟ ਦੀ ਫਿਰ ਮਾੜੀ ਜਿਹੀ ਦੱਸ ਦਿਓ ਕਿੱਦਾਂ ਕਿੱਦਾਂ ਹੋਊਗੀ।
ਅਮਨਦੀਪ, ਭਾਰਤ ਨੇ ਇੱਕ ਮੈਚ ਹਲੇ ਖੇਲਿਆ ਵਰਲਡ ਕੱਪ ਦੇ ਵਿਚ, ਤੇ ਇਸ ਮੈਚ ਵਿਚ ਭਾਰਤ ਸਾਊਥ ਅਫਰੀਕਾ ਨੂੰ ਹਰਾ ਚੁੱਕਿਆ ਹੈ, ਤੇ ਕੱਲ ਨੂੰ ਸ਼ਾਇਦ ਭਾਰਤ ਦਾ ਮੁਕਾਬਲਾ ਜਿਹੜਾ ਆਸਟ੍ਰੇਲੀਆ ਦੇ ਨਾਲ ਹੋਣਾ, ਉਸ ਤੋਂ ਬਾਅਦ ਪਾਕਿਸਤਾਨ ਦੇ ਨਾਲ ਹੋਣਾ, ਇਹ ਬੜੇ ਫਸਵੇਂ ਮੁਕਾਬਲੇ ਆ। ਇਸ ਵਾਰੀ ਹਰੇਕ ਟੀਮ ਨੂੰ, ਹਰੇਕ ਟੀਮ ਦੇ ਨਾਲ ਅਮਨਦੀਪ ਖੇਡਣਾ ਪੈਣਾ, 10 ਟੀਮਾਂ ਆ ਤੇ ਹਰੇਕ ਟੀਮ ਨੂੰ 9-9 ਮੈਚ ਖੇਡਣੇ ਪੈਣੇ ਆ, ਅਤੇ ਜਿਹੜੀਆਂ 4 ਟਾਪ ਦੀਆਂ ਟੀਮਾਂ ਹੋਣੀਆਂ ਉਹ ਸੈਮੀ ਫਾਈਨਲ ਵਿਚ ਜਾਊਗੀਆਂ। ਇਹ ਬਿਲਕੁਲ ਉਹੀ ਪੈਟਰਨ ਹੈ ਅਮਨਦੀਪ ਜਿਹੜਾ 1983 ਦੇ ਵਿਚ ਅਪਣਾਇਆ ਗਿਆ ਸੀ। 1983 ਵਿਚ ਜਦੋਂ ਭਾਰਤ ਨੇ ਵਿਸ਼ਵ ਕੱਪ ਜਿੱਤਿਆ ਸੀ ਨਾ, ਉਦੋਂ ਹਰੇਕ ਟੀਮ ਨੂੰ 2-2 ਵਾਰ ਇੱਕ ਦੂਜੇ ਦੇ ਖਿਲਾਫ਼ ਖੇਲਣਾ ਪੈਂਦਾ ਸੀ, ਤੇ ਤੁਹਾਨੂੰ ਇਹ ਜਾਣ ਕੇ ਬੜੀ ਇੱਕ ਤਰ੍ਹਾਂ ਦੇ ਨਾਲ ਤੁਹਾਨੂੰ ਸ਼ੌਕ ਲੱਗੂਗਾ ਕਿ ਉਸ ਟੂਰਨਾਮੈਂਟ ਦੇ 1983 ਦੇ ਵਿਚ ਭਾਰਤ ਨੇ ਟੂਰਨਾਮੈਂਟ ਦੇ ਦੌਰਾਨ ਵੈਸਟ ਇੰਡੀਜ਼ ਦੇ ਨਾਲ 3 ਮੈਚ ਖੇਡੇ ਸੀ, ਤੇ ਵੈਸਟ ਇੰਡੀਜ਼ ਦੇ ਖਿਲਾਫ਼ ਭਾਰਤ ਨੇ 2 ਮੈਚ ਜਿੱਤੇ ਸੀ, 1 ਮੈਚ ਭਾਰਤ ਨੇ ਵੈਸਟ ਇੰਡੀਜ਼ ਦੇ ਖਿਲਾਫ਼ ਹਾਰ ਰਿਹਾ ਸੀ। ਉਹ ਅਸੀਂ ਕਹਿੰਦੇ ਹਾਂ ਨਾ ਵੈਸਟ ਇੰਡੀਜ਼ ਨੂੰ ਉਦਾਂ ਹਰਾ ਦਿੱਤਾ ਸੀ, ਜੇ ਤੁਸੀਂ ਉਹਨੂੰ ਦੇਖੋ ਉਦੋਂ ਪੂਲ ਦੇ ਵਿਚ ਵੈਸਟ ਇੰਡੀਜ਼ ਦੇ ਖਿਲਾਫ਼ ਪਹਿਲਾ ਭਾਰਤ ਦਾ ਮੈਚ ਹੋਇਆ ਉਹ ਭਾਰਤ ਜਿੱਤਿਆ ਸੀ, ਦੂਜਾ ਮੈਚ ਫਿਰ ਦੁਬਾਰਾ ਉਹ ਵੈਸਟ ਇੰਡੀਜ਼ ਦੇ ਨਾਲ ਹੋਇਆ, ਵੈਸਟ ਇੰਡੀਜ਼ ਜਿੱਤਿਆ ਸੀ। ਫਾਈਨਲ ਵਿਚ ਇੰਡੀਆ ਜਿਹੜਾ ਵੈਸਟ ਇੰਡੀਜ਼ ਨੂੰ ਹਰਾ ਕੇ ਵਰਲਡ ਕੱਪ ਜਿੱਤਿਆ ਸੀ 1983 ਦੇ ਵਿਚ, ਤੇ ਏਦਾਂ ਹੀ ਉਹਨਾਂ ਨੇ ਆਸਟ੍ਰੇਲੀਆ ਨੂੰ ਵੀ ਇੱਕ ਵਾਰੀ ਹਰਾਇਆ ਸੀ ਤੇ ਆਸਟ੍ਰੇਲੀਆ ਤੋਂ ਇੱਕ ਵਾਰੀ ਹਾਰੇ ਸੀ। ਚਲੋ ਇਹਦੇ ਬਾਰੇ ਫਿਰ ਗੱਲ ਕਰਾਂਗੇ, ਵਰਲਡ ਕੱਪ ਦੇ ਕੰਪੋਜੀਸ਼ਨ ਬਾਰੇ ਕਿੱਦਾਂ ਦਾ ਸਟ੍ਰਕਚਰ ਹੈ ਅਗਲੇ ਪ੍ਰੋਗਰਾਮ ਦੇ ਵਿਚ।
ਅਮਰੀਕ ਜੀ, ਐਤਕੀ ਉਹ ਟੀਮਾਂ ਨੀ ਯਾਰ ਦਿਖਾਈ ਨੀ ਦੇ ਰਹੀ, ਆਇਰਲੈਂਡ ਵਗੈਰਾ ਦੀਆਂ ਟੀਮਾਂ, ਉਹ ਥੋੜਾ ਘਟਾਤਾ ਸਿਸਟਮ ਨੂੰ ਪ੍ਰੂਵ
ਨੀ ਥੋੜਾ ਥੋੜੇ ਜਿਹਾ ਥੱਲੇ ਕਰਤਾ, 10 ਟੀਮਾਂ ਹੈ ਸਾਰੀਆਂ ਇਸ ਵਾਰ, ਅੱਗੇ 14 ਹੋਣੀਆਂ ਸੀਗੀਆਂ, ਤੇ ਚੇਂਜ ਕਰਦੇ ਰਹਿੰਦੇ ਆ, ਚੇਂਜ ਕਰਦੇ ਰਹਿੰਦੇ ਆ, ਤੇ ਇਸ ਵਾਰ ਕਾਫੀ ਫਸਵੇਂ ਮੁਕਾਬਲੇ ਹੋ ਗਏ। ਇਸ ਵਾਰ ਪਾਣੀ ਨਿੱਤਰ ਕੇ ਸਾਹਮਣੇ ਆਊਗਾ ਕਿਉਂਕਿ ਸਾਰਿਆਂ ਨੇ ਇੱਕ ਦੂਜੇ ਨਾਲ ਖੇਲਣਾ ਆ, ਤੇ ਉਹਦੇ ਵਿਚੋਂ ਜਿਹੜੀਆਂ 4 ਦੀਆਂ 4 ਟੀਮਾਂ ਆਊਗੀਆਂ ਉਹਦੇ ਬਾਰੇ ਫਿਰ ਧਮਾਕੇ ਪਊਗੇ। ਹੁਣ ਦੇਖਦੇ ਹਾਂ ਕਿ ਭਾਰਤ ਦਾ ਕੱਲ ਨੂੰ ਮੈਚ ਕਿਹੜਾ ਅਤੇ ਪਾਕਿਸਤਾਨ ਦੇ ਨਾਲ ਜਿਹੜਾ ਮੈਚ ਉਹ ਕਿੱਦਾਂ ਖੇਡਦੇ ਆ।
ਤੁਸੀਂ ਕਿਹੜਾ ਦੇਖਣ
ਜਾਣਾ? ਮੈਂ ਤਾਂ ਰਮਨ ਜੀ 2 ਸੈਮੀ ਫਾਈਨਲ ਤੇ 1 ਫਾਈਨਲ।
ਅੱਛਾ, ਕਿਆ ਬਾਤ ਹੈ,
ਤੇ ਸੈਮੀ ਫਾਈਨਲ 1, ਸੈਮੀ ਫਾਈਨਲ 2 ਤੇ ਫਾਈਨਲ
ਚੜਾਈ ਆ ਵੀ ਤੁਹਾਡੀ ਨੈਣਾ ਦੇਵੀ ਨੂੰ ਵੀ ਜਿਆਦਾ ਚੜਾਈ ਹੈ ਤੁਹਾਡੀ। ਚਲੋ ਅਮਰੀਕ ਜੀ,
ਨੈਣਾ ਦੇਵੀ ਸੋਚਾ,
ਹਾਂ ਤੁਸੀਂ ਏਦਾਂ ਕਰੋ,
ਇੰਗਲਿਸ਼ ਦਾ ਕਿਹਦਾ, ਚਲੋ ਠੀਕ ਹੈ,
ਓਕੇ ਭਾਜੀ, ਹਾਂਜੀ। ਤੇ ਗੁਰਵਿੰਦਰ ਸਿੰਘ ਨੱਤ ਪ੍ਰੋਗਰਾਮ ਚ ਜੁੜੇ ਨੇ, ਕਹਿੰਦੇ ਨੇ ਕਿ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ, ਕਾਫੀ ਜਾਣਕਾਰੀ ਮਿਲੀ ਤੇ ਸ਼ੰਕੇ ਖਤਮ ਹੋਏ ਜੋ ਆਪਣੀ ਕਮਿਊਨਿਟੀ ਚ ਸੁਣ ਸੁਣ ਕੇ ਪੈਦਾ ਹੁੰਦੇ ਆ। ਬਿਲਕੁਲ ਜੀ, ਕਈ ਵਾਰੀ ਨਾ ਆਪਣਾ ਚੌੜ ਕਰਦੇ ਜ਼ਿਆਦਾ, ਆਪਣੀ ਬੱਲੇ ਬੱਲੇ ਕਰਾਉਣ ਦੇ ਲਈ ਅਸੀਂ ਪ੍ਰਾਈਵੇਟ ਸਕੂਲਾਂ ਦਾ ਉਹ ਲਓ ਜੀ, ਫਿਰ ਗੌਰਮੈਂਟ ਨੂੰ ਨਿੰਦਦੇ ਆ, ਇੱਦਾਂ ਨਹੀਂ ਹੈਗੀ। ਵੈਸੇ ਜੇ ਦੇਖਿਆ ਜਾਵੇ ਆਪਾਂ ਇੰਡੀਆ ਦੇ ਸਕੂਲਾਂ ਦੀ ਵੀ ਗੱਲ ਕਰਾਂਗੇ, ਮੈਂ ਉੱਥੇ ਗੌਰਮੈਂਟ ਸਕੂਲਾਂ 'ਚ ਜਾ ਕੇ ਆਇਆ, ਦੇਖ ਕੇ ਆਇਆ, ਉੱਥੇ ਵੀ ਬਹੁਤ ਵਧੀਆ ਸਿਸਟਮ ਹੋ ਰਹੇ ਨੇ, ਟੀਚਰ ਹੁਣ ਬੜੇ ਮਿਹਨਤੀ ਹੋ ਰਹੇ ਨੇ, ਆਪਾਂ ਕਰਾਂਗੇ ਗੱਲ ਇਹ 'ਤੇ ਵੀ। ਸੋ ਦੋਸਤੋ, ਅੱਜ ਗ੍ਰਿਫਤ ਖੇਡਾਂ ਦਾ ਆਗਾਜ਼ ਹੈ, ਸ਼ੁਰੂ ਹੋ ਚੁੱਕੀਆਂ ਨੇ ਸ਼ਹੀਦੀ ਜੋੜ ਮੇਲਾ, ਅਤੇ ਤੁਸੀਂ ਜ਼ਰੂਰ ਪਹੁੰਚੋ। ਅਤੇ ਪਹੁੰਚਦੇ ਵਕਤ, ਡਰਾਈਵ ਕਰਦੇ ਵਕਤ ਜ਼ਰਾ ਟ੍ਰੈਫਿਕ ਰੂਲਾਂ ਦਾ ਧਿਆਨ ਰੱਖਿਓ, ਕਿਉਂਕਿ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਸ ਸੂਬੇ ਦੇ ਵਿੱਚ ਪਬਲਿਕ ਹੋਲੀਡੇ ਆ ਅਤੇ ਡਬਲ ਡੀ ਮੈਰਿਟ ਪੁਆਇੰਟ ਚੱਲ ਰਹੇ ਨੇ। ਸੋ ਖੇਡਾਂ ਦੇ ਵਿੱਚ ਵੀ ਆਪਾਂ ਬੜੇ ਸੰਜੀਦਾ ਤਰੀਕੇ ਨਾਲ ਅਟੈਂਡ ਕਰਨਾ ਆ, ਖਾਣਾ ਪੀਣਾ ਵੀ ਆ, ਅਟੈਂਡ ਵੀ ਕਰਨਾ, ਖੇਡਣ ਵਾਲਿਆਂ ਨੇ ਖੇਡਣਾ ਹੈ। ਅਤੇ ਅਗਰ ਤੁਹਾਡਾ ਥੋੜਾ ਜਿਹਾ ਸਮਾਂ ਕੱਢ ਸਕੋ ਤਾਂ ਥੋੜੀ ਬਹੁਤੀ ਸੇਵਾ ਵੀ ਜ਼ਰੂਰ ਕਰਿਓ, ਕਿਤੇ ਨਾ ਕਿਤੇ 10-15 ਮਿੰਟ, ਘੰਟਾ, 2 ਘੰਟੇ ਸੇਵਾ 'ਚ ਤੁਸੀਂ ਹਿੱਸਾ ਲੈ ਸਕਦੇ ਹੋ, ਯੋਗਦਾਨ ਵੀ ਪਾ ਸਕਦੇ ਹੋ, ਪ੍ਰਬੰਧਕਾਂ ਦੀ ਮਦਦ ਵੀ ਕਰ ਸਕਦੇ ਹੋ। ਅਤੇ ਮੈਂ ਸ਼ੁਭਕਾਮਨਾਵਾਂ ਦਿੰਦਾ ਸਾਰੇ ਹੀ ਜਿਹੜੇ ਉੱਥੇ ਪਹੁੰਚ ਰਹੇ ਨੇ ਦਰਸ਼ਕ। ਅਤੇ ਕੱਲ੍ਹ ਨੂੰ ਫਿਰ ਮਿੰਟੂ ਬਰਾੜ ਹੁਣਾਂ ਦੇ ਨਾਲ ਪ੍ਰੋਗਰਾਮ 'ਚ ਸ਼ਾਮਲ ਹੋਵਾਂਗੇ ਅਤੇ ਢੇਰ ਸਾਰੀਆਂ ਗੱਲਾਂ ਕਰਾਂਗੇ। ਲਓ ਜੀ, ਫਿਰ ਮੈਂ ਇੱਕ ਗੀਤ ਤੁਹਾਡੇ ਲਈ ਛੱਡ ਕੇ ਜਾ ਰਿਹਾ, ਉਸ 'ਤੇ ਪਾਰ ਗੀਤ ਸੰਗੀਤ ਚੱਲਦਾ ਰਹੇਗਾ ਅਤੇ ਇਹ ਪ੍ਰੋਗਰਾਮ ਠੀਕ 15 ਮਿੰਟ ਬਾਅਦ ਪੋਡਕਾਸਟ 'ਤੇ ਤੁਸੀਂ ਸੁਣ ਸਕੋਗੇ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੋ ਦੀਵੇ ਵਾਲੇ ਮੈਂ ਸਜਣਾ, ਇੱਕ ਨਾ ਤੇਰੇ ਇੱਕ ਨਾ ਮੇਰੇ, ਦੋ ਦੀਵੇ ਵਾਲੇ ਮੈਂ ਸਜਣਾ, ਇੱਕ ਨਾ ਤੇਰੇ ਇੱਕ ਨਾ ਮੇਰੇ, ਦੋ ਦੀਵੇ ਵਾਲੇ ਮੈਂ ਸਜਣਾ, ਇੱਕ ਨਾ ਤੇਰੇ ਇੱਕ ਨਾ ਮੇਰੇ, ਇੱਕ ਖੁਸ਼ੀਆਂ ਤੇਰੀਆਂ ਮੰਗ ਲਈਆਂ, ਦੂਜੀ ਦਿਲ ਵਿੱਚ ਮੰਗ ਲਈ ਥਾਂ ਤੇਰੇ, ਦੋ ਦੀਵੇ ਕਿਤਾਬਾਂ ਤੱਕ ਨਹੀਂ ਰਹਿਣ ਦੇਣਾ, ਕਿਤਾਬਾਂ ਤੱਕ ਨਹੀਂ ਰਹਿਣ ਦੇਣਾ, ਕਿਤੇ ਪੱਬਾ ਭਾਰ ਨਾ ਬੀਤ ਜਾਏ, ਸਾਡੀ ਤੱਕ ਦੇ ਰਾਹ ਤੇਰੇ, ਦੋ ਦੀਵੇ ਬਾਲੇ ਮੈਂ ਸਜਣਾ, ਇੱਕ ਨਾ ਤੇਰੇ ਇੱਕ ਨਾ ਮੇਰੇ, ਦੋ ਦੀਵੇ ਬਾਲੇ ਮੈਂ ਸਜਣਾ, ਇੱਕ ਨਾ ਤੇਰੇ। ਸਜਣਾ ਥਾਂ ਤੇਰਾ, ਸੁਣ ਇੱਕ ਉੱਤੇ ਸਿਰ ਧਰ ਕੇ ਵੇ, ਸਾਹੀ ਨਾ ਰਲ ਦੇ ਸਾਰੇ, ਦੋ ਦੀਵੇ ਬਾਲੇ ਮੈਂ ਸਜਣਾ, ਇੱਕ ਨਾ ਤੇਰੇ ਇੱਕ ਨਾ ਮੇਰੇ, ਦੋ ਦੀਵੇ ਬਾਲੇ ਮੈਂ ਸਜਣਾ, ਇੱਕ ਨਾ ਤੇਰੇ। ਸ਼ਰਾਰਤ ਪਾਕ ਨਿਗਾਹਾਂ ਦੀ, ਸ਼ਰਾਰਤ ਪਾਕ ਨਿਗਾਹਾਂ ਦੀ, ਕਿਤੇ ਦੂਰ ਨਾ ਹੋਵੀਂ ਅੱਖੀਆਂ ਤੋਂ,
ਗੜੀ ਵਾਲਿਆ ਇਸ਼ਕ ਜਗਾ ਮੇਰੇ